ਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੁਨਹੋ ਬੇਨੰਤੀ ਠਾਕੁਰ ਮੇਰੇ। ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ,
ਸਵਾਰ ਦਿੱਤਾ ਸਤਿਗੁਰਾਂ ਨੇ, ਵਿਗੜਿਆ ਹੋਇਆ ਜੀਵਨ ਸਵਰ ਗਿਆ, ਸੁਧਰ ਗਿਆ। ਸੁਣੀ ਅਰਦਾਸ ਸਮਰੱਥ ਸਵਾਮੀ, ਬੰਧਨ ਕਾਟ ਸਵਾਰੇ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ।
ਸਾਹਾ ਲਿਖਿਆ
मिल कर पावो ते मिलकर पावो होते मिलकर पावो होते मिलकर पावो होते मिलकर पावो होते
इथे क्या जा रहा है जिवें लोकी ब्याह तो पहला माइये पांदे ने ना सिर च तेल पांदे इन्हें उस तेल की लोड़ नहीं ਤੁਸੀਂ ਇਹ ਤੇਲ ਪਾਓ ਵੀ ਅਸੀਸ ਦਿਓ ਇਕੱਠੇ ਹੋ ਜਿਵੇਂ ਬੀਬੀਆਂ ਇਕੱਠੀਆਂ ਹੋ ਕੇ ਸਿਰ 'ਚ ਤੇਲ ਪਾਉਂਦੀਆਂ ਨੇ ਵੀ ਇਹਦਾ ਹੁਣ ਵਿਆਹ ਹੋਣਾ ਹੈ ਮਾਈਆਂ ਬਣ ਕਹਿੰਦੇ ਅਸੀਸ ਦਿਓ ਅਸੀਸਾਂ ਰੂਪੀ ਤੇਲ ਪਾਓ
ਮਿਲਕਰ ਪਾਵੋ ਤੇ ਮਿਲਕਰ ਪਾਵੋ ਤੇ
ਦੇਹੋ ਸੱਜਣ ਸੀਸਰੀਆਂ ਦੇਹੋ ਸੱਜਣ ਸੀਸਰੀਆਂ
ਦੇਹੋ ਸੱਜਣ ਸੀਸਰੀਆਂ
ਦੇਹੋ ਸੱਜਣ ਸੀਸਰੀਆਂ ਦੇਹੋ ਸੱਜਣ ਸੀਸਰੀਆਂ
ਦੇਹੋ ਸੱਜਣ
ਸੱਜਣ ਦੇਹੋ ਸੱਜਣ ਸੀਸੜੀਆਂ ਦੇਹੋ ਸੱਜਣ ਸੀਸੜੀਆਂ
ਦੇਹੋ ਸੱਜਣ ਸੀਸੜੀਆਂ
ਜੋ ਹੋਵੇ ਸਾਹਿਬ ਸਿਓ ਮੇਲ ਤਿਉ ਹੋਵੇ ਸਾਹਿਬ ਸਿਓ ਹੋਵੇ ਸਾਹਿਬ ਸਿਓਵੇ ਦੇਹੋ ਸੱਜਣ ਸੀਸੜੀਆਂ ਦੇਹੋ ਸੱਜਣ
ਸੀਸੜੀਆਂ
Why, कृपा करके अपना नाम जपावो जी, अपनी कृपा करके अपना नाम जपावो जी,
बोलो भाई बोलो
जपावो जी, बस अपनी कृपा करके अपना नाम जपावो जी,
वाहेगुरु
I'm अपनी कृपा करके अपना नाम जपावो अपनी कृपा करके नाम जपावो
अपनी कृपा करके अपना
पढ़ो जी पढ़ो पढ़ो भाई
अपनी कृपा
बोलो अपनी कृपा जपावो अपनी
कृपा करके अपना नाम
जपावो अपना नाम जपावो
पढ़ लो
अपना नाम जपावो जी अपना नाम जपावो जी
जपावो जी अपना नाम जपावो जी
जपावो जी अपना नाम जपावो जी अपना नाम जपावो नाम जपावो
वांझे क्यों रहना
अपना नाम जपावो नाम जपावो जी
नाम जपावो जी अपना नाम जपावो जी नाम जपावो जी
अपना नाम जपावो नाम जपावो अपनी कृपा करके अपनी कृपा करके अपना नाम जपावो जी अपनी कृपा करके अपना नाम जपावो जी
अपनी कृपा करके अपना नाम जपावो जी
पढ़ लो भाई
अपनी कृपा करके अपना नाम जपावो जी
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਜੋਸ਼ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਹੈ ਦੂਸਰੇ ਦੀਵਾਨ ਵਿੱਚ ਆਪਾਂ ਹਾਜ਼ਰੀ ਭਰ ਰਹੇ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ 5-7 ਮਿੰਟ ਵਿੱਚ ਬਸ ਮੱਥਾ ਟੇਕੋ ਤੇ ਸੱਜ ਜਾਓ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਅੱਧ 'ਚ ਬੈਠ ਜਿਓ 5 ਮਿੰਟ ਵਿੱਚ ਮੱਥਾ ਟੇਕ ਜਾਣਾ ਹੈ ਜਰਾ ਜਲਦੀ ਨਮਸਕਾਰ ਕਰੋ ਤੇ ਅੱਧ ਚ ਫਿਰ ਪਹਿਰੇਦਾਰ ਬੈਠ ਜਾਣ ਜਿਹੜੇ ਰਹਿ ਜਾਣਗੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਆਵਾਜ਼ ਮਾਰ ਕੇ ਨਮਸਕਾਰ ਕਰਵਾ ਦਿਆਂਗੇ ਜਿਤਨਾ ਕੁ ਸਮਾਂ ਸਾਡੇ ਕੋਲ ਹੈ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਜੇ ਇਕਾਗਰ ਥੋੜਾ ਜਿਹਾ ਇਕਾਗਰ ਹੋ ਕੇ ਸਭ ਕੁਝ ਭੁੱਲ ਕੇ ਸਤਿਗੁਰੂ ਜੀ ਦੇ ਬਚਨ ਵਿਚਾਰ ਲਏ ਜਾਣ, ਸੁਣ ਲਏ ਜਾਣ, ਸਮਝ ਲਏ ਜਾਣ, ਫਿਰ ਮਨ ਸਦਾ ਲਈ ਇਕਾਗਰ ਹੋ ਜਾਂਦਾ। ਕਿਵੇਂ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਗੁਰਮੁਖੋ ਵਾਹਿਗੁਰੂ ਦੀ ਸਿਫਤ ਕਰੋ, ਫਿਰ ਇਹਦਾ ਫਲ ਕੀ ਮਿਲੇਗਾ? ਅਗਲਾ ਫਲ ਹੈ ਜਿਹੜਾ ਅੱਗੇ ਮਿਲਣਾ। ਆਪਾਂ ਧਿਆਨ ਸਾਰੇ ਪਾਸਿਆਂ ਤੋਂ ਹਟਾ ਲੈਣਾ ਹੈ, ਇਹ ਕੋਸ਼ਿਸ਼ ਕਰਨੀ ਹੈ। ਜਦੋਂ ਪ੍ਰਭ ਕੀ ਵਾਹਿਗੁਰੂ ਦੀ ਉਸਤਤ ਕਰਾਂਗੇ ਫਿਰ ਹੋਏਗਾ ਕਿ ਸਾਵਧਾਨ ਇਕਾਗਰ ਚੀਤ, ਚਿੱਤ ਫਿਰ ਇਕਾਗਰ ਹੋ ਜਾਏਗਾ। ਜੇ ਚਿੱਤ ਪਹਿਲਾਂ ਇਕਾਗਰ ਹੈ ਫਿਰ ਹਰ ਜਸ ਕਰਨ ਦੀ ਕੀ ਲੋੜ ਹੈ? ਜੇ ਮਨ ਪਹਿਲਾਂ ਹੀ ਇਕਾਗਰ ਕਰ ਸਕਦਾ ਹੋਵੇ ਬੰਦਾ ਹਰ ਜਸ ਤੋਂ ਬਿਨਾਂ ਹੀ, ਫਿਰ ਕੀ ਫਾਇਦਾ? ਸਮਝੋ, ਜਦੋਂ ਅਸੀਂ ਵਾਹਿਗੁਰੂ ਜੀ ਦੀ ਸਿਫਤ ਕਰਾਂਗੇ ਤੇ ਅਸੀਂ ਸਾਵਧਾਨ ਹੋ ਜਾਵਾਂਗੇ। ਸਾਵਧਾਨ ਕਿਵੇਂ? ਅਸੀਂ ਧਿਆਨ ਰੱਖਾਂਗੇ ਵੀ ਅੱਖਾਂ ਰਾਹੀਂ ਫਿਰ ਮੈੜਾ ਮੇਰੇ ਅੰਦਰ ਗੰਦਮੰਦ ਨਾ ਜਾਵੇ, ਮੈਲ ਨਾ ਜਾਵੇ ਅੱਖਾਂ ਰਾਹੀਂ, ਕਿਉਂਕਿ ਤਨ ਨੇ ਇਕੱਲਾ ਮੂੰਹ ਨਾਲ ਖਾਣਾ ਹੈ, ਮਨ ਹੈ ਜਿਹੜਾ ਇਹ ਅੱਖਾਂ ਨਾਲ ਵੀ ਖਾਂਦਾ ਹੈ, ਖੁਰਾਕ ਇਹਨੂੰ ਮਿਲਦੀ ਹੈ, ਕੰਨਾਂ ਨਾਲ ਵੀ ਖਾਂਦਾ ਹੈ, ਜੀਭ ਨਾਲ ਵੀ ਖਾਂਦਾ ਹੈ, ਚਮੜੀ ਦੇ ਸਪਰਸ਼ ਨਾਲ ਵੀ ਖਾਂਦਾ ਹੈ, ਜਿਹਨੂੰ ਅਸੀਂ ਟੱਚ ਕਰਨਾ ਇਹਦੇ ਤੋਂ ਵੀ ਖਾਂਦਾ ਹੈ, ਖੁਰਾਕ ਖਾਂਦਾ ਹੈ ਮਨ। ਭੈੜੇ ਖਿਆਲਾਤ ਬਣਦੇ ਨੇ, ਮੈਲ ਅੰਦਰ ਜਮ੍ਹਾਂ ਹੁੰਦੀ ਹੈ, ਜਿਹੋ ਜਿਹਾ ਵੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਚੱਖਦਾ ਹੈ, ਸਪਰਸ਼ ਕਰਦਾ ਹੈ, ਉਹਦਾ ਫਿਰ ਮਨ ਤੇ ਅਸਰ ਹੋ ਹੀ ਜਾਂਦਾ ਹੈ। ਸਾਵਧਾਨ ਹੋ ਜਾਵਾਂਗੇ ਕਿਵੇਂ? ਵੀ ਮੈਲ ਨਹੀਂ ਅੰਦਰ ਜਾਣ ਦੇਣੀ, ਕੰਨਾਂ ਨਾਲ, ਅੱਖਾਂ ਨਾਲ, ਜੀਭ ਨਾਲ ਅੰਦਰ ਗੰਦ ਨਹੀਂ ਇਕੱਠਾ ਹੋਣ ਦੇਣਾ। ਸਾਵਧਾਨ ਹੁਣ ਹੈ ਨਹੀਂ ਆਪਾਂ, ਹੁਣ ਅੰਦਰ ਜਾਈ ਜਾਂਦਾ ਸਾਰਾ, ਉਹ ਅੰਦਰ ਜਾ ਜਾ ਕੇ ਗੰਢਾਂ ਬਣੀ ਜਾਂਦੀਆਂ ਨੇ। ਫਿਰ ਜਿਹੜਾ ਚਿੱਤ ਹੈ ਨਾ ਜੀ, ਇਹ ਇਕਾਗਰ ਨਹੀਂ ਫਿਰ ਇਕਾਗਰ ਹੋ ਜਾਏਗਾ, ਹਰ ਵੇਲੇ ਇੱਕ ਨਾਲ ਜੁੜ ਜਾਏਗਾ, ਇੱਕ ਪਰਮਾਤਮਾ ਤੋਂ ਬਿਨਾਂ ਦ੍ਵੈਤ ਭਾਵਨਾ ਨਹੀਂ ਮਨ ਵਿੱਚ ਆਏਗੀ, ਕੋਈ ਦੂਜਾ ਸੁਰਤ ਵਿੱਚ ਨਹੀਂ ਆਏਗਾ, ਬਸ ਦੂਜਾ ਨਹੀਂ ਆਉਣਾ ਕੋਈ, ਬਸ ਇੱਕ ਪਰਮਾਤਮਾ ਹੀ ਆਉਣ ਲੱਗ ਜਾਂਦਾ। ਕਦੋਂ? ਜਦੋਂ ਇੱਦਾਂ ਬਹਿ ਕੇ ਹਰ ਜਸ ਕਰੀਏ ਜਿਵੇਂ ਆਪਾਂ ਕਰ ਰਹੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ, ਜਿੱਥੇ ਨਾਮ ਦੀ ਵਿਆਖਿਆ ਹੋਵੇ ਉਹ ਸਤਸੰਗ ਹੈ। ਨਾਮ ਦੀ ਵਿਆਖਿਆ ਮਤਲਬ ਸੱਚ ਦੀ ਵਿਆਖਿਆ ਹੋਵੇ, ਨਾਮ ਦੀ ਵਿਚਾਰ ਹੋਣ ਦਾ ਅਰਥ ਹੈ ਸੱਚ ਦੀ ਵਿਚਾਰ ਹੋਵੇ ਜਿੱਥੇ, ਉਹ ਸਤਸੰਗ ਹੁੰਦੀ ਹੈ। ਸਤਸੰਗ ਉਹ ਹੈ ਜਿੱਥੇ ਸੱਚ ਦੀ ਵਿਚਾਰ ਹੋਵੇ। ਧਿਆਨ ਨਾਲ ਸਮਝਿਓ ਗੁਰਮੁਖੋ, ਆਪਾਂ ਸਾਵਧਾਨ ਹੋ ਜਾਵਾਂਗੇ ਫਿਰ ਆਪਾਂ ਨਾ ਫਿਕਰ ਜਿਹਾ ਕਰਨ ਲੱਗ ਜਾਵਾਂਗੇ ਵੀ ਮਾੜਾ ਸੁਣ ਰਿਹਾ ਇਹਦਾ ਅਸਰ ਮਨ ਚ ਮੈੜਾ ਮੈਲ ਚਲੀ ਜਾਏਗੀ, ਨਾ ਸੁਣ ਮਨ ਕੰਟਰੋਲ ਕਰਨ ਲੱਗ ਜਾਵਾਂਗੇ ਫਿਰ ਆਪਾਂ। ਇਹ ਬਖਸ਼ਿਸ਼ ਹੁੰਦੀ ਹੈ ਜਿਹੜਾ ਵਾਹਿਗੁਰੂ ਦੀ ਸਿਫਤ ਕਰਦਾ ਸੰਗਤ ਚ ਬਹਿ ਕੇ, ਇਹ ਕਿਰਪਾ ਹੈ, ਇਹ ਦਾਤ ਮਿਲ ਜਾਂਦੀ ਹੈ। ਵੀ ਆਹ ਚਾਰ ਬੰਦੇ ਬੈਠੇ ਭੈੜਾ ਬੋਲਦੇ ਨੇ, ਫਿੱਕਾ ਬੋਲਦੇ ਨੇ, ਛੱਡ ਪਰੇ ਇਹਨਾਂ ਨਾਲ ਨਹੀਂ ਗੱਲ ਕਰਨੀ, ਇਹ ਨਾਸਤਕ ਨੇ, ਇਹ ਨਿੰਦਕ ਨੇ ਰੱਬ ਦੇ, ਇਹਨਾਂ ਨੇ ਗੱਲਾਂ ਹੀ ਪੁੱਠੀਆਂ ਕਰਨੀਆਂ ਨੇ, ਛੱਡੋ ਪਰਾਂ ਇਹਨਾਂ 'ਚ ਨਹੀਂ ਬਹਿਣਾ, ਆਪਾਂ ਚੱਲ ਚੱਲੀਏ, ਕਾਹਦੇ ਲਈ ਟਾਈਮ ਖਰਾਬ ਕੀਤਾ, ਇੱਦਾਂ ਸਮਝ ਆਉਣ ਲੱਗ ਜਾਏਗੀ। ਨਹੀਂ ਤੇ ਉਹਨਾਂ ਨੇ ਪੁੱਠੀਆਂ ਪੁੱਠੀਆਂ ਗੱਲਾਂ ਕਰਾਂਗੇ, ਇੰਟਰਸਟ ਜ਼ਿਆਦਾ ਬਣਦਾ ਸਾਡਾ, ਸਾਡੀ ਉੱਧਰ ਖਿੱਚ ਜ਼ਿਆਦਾ, ਧਿਆਨ ਉੱਧਰ ਜ਼ਿਆਦਾ। ਫਿਰ ਆਪਾਂ ਸਾਵਧਾਨ ਹੋ ਜਾਵਾਂਗੇ, ਫਿਰ ਆਪਾਂ ਸਾਰੇ ਬਚਨ ਹੀ ਮੰਨ ਲਾਂਗੇ, ਇਹ ਸਭਨੋਂ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ, ਇਹ ਆਪਾਂ ਨੂੰ ਸਮਝ ਆ ਜਾਏਗੀ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਸਾਰਾ ਪਤਾ ਲੱਗ ਜਾਂਦਾ ਫਿਰ ਜੀਭ ਨਾਲ ਕੀ ਕਰਨਾ ਹੈ, ਕੰਨਾਂ ਨਾਲ ਕੀ ਕਰਨਾ ਹੈ, ਅੱਖਾਂ ਨਾਲ ਕੀ ਕਰਨਾ ਹੈ, ਅਗਲ ਆ ਜਾਂਦੀ, ਸਾਵਧਾਨ ਹੋ ਜਾਂਦਾ ਮਨੁੱਖ। ਹੁਣ ਨਾ ਜੀ ਆਪਾਂ ਆਪਣੇ ਕਰਮਾਂ ਪ੍ਰਤੀ ਸਾਵਧਾਨ ਨਹੀਂ ਹਾਂ, ਸਾਵਧਾਨ ਨਹੀਂ ਕਰਮਾਂ ਪ੍ਰਤੀ ਵੀ ਕੀ ਕਰੀ ਜਾਂਦੇ ਹਾਂ, ਸੁੱਤੇ ਪਏ ਕਰੀ ਜਾਂਦੇ ਹਾਂ, ਆਪਾਂ ਸੁਚੇਤ ਨਹੀਂ, ਅਚੇਤ ਹੈ ਮਨ, ਸੁਚੇਤ ਨਹੀਂ। ਵਾਹਿਗੁਰੂ ਜੀ ਦੀ ਸਿਫਤ ਜਦੋਂ ਆਪਾਂ ਕਰਾਂਗੇ, ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਵਾਂਗੇ ਨਾ ਜੀ, ਫਿਰ ਅਸੀਂ ਸੁਚੇਤ ਹੋ ਜਾਵਾਂਗੇ ਵੀ ਆਹ ਮਾੜਾ ਆ ਚੰਗਾ। ਹੁਣ ਕੀ ਹਾਲ ਹੈ ਸਾਡਾ? ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰੂ ਦੇ ਮੁਖ ਦੁਆਰਾ ਤੇ ਪਤਾ ਲੱਗਦਾ, ਗਿਆਨ ਨਾਲ ਤੇ ਅਕਲ ਆਉਂਦੀ ਹੈ, ਗੁਰਮੁਖਾਂ ਨੂੰ ਪਤਾ ਲੱਗ ਜਾਂਦਾ, ਪਰ ਨਹੀਂ ਤੇ ਗੁਰਬਾਣੀ ਕਹਿੰਦੀ ਹੈ ਕਿ ਗਿਆਨ ਬਿਨਾਂ ਬੰਦਾ ਕਮਲਾ ਹੀ ਹੋਇਆ ਫਿਰਦਾ। ਫਿਰ ਧਿਆਨ ਨਾਲ ਸੁਣਿਓ, ਗਿਆਨ ਬਿਨਾਂ ਜਗ ਕਮਲਾ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਕਹਿੰਦੇ ਬੌਲਾ ਹੈ ਜਗ, ਸੰਸਾਰ ਕਮਲਾ ਹੈ। ਕਹਿੰਦੇ ਕਮਲਿਆਂ ਵਾਲੀਆਂ ਗੱਲਾਂ ਕਰੇਗਾ ਕਿਉਂਕਿ ਗਿਆਨਹੀਨ ਹੈ, ਗਿਆਨ ਨਹੀਂ, ਸਮਝ ਨਹੀਂ, ਅਕਲ ਨਹੀਂ। ਵੀਰੋ, ਭਰਾਵੋ, ਭੈਣੋ, ਬਜ਼ੁਰਗੋ, ਜਰਾ ਇਕਾਗਰਤਾ ਨਾਲ ਗੱਲ ਸੁਣੋ, ਧਿਆਨ ਨਾਲ ਸੁਣੋ ਇਹਨਾਂ ਗੱਲਾਂ ਨੂੰ। ਸਤਿਗੁਰੂ ਜੀ ਦੇ ਬਚਨ ਨੇ ਧਿਆਨ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਵੀ ਨੁਕਤਾ ਜੇ ਸਮਝ ਆ ਗਿਆ ਬਹੁਤ ਵੱਡਾ ਇਹਦਾ ਫਲ ਮਿਲ, ਫਲ ਮਤਲਬ ਕਿ ਬੜਾ ਵੱਡਾ ਲਾਭ ਮਿਲ ਜਾਏਗਾ, ਬੜਾ ਵੱਡਾ ਵਾਧਾ ਹੋ ਜਾਂਦਾ ਗਿਆਨ ਵਿੱਚ, ਸਾਡੀ ਸਮਝ ਵਿੱਚ। ਫਿਰ ਅਰਜ਼ ਕਰ ਰਿਹਾ, ਪੰਕਤੀ ਫਿਰ ਪੜੋ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਕਮਲੇ ਆ ਗਿਆਨ ਬਿਨਾ, ਕਮਲੇ ਕਿਉਂ ਕਹਿਤਾ ਗੁਰੂ ਜੀ ਨੇ ਸਾਨੂੰ, ਕਮਲੇ ਕਿਉਂ ਕਹਿਤਾ? ਗਿਆਨਹੀਣਿਆਂ ਦੀ ਗੱਲ ਏ, ਗਿਆਨਵਾਨ ਨਹੀਂ ਕਮਲਾ, ਗਿਆਨਵਾਨ ਨਹੀਂ। ਗਿਆਨਹੀਣਾਂ ਨੂੰ ਕਿਹਾ ਵੀ ਕਮਲੇ ਹੋਇਆ ਫਿਰਦੇ ਨੇ ਅੱਜ, ਬਹੁਤੇ ਉਹ ਨੇ ਕਮਲੇ। ਤੁਹਾਨੂੰ ਪਤਾ ਵੀ ਕਮਲੇ ਦੇ ਲੱਛਣ ਕੀ ਹੁੰਦੇ ਨੇ? ਆਪਾਂ ਕਿਹਨੂੰ ਕਹਿੰਦੇ ਹਾਂ ਵੀ ਬੰਦਾ ਪਾਗਲ ਹੈ, ਕਮਲਾ ਹੈ? ਕਮਲੇ ਦੇ ਲੱਛਣ ਕੀ ਨੇ, ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਕਮਲਾ ਹੈ? ਆਪਾਂ ਵੇਖਾਂਗੇ, ਕਮਲੇ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਚੁੱਕੇ ਤੇ ਮੂੰਹ ਚ ਪਾ ਜੇ। ਕਮਲੇ ਨੂੰ ਕੀ ਪਤਾ ਵੀ ਕੀ ਖਾ ਜੇ? ਨਿਸ਼ਾਨੀ ਹੈ ਨਾ ਕਮਲੇ ਦੀ। ਅੱਛਾ, ਕਮਲੇ ਦਾ ਕੀ ਪਤਾ ਵੀ ਕੀ ਬੋਲੀ ਜਾਵੇ, ਕੀ ਬੋਲੀ ਜਾਂਦਾ, ਉਹਦੇ ਮੂੰਹ ਚੋਂ ਕੀ ਨਿਕਲੀ ਜਾਂਦਾ, ਉਹਨੂੰ ਕੀ ਪਤਾ ਉਹ ਤੇ ਕਮਲਾ? ਇਹ ਨਿਸ਼ਾਨੀ ਹੈ ਕਮਲੇ ਦੀ। ਅੱਛਾ ਜੀ, ਕਮਲੇ ਦੀ ਨਿਸ਼ਾਨੀ ਹੈ ਕੀ ਪਤਾ ਬਈ? ਕਿਹੜੀ ਚੀਜ਼ ਚੁੱਕੇ ਮੂੰਹ ਚ ਪਾ ਜਾਏ, ਕੀ ਬੋਲੀ ਜਾਵੇ, ਕਮਲੇ ਦਾ ਕੀ ਪਤਾ ਕਿੱਧਰ ਮੂੰਹ ਚੁੱਕ ਕੇ ਤੁਰ ਪਵੇ, ਰੋਈਆਂ ਨੂੰ ਚੜ ਜੇ ਜਿੱਧਰ ਜੀ ਕਰੇ, ਉਹਨੇ ਕਿਹੜਾ ਸੋਚਣਾ, ਤੁਰ ਹੀ ਪੈਣਾ ਬਸ। ਕਮਲੇ ਦਾ ਕੀ ਪਤਾ ਵੀ ਬੱਸਾਂ ਟਰੱਕ ਆ ਰਹੇ ਨੇ, ਗੱਡੀਆਂ ਆ ਰਹੀਆਂ ਨੇ, ਉਹਨਾਂ ਨੂੰ ਕੀ ਪਤਾ ਵੀ ਕਿਹੜੇ ਪਾਸੇ ਤੁਰਨਾ ਨਹੀਂ ਤੁਰਨਾ, ਬਸ ਉਹ ਕਮਲਾ ਹੈ। ਆਪਾਂ ਇਹੀ ਕਹਾਂਗੇ ਨਾ ਵੀ ਕਮਲੇ ਦੀ ਨਿਸ਼ਾਨੀ ਹੈ ਬਈ, ਕੀ ਪਤਾ ਕੀ ਚੁੱਕ ਕੇ ਪੀਜੇ, ਜਿਹੜੀ ਚੀਜ਼ ਸਾਹਮਣੇ ਆ ਗਈ ਕਈ ਵਾਰੀ, ਇਹ ਕੀ ਪਤਾ ਵੀ ਤੇਜ਼ਾਬ ਜ਼ਹਿਰ ਕੀ ਪੀਜੇ, ਕੀ ਪਤਾ ਕਮਲੇ ਦਾ? ਕਿਉਂ ਜੀ? ਫਿਰ ਰੋਕ ਕੇ ਪੁੱਛਣਾ, ਇਹੀ ਨਿਸ਼ਾਨੀਆਂ ਨੇ ਨਾ ਕਮਲੇ ਦੀਆਂ ਵੀ ਕਿੱਧਰ ਤੁਰਜੇ, ਕੀ ਪੀਜੇ, ਕੀ ਖਾ ਲਵੇ, ਕੀ ਬੋਲਣ ਲੱਗ ਜੇ, ਕਮਲੇ ਦਾ ਕੀ ਪਤਾ ਹੈ? ਬਾਣੀ ਨੇ ਕਮਲੇ ਕਿਉਂ ਕਹਿਤਾ ਫਿਰ ਸਾਨੂੰ? ਮਾਫ ਕਰਨਾ ਜੀ, ਅੱਜ ਸਾਨੂੰ ਲੱਗਦਾ ਹੈ ਸਿਆਣੇ ਆ, ਪਰ ਜੇ ਡੂੰਘਾਈ ਨਾਲ ਸਾਵਧਾਨ ਹੋਵਾਂਗੇ, ਜਦੋਂ ਸਾਵਧਾਨ ਇਕਾਗਰ ਚੀਤ ਜਦੋਂ ਹੋ ਗਿਆ, ਫਿਰ ਸਾਨੂੰ ਆਪਣਾ ਹੀ ਕਮਲ ਦਿਸਣ ਲੱਗ ਪੈਗਾ। ਓਏ ਮਨਾ ਕਮਲਿਆ, ਤੂੰ ਆਪਣੇ ਸਕੇ ਭਰਾ ਨੂੰ ਹੀ ਭੈਣ ਦੀ ਗਾਲ ਕੱਢੀ ਜਾਂਦਾ ਹੈ, ਇਹਦੀ ਭੈਣ ਤੇ ਮੇਰੀ ਭੈਣ 'ਚ ਕੀ ਫਰਕ ਹੈ? ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਬੋਲੀ ਕੀ ਜਾਂਦਾ, ਮੈਂ ਕੀ ਬੋਲ ਗਿਆ, ਸਾਵਧਾਨ ਹੀ ਨਹੀਂ ਅਸੀਂ, ਮੈਂ ਕੀ ਬੋਲੀ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ। ਪਿਓ ਪੁੱਤਰ ਨੂੰ ਗਾਲ ਕੱਢ ਦਿੰਦਾ ਭੈਣ ਦੀ, ਉਹਦਾ ਦਿਮਾਗ ਨਹੀਂ ਕੰਮ ਕਰਦਾ ਵੀ ਇਹਦੀ ਭੈਣ ਮੇਰੀ ਧੀ ਲੱਗਦੀ ਹੈ। ਅੱਜ ਇੰਨੇ ਡੈੱਡ ਮਾਈਂਡ ਆ, ਡੈੱਡ ਹੋ ਗਏ ਆ, ਤਾਂ ਭਈ ਕਹਿੰਦੀ ਹੈ ਬਾਣੀ ਬਾਣੀ ਕਮਲਾ ਬੋਲਣ ਦਾ ਪਤਾ ਨਹੀਂ। ਕਮਲੇ ਦਾ ਨਹੀਂ ਪਤਾ ਕੀ ਬੋਲੇ, ਸਾਨੂੰ ਕਿਹੜਾ ਪਤਾ ਵੀ ਕੀ ਬੋਲਦੇ ਲਈ, ਕੀ ਬੋਲਦੀ ਏ, ਕੀ ਬੋਲਦੇ ਆ, ਪਤਾ ਕੁਛ? ਅੱਛਾ ਜੀ, ਕਮਲੇ ਦਾ ਕੀ ਪਤਾ ਹੈ ਕਿੱਥੇ ਤੁਰਿਆ ਫਿਰੇ? ਮਾਫ ਕਰਨਾ ਜੀ, ਸਾਨੂੰ ਕਮਲਿਆਂ ਨੂੰ ਕੀ ਪਤਾ ਹੈ, ਕਬਰ ਤੇ ਖੜਾ ਹੈ ਕਿਹਦੀ ਹੈ ਪਤਾ ਨਹੀਂ। ਇਹ ਜਗ੍ਹਾ ਤੇ ਮੱਥਾ ਟੇਕਦਾ, ਮੇਲਾ ਲੱਗਦਾ, ਤੂੰ ਆਏ ਸਾਲ ਆ ਕੇ ਇੱਥੇ ਚੜਾਵੇ ਚੜਾਉਣਾ, ਇਹ ਜਗ੍ਹਾ ਕਿਹਦੀ ਹੈ? ਕਹਿੰਦੇ ਪਤਾ ਨਹੀਂ। ਇਹ ਕੌਣ ਸੀ? ਪਤਾ ਨਹੀਂ। ਫਿਰ ਕਿਉਂ ਫਿਰਦਾ? ਬਾ ਵੱਡੇ ਵਡੇਰੇ ਵੀ ਜਾਂਦੇ ਸੀ, ਅਸੀਂ ਕਿਹਾ ਵੀ ਆਪਾਂ ਵੀ ਜਾਣਾ ਹੀ ਹੈ, ਆਪਣੇ ਤਾਂ ਸਾਰੇ ਹੀ ਜਾਂਦੇ ਰਹੇ ਹੈ ਕੀ? ਕਹਿੰਦੇ ਪਤਾ ਹੀ ਨਹੀਂ। ਫਿਰ ਕਹਿਣਾ ਹੀ ਪੈਣਾ ਬਿਨ ਨਾਵੇ ਜੱਗ
ਕੰਬਲਾ
ਕਿਉਂ ਜੀ ਤਾਂ ਕਿਹਾ ਬਾਣੀ ਨੇ ਵੀ ਲੋਕੀ ਕੰਬਲ ਮਾਰਦੇ ਫਿਰਦੇ ਨੇ ਪਤਾ ਹੀ ਨਹੀਂ ਕਰੀ ਜਾਂਦੇ ਨੇ ਕਿਉਂ ਕਰਦੇ ਆ ਇਹ ਪਤਾ ਨਹੀਂ ਅੱਛਾ ਜੀ ਹੁਣ ਸੁਣਿਓ ਨਾਮ ਬਿਨਾਂ ਕਮਲੇ ਕੀ ਕਰਦੇ ਨੇ ਅਗਲੀ ਗੱਲ ਸੁਣੋ ਕਹਿੰਦੇ ਜਵਾਈ ਭਾਈ ਆਏ ਨੇ ਸੇਵਾ ਕਰਨੀ ਹੈ ਉਹ ਚੀਜ਼ ਪਿਆ ਕੇ ਜਿਹੜੀ ਸਿਹਤ ਲਈ ਸੇਵਾ ਕਰਾਂਗੇ ਜੀ ਤੁਹਾਡੀ ਰੱਜ ਕੇ ਉਹਦੇ ਤੇ ਲਿਖਿਆ ਵੀ ਇਹ ਸਿਹਤ ਦਾ ਨੁਕਸਾਨ ਕਰਦੀ ਹੈ ਡਾਕਟਰ ਮਨਾ ਕਰਦੇ ਨੇ ਬੋਤਲ ਦੇ ਉੱਤੇ ਲਿਖਿਆ ਵੀ ਇਹ ਤੁਹਾਡੀ ਮਰਜ਼ੀ ਹੈ ਪੀਣ ਵਾਲਿਓ ਪੀ ਵੀ ਜਾਓ ਜੇ ਮਰ ਗਏ ਪੀ ਕੇ ਸਾਡਾ ਕੋਈ ਕਸੂਰ ਨਹੀਂ ਕੰਪਨੀ ਤੇ ਫਾਰਗ ਹੋ ਗਈ ਕੇਸ ਨਹੀਂ ਪੈਣਾ ਕੰਪਨੀ ਤੇ ਉਹ ਤੇ ਕਹਿੰਦੇ ਅਸੀਂ ਤੇ ਪਹਿਲਾਂ ਹੀ ਲਿਖਿਆ ਸੀ ਬੰਦਾ ਮਰੇ ਭਾਵੇਂ ਉਹਦੀਆਂ ਕਿਡਨੀਆਂ ਖਰਾਬ ਹੋਣ ਭਾਵੇਂ ਜੋ ਮਰਜ਼ੀ ਹੁੰਦਾ ਰਹੇ ਅਸੀਂ ਤੇ ਲਿਖਿਆ ਹੁਣ ਜਦੋਂ ਅਗਲਾ ਅੱਖਰ ਪੜ੍ਹਦਾ ਹੀ ਨਹੀਂ ਅਗਲਾ ਕਹਿੰਦੇ ਕੋਈ ਨਹੀਂ ਲਿਖਿਆ ਰਹਿਣ ਤੇ ਕਿਧਰੇ ਨਹੀਂ ਮਰਦੇ ਅੱਛਾ ਜੀ ਵੇਖਿਓ ਕਮਲੇ ਦਾ ਕੀ ਪਤਾ ਕੀ ਪੀਜੇ ਕੀ ਪਤਾ ਵੀ ਜ਼ਹਿਰ ਹੀ ਪੀਜੇ ਤੇਜ਼ਾਬ ਹੀ ਚੱਕ ਕੇ ਪੀਜੇ ਬਾਣੀ ਨੇ ਕਮਲੇ ਕਿਉਂ ਕਿਹਾ ਮੈਂ ਤਾਂ ਕਹਿ ਰਿਹਾ ਸਤਿਗੁਰ ਦੇ ਬਚਨ ਨੇ ਵੀ ਗਿਆਨ ਬਿਨਾ ਕਹਿੰਦੇ ਬੰਦਾ ਕਮਲਾ ਹੀ ਹੋਇਆ ਫਿਰਦਾ ਹੈ ਪਤਾ ਹੀ ਨਹੀਂ ਵੀ ਕੀ ਪੀਣਾ ਤੇ ਕੀ ਨਹੀਂ ਪੀਣਾ ਹੁਣ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਲਿਖਿਆ ਥਾਂ ਥਾਂ ਤੇ ਬੋਰਡ ਲੱਗੇ ਨੇ ਜਿੱਥੇ ਤੰਬਾਕੂ ਦੀ ਮਸ਼ਹੂਰੀ ਹੋ ਐਡ ਉਹਦੇ ਉੱਤੇ ਲਿਖਿਆ ਹੁੰਦਾ ਹੈ ਬਈ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਪਰ ਕਹਿੰਦੇ ਦੇ ਦੇ 50 ਰੁਪਏ ਦੀਆਂ ਦੋ ਚਾਰ ਕੁੜੀਆਂ ਲਿਆਇਆ ਰੋਜ਼ ਸਵੇਰੇ ਦੁਪਹਿਰੇ ਸ਼ਾਮ ਚੁਟਕੀਆਂ ਮਾਰਦਾ ਬੁੱਲਾਂ 'ਚ ਜਰਦਾ ਸਿੱਟ ਲੈਂਦਾ ਸ਼ਰੇਆਮ ਲਿਖਿਆ ਹੈ ਬਈ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਹੈ ਫਿਰ ਕਹਿਣਾ ਹੀ ਪਏਗਾ ਗੁਰੂ ਜੀ ਸੱਚ ਕਹਿੰਦੇ ਹੋ ਬਿਨ ਨਾਵੇ ਜੱਗ ਵੀ ਲੱਗਦਾ ਹੀ ਹੈ ਦਿਸਦਾ ਹੈ ਤੁਸੀਂ ਕਿਹਾ ਅਸੀਂ ਵੇਖਿਆ ਤੁਸੀਂ ਵੀ ਵੇਖ ਕੇ ਕਿਹਾ ਸਤਿਗੁਰਾਂ ਨੇ ਵੀ ਵੇਖ ਕੇ ਹੀ ਆਖਿਆ ਤੁਸੀਂ ਕਿਹਾ ਸਾਨੂੰ ਦਿਸਦਾ ਹੈ ਅੱਜ ਵੀ ਹਾਲ ਹੀ ਬੋਲਣ ਦਾ ਕੀ ਹੈ ਪਤਾ ਹੀ ਨਹੀਂ ਸੁਣਦਾ ਕੀ ਹੈ ਪਤਾ ਹੀ ਨਹੀਂ ਖਾਂਦਾ ਕੀ ਹੈ ਪਤਾ ਹੀ ਨਹੀਂ ਕਿੱਧਰ ਮੱਥਾ ਟੇਕਦਾ ਹੈ ਕੀ ਹੈ ਕਹਿੰਦੇ ਪਤਾ ਨਹੀਂ ਪਰ ਟੇਕਦੇ ਨੇ ਸਾਰੇ ਮੈਂ ਕਿਹਾ ਮੈਂ ਵੀ ਟੇਕਦਾ ਸਾਰੇ ਟੇਕਦੇ ਨੇ ਮੈਂ ਵੀ ਟੇਕ ਦਿੰਦਾ ਪਤਾ ਹੀ ਨਹੀਂ ਹੈ ਕੀ ਮੈਨੂੰ ਪੁੱਛ ਸਾਨੂੰ ਪੁੱਛ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਉਂ ਮੱਥਾ ਟੇਕਿਆ ਮੇਰੇ ਕੋਲ ਜਵਾਬ ਹੈ ਇਹ ਨਹੀਂ ਮੇਰੇ ਦਾਦੇ ਪੜਦਾਦੇ ਟੇਕਦੇ ਸੀ ਹੋ ਸਕਦਾ ਉਹ ਟੇਕਦੇ ਹੀ ਨਾ ਹੋਣ ਜਾਂਦੇ ਹੀ ਨਹੀਂ ਸੀ ਗੁਰਦੁਆਰੇ ਪਰ ਮੇਰਾ ਜਵਾਬ ਹੈ ਮੇਰੇ ਕੋਲ ਮੈਂ ਆਪਣੀ ਗੱਲ ਨਹੀਂ ਕਰਦਾ ਜਿੰਨੇ ਗੁਰਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਉਹਨਾਂ ਕੋਲ ਜਵਾਬ ਹੈ ਕੀ ਇਹੋ ਜਿਹਾ ਗਿਆਨ ਦਿੱਤਾ ਹੀ ਨਹੀਂ ਕਿਸੇ ਨੇ ਤਾਂ ਟੇਕਿਆ ਇਹੋ ਜਿਹੇ ਵਿਚਾਰ ਸੁਣਾਏ ਹੀ ਨਹੀਂ ਕਿਸੇ ਨੇ ਤਾਂ ਮੱਥਾ ਟੇਕਿਆ ਨਾਲੇ ਸਾਨੂੰ ਇਹ ਲੱਭ ਕੇ ਕਿਹਨੇ ਦਿੱਤਾ ਹੁਕਮ ਕਿਹਨੇ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਵਾਰਨ ਵਾਲੇ ਦਾਨੀ ਪਿਤਾ ਨੇ ਇਹ ਗੱਲ ਕਹੀ ਵੀ ਮੇਰੀ ਜਾਇਦਾਦ ਹੀ ਇਹ ਹੈ ਬਸ ਇਹਨੂੰ ਮੱਥਾ ਟੇਕਿਓ ਸਾਂਭਿਓ ਖੋਲਿਓ ਰੱਜ ਰੱਜ ਵਰਤਿਓ ਸਿੱਖੋ ਰੱਜ ਰੱਜ ਵਰਤਿਓ ਮੌਜਾਂ ਕਰਿਓ ਆਖੋ ਸਤਨਾਮ ਰੱਜ ਰੱਜ ਵਰਤਿਓ ਤਾਂ ਮੱਥਾ ਟੇਕਿਆ ਤਾਂ ਤੂੰ ਖੜਾ ਖੇਤ 'ਚ ਜਵਾਬ ਦੇ ਇਸ ਗੱਲ ਦਾ ਜੇ ਦਲੀਲ ਹੈ ਤੇਰੇ ਕੋਲ ਕੋਈ ਖੇਤ 'ਚ ਖੜਾ ਹੈ ਨੌਜਵਾਨ ਬੱਚਾ ਤੇਰਾ ਪੜ੍ਹਿਆ ਲਿਖਿਆ ਯੂਨੀਵਰਸਿਟੀ 'ਚ ਪੜ੍ਹਿਆ ਹੈ ਉਹ ਨਾਲ ਚਲਿਆ ਗਿਆ ਖੇਤ ਕਹਿੰਦਾ ਪੁੱਤ ਕਹਿੰਦਾ ਹਾਂ ਆਹ ਆਪਣੇ ਜਿਹੜਾ ਪੀਰ ਹੈ ਨਾ ਬਾਲਾ ਕਰਾਮਾਤੀ ਹੈ ਆਪਣੇ ਖੇਤ 'ਚ ਹੈ ਅੱਛਾ ਬਾਪੂ ਓਏ ਪੁੱਤ ਖਿਆਲ ਰੱਖਿਓ ਜੇ ਇਹਦੀ ਆਪਾਂ ਸੇਵਾ ਨੂੰ ਨਾ ਬੇਅਦਬੀ ਨੇੜੇ ਨਹੀਂ ਜਾਣਾ ਬਾ ਮੱਥਾ ਟੇਕਣਾ ਪਤਾਸੇ ਚੜਾਣੇ ਨੇ ਬੇਅਦਬੀ ਨਾ ਹੋ ਜੇ ਅੱਛਾ ਬਾਪੂ ਜੇ ਇਹਦੇ ਮਾੜਾ ਮੋਟਾ ਵੀ ਆਪਾਂ ਬੇਅਦਬੀ ਕਰਤੀ ਇਹ ਨਹੀਂ ਛੱਡਦਾ ਇਹ ਤਾਂ ਚੱਕਰੀ ਘੁਮਾ ਦਿੰਦਾ ਦਿਨ ਚਾਰ ਨਹੀਂ ਲੰਘਣੇ ਮੱਝ ਬਿਮਾਰ ਹੋਜੂ ਪੁੱਛਣ ਵਾਲਾ ਹੋਵੇ ਵੀ ਮੰਨੇਗਾ ਤੂੰ ਨੀ ਮੱਝ ਦਾ ਕੀ ਕਸੂਰ ਹੈ ਮੱਝ ਐਵੇਂ ਹੀ ਬਿਮਾਰ ਹੋਜੂ ਵੀ ਮੱਝ ਨੇ ਮੰਨਣਾ ਸੀ ਮੱਝ ਬਿਮਾਰ ਹੋ ਗਈ ਮੱਝ ਦੁੱਧ ਦੇਣੋਂ ਹਟ ਜਾਏਗੀ ਉਹ ਵਿਚਾਰੀ ਐਵੇਂ ਹੀ 50,000 ਦੀ 20,000 ਦੀ ਰਹਿ ਗਈ, 10,000 ਦੀ ਨਹੀਂ ਵਿਕਦੀ, ਹੁਣ ਮੱਝ ਦਾ ਕੀ ਕਸੂਰ ਹੈ? ਵੇਖੀ ਕਿਤੇ ਪੁੱਤ, ਅੱਛਾ ਉਹਨੇ ਨੂੰ ਆ ਗਿਆ ਕੋ ਕੁੱਤਾ ਗੇੜੇ ਦਿੰਦਾ ਦਿੰਦਾ, ਉਹਦਾ ਹੁਣ ਉਹਨੂੰ ਕੀ ਪਤਾ ਵੀ ਖੰਭਾ ਹੈ ਕਿ ਦਰਖਤ ਹੈ ਕਿ ਪੀਰ ਦੀ ਜਗ੍ਹਾ, ਉਹਨੇ ਥੋੜਾ ਵੇਖਣਾ ਹੁੰਦਾ ਕੁੱਤਿਆਂ ਨੇ। ਬਸ ਅੱਗੇ ਤੁਸੀਂ ਸਮਝ ਹੀ ਗਏ, ਉਹ ਕੁੱਤੇ ਨੇ ਜਦੋਂ ਉਹ ਫਿਰ ਪਿਓ ਪੁੱਤ ਕੰਨੀ ਵੇਖ ਕੇ, ਪੁੱਤ ਪਿਓ ਕੰਨੀ ਵੇਖ ਕੇ, ਕਹਿੰਦੇ ਤੂੰ ਤੇ ਕਹਿੰਦਾ ਸੀ ਬਈ ਇਹ ਬੰਦੇ ਦੀ ਚੱਕਰੀ ਘੁਮਾ ਦਿੰਦਾ, ਆਪਣੇ ਵਾਲਾ ਕੁੱਤਾ ਤੇ ਕਿਰਿਆ ਹੀ ਇੱਥੇ ਕਰਦਾ, ਨਾਲੇ 15 ਸਾਲ ਹੋ ਗਏ ਕੁੱਤਾ ਬੁੱਢਾ ਹੋ ਚੱਲਿਆ, ਸਾਰੀ ਉਮਰ ਭੋਗ ਗਿਆ, ਇਹਦੀ ਤੇ ਚੱਕਰੀ ਘੁੰਮੀ ਨੀ। ਆਖੋ ਸਤਨਾਮ। ਹਾਂਜੀ ਜਵਾਬ ਦੇ ਓਏ, ਹੁਣ ਦੱਸ ਕਰ ਗੱਲ ਬਾਪੂ, ਦੇ ਜਵਾਬ ਹੁਣ ਬੋਲ। ਫੇਰ ਮੈਂ ਬੇਨਤੀ ਕੀ ਕਰ ਰਿਹਾ, ਮੇਰਿਓ ਵੀਰੋ ਮੇਰਿਓ ਬਜ਼ੁਰਗੋ, ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਨਾ ਸਿਆਣੇ ਬਣੇ ਤੁਹਾਡੇ ਨਿਆਣਿਆਂ ਨੇ ਧਰਮ ਛੱਡ ਦੇਣਾ, ਇਹਨਾਂ ਨੇ ਆਖਣਾ ਐਵੇਂ ਹੀ ਬਕਵਾਸ ਕਰਦੇ ਨੇ, ਗੱਲ ਹੀ ਕੋਈ ਨਹੀਂ। ਜੇ ਸਿਆਣੇ ਨਾ ਆਪਾਂ ਬਣੇ, ਬੱਚਿਆਂ ਨੂੰ ਧਰਮ ਦੇਣਾ ਹੈ, ਧਰਮ ਦੇ ਰਾਹ ਤੇ ਪਾਉਣਾ ਹੈ, ਪਰ ਉਹਦੇ ਰਾਹ ਤੇ ਤੋਰੋ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਹੋਵੇ, ਦਲੀਲ ਹੋਵੇ। ਤੁਹਾਡਾ ਨਿਆਣਾ ਯੂਨੀਵਰਸਿਟੀ ਚ ਪੜ੍ਹਦਾ ਹੋਵੇ, ਕਿਹੜੇ ਧਰਮ ਨਾਲ ਸੰਬੰਧ ਰੱਖਣਾ ਹੈ, ਅਸੀਂ ਸਿੱਖ ਹੁੰਦੇ ਹਾਂ, ਆ ਗੱਲ ਦਾ ਜਵਾਬ ਦੇ, ਡਟ ਕੇ ਜਵਾਬ ਦੇ ਸਕੇ, ਉੱਥੇ ਜੋੜ, ਉੱਥੇ ਲਾ ਆਪਣੇ ਬੱਚੇ। ਇਹ ਸਾਡੇ ਬੱਚਿਆਂ ਨੂੰ ਅਸੀਂ ਦੱਸੀਏ ਤੇ ਉਹ ਦੱਸ ਸਕਦਾ ਪਿਓ ਪਿਤਾ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਹੈ, ਉਹ ਦੱਸ ਸਕਦਾ ਆ ਦਲੀਲ ਵਾਲੀਆਂ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਬਚਨ ਦੱਸਦੇ ਨੇ। ਕਿਉਂ ਕਹਿਤਾ ਕਮਲਾ ਜੱਗ ਨੂੰ ਜੀ, ਕਿਉਂ ਕਹਿਤਾ? ਕਹਿੰਦੇ ਬੰਦਾ ਕਮਲਾ ਹੀ ਤੁਰਿਆ ਫਿਰਦਾ ਗਿਆਨ ਬਿਨਾ, ਤਾਂ ਕਮਲਾ ਹੈ ਕਿਉਂਕਿ ਕਮਲੇ ਵਾਲੀਆਂ ਹਰਕਤਾਂ ਕਰਦਾ। ਕਹਿੰਦੇ ਜਵਾਈ ਭਾਈ ਦੀ ਸੇਵਾ ਕਰਾਂਗੇ, ਉਹ ਕਾਹਦੇ ਨਾਲ? ਜ਼ਹਿਰ ਪਿਆ ਗਿਆ, ਜ਼ਹਿਰ ਪਿਆ ਕੇ ਸੇਵਾ ਕਰਾਂਗੇ। ਤੇ ਅਗਲੇ ਕਿਹੜਾ ਘੱਟ ਨੇ, ਉਹ ਰੋਂਦੇ ਨੇ ਕਹਿੰਦੇ ਕਾਹਦੀ ਸੇਵਾ ਕੀਤੀ, ਲੈ ਸਾਡੀ ਕੋਈ ਸੇਵਾ ਹੀ ਨਹੀਂ ਕੀਤੀ, ਦੁੱਧ ਪਿਆ ਦਿੱਤਾ, ਮਿਲਕ ਬਦਾਮ ਪਿਆਉਂਦੇ ਹੋ ਤੁਸੀਂ, ਉਹ ਚੀਜ਼ ਪਿਆਓ ਜਿਹਦੇ ਉੱਤੇ ਲਿਖਿਆ ਹੋਵੇ ਵੀ ਇਹ ਸਿਹਤ ਲਈ ਹਾਨੀਕਾਰਕ ਹੈ, ਮੈਨੂੰ ਤੇ ਉਹ ਲਿਆ ਕੇ ਪਿਆਓ। ਲੈ ਦੱਸੋ ਉਹ ਉਦੂ ਕਮਲਾ ਹੈ, ਮੈਨੂੰ ਤੇ ਯਾਰ ਤੁਸੀਂ ਦੁੱਧ ਪਿਆਉਂਦੇ ਹੋ। ਉਹ ਚੀਜ਼ਾਂ ਪਿਆਓ ਜਿਹਦੇ ਤੇ ਲਿਖਿਆ ਹੋਵੇ ਵੀ ਇਹ ਨੁਕਸਾਨ ਕਰਦੀਆਂ ਨੇ, ਤੁਸੀਂ ਮੇਰੀ ਸੇਵਾ ਹੀ ਨਹੀਂ ਕਰਦੇ। ਸੇਵਾ ਕਰਾਉਣ ਵਾਲੇ ਵੇਖ ਲਓ, ਸੇਵਾ ਕਰਨ ਵਾਲੇ ਵੇਖ। ਇਹ ਸੱਚ ਹੈ ਗੁਰਬਾਣੀ ਦਾ, ਠੀਕ ਹੈ ਵਿਰੋਧ ਤਾਂ ਲੋਕਾਂ ਨੇ ਮੇਰੀ ਕਰਨੀ ਹੁੰਦੀ ਹੈ, ਇਹ ਬਾਬੇ ਜੀ ਨਵੀਆਂ ਹੀ ਗੱਲਾਂ ਕਰਦੇ ਨੇ, ਗੱਲਾਂ ਨਵੀਆਂ ਨਹੀਂ ਗੁਰਬਾਣੀ ਦੀਆਂ ਬਚਨ ਨੇ, ਆਪਾਂ ਤੇ ਸਾਂਝੇ ਕਰਦੇ ਹਾਂ ਸਾਰੇ ਰਲ ਕੇ, ਮੈਂ ਕੋਈ ਆਪਣਾ ਕਿਹੜਾ ਗਿਆਨ ਹੈ ਮੇਰਾ, ਸਾਡੀ ਆਪਣੀ ਕੋਈ ਵਿਚਾਰਧਾਰਾ ਨਹੀਂ। ਜਿਹੜੀ ਗੱਲ ਮੇਰੀ ਹੋਵੇ ਉਹ ਤੁਸੀਂ ਮੈਨੂੰ ਦੱਸਿਓ ਵੀ ਆਹ ਤੁਹਾਡੀ ਆਪਣੀ ਹੈ, ਜਿਹੜੀ ਮੇਰੀ ਹੋਵੇ ਤੁਸੀਂ ਮੈਨੂੰ ਦੱਸੋ ਵੀ ਆਹ ਗੱਲ ਤੁਹਾਡੀ ਆਪਣੀ ਹੈ। ਜਿਹੜੇ ਬਚਨ ਗੁਰਬਾਣੀ ਦੇ ਨੇ ਉਹ ਤੇ ਮੰਨੋ, ਜਾਂ ਫਿਰ ਗੁਰੂ ਆਖੋ ਨਾ, ਜਾਂ ਗੁਰੂ ਕਹੋ ਨਾ, ਜਿਹੜੇ ਸਤਿਗੁਰਾਂ ਦੇ ਬਚਨ ਨੇ ਉਹਨਾਂ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਸਿੰਘ। ਮੈਨੂੰ ਇੱਕ ਕਹਿੰਦਾ, ਇਹ ਤੁਸੀਂ ਕਬਰਾਂ ਬਾਰੇ ਕਹਿ ਦਿੰਦੇ ਹੋ ਲੈ ਐ ਨਹੀਂ ਕਰਨਾ ਚਾਹੀਦਾ, ਮੱਥਾ ਨਹੀਂ ਲਾਣਾ ਚਾਹੀਦਾ। ਮੈਂ ਕਿਹਾ ਤੂੰ ਫਿਰ ਮੇਰੀ ਗੱਲ ਛੱਡ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਬ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੇਰੀਆਂ ਲੱਤਾਂ ਭਾਰ ਝੱਲਦੀਆਂ ਨੇ ਵੀ ਕਲਗੀਆਂ ਵਾਲੇ ਨਾਲ ਮੱਥਾ ਲਾ ਲੈਂਗਾ, ਮੰਨਦਾ ਗੁਰੂ ਗੋਬਿੰਦ ਸਿੰਘ ਨੂੰ? ਕਹਿੰਦੇ ਮੰਨਦਾ। ਮੈਂ ਕਿਹਾ ਫਿਰ ਮੈਂ ਤੇ ਮੱਥਾ ਟੇਕਾਂਗਾ, ਜੋ ਉਹਨਾਂ ਨੇ ਕਿਹਾ ਉਹ ਦੱਸਣਾ ਹੈ, ਜਿਹਦਾ ਦਿਲ ਕਰੂ ਮੰਨ ਲੂ, ਜਿਹਦਾ ਨਹੀਂ ਦਿਲ ਕਰਦਾ ਮੱਥਾ ਲਾ ਲੇਗਾ। ਪਰ ਇੰਨੀ ਹਿੰਮਤ ਨਹੀਂ ਨਾ ਪੈਣੀ ਹੈ। ਹੁਣ ਸਤਿਗੁਰਾਂ ਦੇ ਬਚਨ ਦੱਸਣੇ ਕਿਉਂ ਹੈ ਭਲਾ? ਵੇਖੋ ਆਵਾਜ਼ਾ ਕਿਹਦਾ ਦਿੱਤਾ ਹੈ? ਪੰਥ ਦਾ, ਕੌਮ ਦਾ, ਸੰਗਤ ਦਾ। ਮੈਂ ਜਿਹੜੀ ਗੱਡੀ 'ਚ ਬਹਿ ਕੇ ਆਇਆ ਉਹ ਕਿਹਨੇ ਦਿੱਤੀ ਹੈ? ਕੌਮ ਨੇ, ਸੰਗਤ ਨੇ। ਮੇਰੇ ਪਾਏ ਕੱਪੜੇ ਕਿਹਦੇ ਨੇ? ਸੰਗਤ ਦੇ ਦਿੱਤੇ ਹੋਏ ਨੇ ਸੁੱਖ ਸਹੂਲਤਾਂ ਕਿੰਨੇ ਦਿੱਤੀਆਂ ਨੇ ਸੰਗਤ ਨੇ ਫਿਰ ਆਪਣੀ ਡਿਊਟੀ ਤੋਂ ਕਤਾਹੀ ਕਿਉਂ ਕਰੀਏ ਇਹ ਕਿਉਂ ਮਿਲਿਆ ਪ੍ਰਚਾਰ ਕਰੋ ਸੱਚ ਦਾ ਤੇ ਸੱਚ ਦੱਸਣਾ ਚਾਹੀਦਾ ਜੋ ਸੱਚ ਹੈ ਇਹ ਦੱਸਣਾ ਚਾਹੀਦਾ ਹੈ ਚੇਤੇ ਰੱਖਿਓ ਜੀ ਸੱਚ ਹੈ ਜਿਹੜਾ ਨਾ ਇਹ ਝੂਠਿਆਂ ਨੂੰ ਪਸੰਦ ਨਹੀਂ ਪਰ ਜੇ ਕਿਤੇ ਵਰਤ ਲਿਆ ਜਾਏ ਜ਼ਿੰਦਗੀ ਬਦਲ ਜਾਂਦੀ ਜਿਹੜੇ ਜਿਹੜੇ ਗੁਰਮੁਖਾਂ ਨੇ ਤੁਹਾਡੇ ਵਿੱਚੋਂ ਸੱਚ ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਜ਼ਿੰਦਗੀ 'ਚ ਡਰ ਡੁਰ ਸਭ ਚੁੱਕੇ ਗਏ ਕੋਈ ਡਰਦੇ ਨਹੀਂ ਕੋਈ ਵਹਿਮ ਨਹੀਂ ਕਰਦੇ ਕੋਈ ਭਰਮ ਨਹੀਂ ਕਰਦੇ ਭਾਵੇਂ ਰਾਤ ਨੂੰ 12 ਵਜੇ ਕਹੋ ਚੱਲ ਮੜੀਆਂ 'ਚ ਗੇੜਾ ਦੇ ਕੇ ਉਹ ਕਹਿੰਦੇ ਡਰ ਹੀ ਕੋਈ ਨਹੀਂ ਕੋਈ ਗੱਲ ਹੀ ਨਹੀਂ ਫਿਰ ਕੀ ਹੈ ਡਰਦੇ ਹੀ ਬਾਕੀ ਸਹਿਮੇ ਪਏ ਨੇ ਬਾਕੀ ਸਾਰਾ ਸੰਸਾਰ ਹੈ ਜਿਹੜਾ ਅੱਜ ਉਹ ਡਰਿਆ ਹੋਇਆ ਇਸ ਕਰਕੇ ਜੀ ਧਿਆਨ ਰੱਖਿਓ ਗਿਆਨ ਬਿਨਾ ਜਿਹੜਾ ਸੰਸਾਰ ਹੈ ਇਹ ਗੁਰਬਾਣੀ ਦਾ ਬਚਨ ਹੈ ਵੀ ਕਮਲੇ ਹਾਂ ਅਸੀਂ ਕਮਲੇ ਫਿਰ ਅਸੀਂ ਕਮਲੇ ਨਾ ਬਣੀਏ ਸੂਝਵਾਨ ਬਣੀਏ ਸਤਿਗੁਰੂ ਨਾ ਜੀ ਸਿਆਣੇ ਬਣਾ ਦਿੰਦੇ ਨੇ ਸਿਆਣੇ ਅਕਲੀ ਸਾਹਿਬ ਸੇਵੀ ਹੈ ਭਾਈ ਰੱਬ ਨੂੰ ਮੰਨਣਾ ਹੈ ਪਰ ਅਕਲ ਲੈ ਕੇ ਮੰਨਣਾ ਐਵੇਂ ਹੀ ਨਹੀਂ ਵੀ ਜਿਵੇਂ ਹੁਣ ਵੇਖੋ ਨਾ ਅਕਲ ਲੈ ਪਰ ਗੁਰੂ ਤੋਂ ਅਕਲ ਲੈ ਕੇ ਮੰਨ ਰੱਬ ਨੂੰ ਇਹ ਨਹੀਂ ਵੀ ਵੱਡੇ ਵਡੇਰੇ ਕਰਦੇ ਸੀ ਆਪਾਂ ਵੀ ਕਰੀ ਚੱਲੋ ਮੈਂ ਬਹੁਤ ਵਾਰੇ ਬੇਨਤੀ ਕੀਤੀ ਹੈ ਵੀ ਜਰਦਾ ਜਿਹੜਾ ਹੈ ਤੰਬਾਕੂ ਹੈ ਜਿਹੜਾ ਇਹ ਨਹਿਰ 'ਚ ਸੁੱਟਣ ਵਾਲੀ ਚੀਜ਼ ਹੈ ਇਹਦੇ ਤੋਂ ਕੈਂਸਰ ਪੈਦਾ ਹੁੰਦਾ ਹੈ ਇਹ ਨਹਿਰ ਵਿੱਚ ਭਗਾ ਕੇ ਮਾਰਨ ਵਾਲੀਆਂ ਚੀਜ਼ਾਂ ਨੇ ਤੰਬਾਕੂ ਲੋਕਾਂ ਨੇ ਮੂੰਹ ਵਿੱਚ ਪਾਇਆ ਨਾਰੀਅਲ ਭਾਈ ਖਾਣ ਵਾਲੀ ਚੀਜ਼ ਹੈ ਇਹਨੂੰ ਲੋਕੀ ਨਹਿਰ 'ਚ ਸੁੱਟੀ ਜਾਂਦੇ ਫਿਰ ਕਹਿਣਾ ਹੀ ਪਏਗਾ ਵੀ ਬਿਨ ਨਾ ਵੈ ਜੱਗ ਹਾਂਜੀ ਕਹਿਣਾ ਹੀ ਪਊਗਾ ਫਿਰ ਹੁਣ ਜਿੱਦਾਂ ਆਪਾਂ ਮੈਂ ਕੱਲ ਪਰਸੋਂ ਰਾਤ ਗਿਆ ਪ੍ਰੋਗਰਾਮ ਤੇ ਜਾ ਰਹੇ ਸੀ ਤੇ ਨਹਿਰ ਕੋਲੋਂ ਲੰਘੇ ਅਸੀਂ ਭਾਖੜਾ ਤੋਂ ਹੀ ਲੰਘੇ ਸੀ ਪਰਸੋਂ ਦੀ ਉਹੀ ਗੱਲ ਭਾਖੜਾ ਤੇ ਉਹ ਗੱਡੀ ਕਿਸੇ ਨੇ ਰੋਕੀ ਉਹ ਬੀਬੀ ਵੇਖਿਆ ਇੰਨਾ ਸਮਾਨ ਉਹਨੇ ਨਹਿਰ ਦੇ ਵਿੱਚ ਸੁੱਟਿਆ ਰੋਜ਼ ਨਹਿਰ ਤੇ ਤੁਸੀਂ ਬਹਿ ਜਾਓ ਜਾ ਕੇ ਅੱਜ ਚੱਲੋ ਭਾਖੜਾ ਤੇ ਰਾਤ ਨੂੰ ਤਜਰਬਾ ਕਰ ਲਓ ਤੁਸੀਂ ਨਹਿਰ ਤੇ ਬਹਿ ਜਾਓ ਜਾ ਕੇ ਇੱਕ ਘੰਟੇ 'ਚ ਹੀ ਵੇਖ ਲਿਓ ਵੀ ਕਿੰਨੇ ਆਉਣਗੇ ਸਿੱਟੀ ਜਾਂਦੇ ਨੇ ਵਿੱਚ ਸਿੱਟੀ ਜਾਂਦੇ ਨੇ ਆ ਫੁੱਟਪਾਥਾਂ ਤੇ ਕਈਆਂ ਦੇ ਨਿਆਣੇ ਰੁਲਦੇ ਮੰਗਦੇ ਫਿਰਦੇ ਨੇ ਉਹਨੂੰ ਕਹਿਣਗੇ ਨਾ ਤੈਨੂੰ ਨਹੀਂ 10 ਰੁਪਏ ਦੇਣੇ ਨਾਰੀਅਲ 200 ਦਾ ਲੈ ਕੇ ਉਹਦੇ 'ਚ ਸੁੱਟ ਕੇ ਆਉਣਗੇ ਉਹਨੂੰ ਸੁੱਟ ਕੇ ਆਉਣਗੇ ਕਹਿਣਗੇ ਧਰਮ ਹੈ ਕਿਸੇ ਗਰੀਬ ਦੇ ਮੂੰਹ ਵਿੱਚ ਨਾ ਪੈ ਜੇ ਕਿਸੇ ਲੋੜਵੰਦ ਨੂੰ ਨਹੀਂ ਫੜਾਉਣਾ ਸੁੱਟਣਾ ਹੈ ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗਿਆਨ ਬਿਨਾ ਤੇ ਬੰਦਾ ਐਵੇਂ ਕਮਲਾ ਜਿਹਾ ਹੀ ਹੁੰਦਾ ਹੈ ਕਮਲਾ ਜਿਹਾ ਹੀ ਹੁੰਦਾ ਕਹਿੰਦੇ ਗਿਆਨ ਬਿਨਾ ਤੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੀ ਖਾਣਾ ਹੈ ਕੀ ਬੋਲਣਾ ਹੈ ਕੀ ਮੈਂ ਵੇਖਣਾ ਹੈ ਕੀ ਮੈਂ ਸੁਣਨਾ ਹੈ ਭੈੜਾ ਸੁਣੇਗਾ ਭੈੜਾ ਬੋਲੇਗਾ ਭੈੜਾ ਹੀ ਵੇਖੇਗਾ ਤੇ ਮਾਫ਼ ਕਰਨਾ ਜੀ ਫਿਰ ਭੈੜਾ ਹੀ ਸੋਚੇਗਾ ਵਿਚਾਰ ਵੀ ਉਹਦੇ ਭੈੜੇ ਭੈੜੇ ਹੀ ਹੋਣਗੇ ਜਿਹੜੇ ਉਹਦੇ ਅੰਦਰ ਫੁਰਨੇ ਚੱਲਣਗੇ ਖਿਆਲ ਚੱਲਣਗੇ ਉਹ ਵੀ ਭੈੜੇ ਹੀ ਚੱਲਣਗੇ ਕਿਉਂਕਿ ਖੁਰਾਕ ਮਾੜੀ ਗਈ ਹੈ ਨਾ ਵਿਚਾਰ ਵੀ ਫਿਰ ਮਾੜੇ ਬਣਨਗੇ ਤਾਂ ਮੈਂ ਇਹ ਬੇਨਤੀ ਕਰ ਰਿਹਾ ਕਿ ਚੰਗਾ ਸੁਣਨਾ ਚਾਹੀਦਾ ਚੰਗਾ ਸੁਣਨਾ ਕੀ ਹੈ ਗੁਰਬਾਣੀ ਸੁਣੋ ਚੰਗਾ ਪੜ੍ਹਨਾ ਚਾਹੀਦਾ ਹੈ ਗੁਰਬਾਣੀ ਪੜ੍ਹੋ ਚੰਗਾ ਵੇਖਣਾ ਚਾਹੀਦਾ ਹੈ ਗੁਰਮੁਖਾਂ ਦੇ ਦਰਸ਼ਨ ਕਰੋ ਕੁਦਰਤ ਨੂੰ ਵੇਖੋ ਚੰਗਾ ਖਾਓ ਐਸਾ ਖਾਣਾ ਨਾ ਖਾ ਜਿਹੜਾ ਤੰਗ ਕਰੇ ਪੌਸ਼ਟਿਕ ਆਹਾਰ ਸਾਦਾ ਖਾ ਸਾਦਾ ਭੋਜਨ ਠੀਕ ਰੱਖਦਾ ਸਰੀਰ ਨੂੰ ਬਚੇ ਰਹੀ ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਿਆਣੇ ਕਰ ਦਿੰਦੇ ਨੇ ਸਾਡਾ ਕਮਲ ਪੂਣਾ ਜਿਹੜਾ ਹੈ ਨਾ ਇਹ ਚੁੱਕਿਆ ਜਾਂਦਾ ਹੈ ਸਤਿਗੁਰੂ ਕਿਰਪਾ ਕਰਦੇ ਨੇ ਸਾਨੂੰ ਜਿਉਣ ਦਾ ਚੱਜ ਆ ਜਾਂਦਾ ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਕਿ ਸਤਸੰਗ ਵਿੱਚ ਸਿਰਫ ਅਸੀਂ ਸਾਖੀਆਂ ਸੁਣ ਨਹੀਂ ਆਉਂਦੇ ਫਲਾਣਾ ਸਿੱਖ ਤਰ ਗਿਆ ਉਹਨੇ ਇੱਦਾਂ ਤਰ ਗਿਆ ਉਹ ਇੱਦਾਂ ਤਰ ਗਿਆ ਗੱਲ ਨਿਬੜੀ ਸਤਸੰਗ ਵਿੱਚ ਅਸੀਂ ਕੱਲੀਆਂ ਸਾਖੀਆਂ ਸੁਣ ਨਹੀਂ ਆਉਂਦੇ ਅਸੀਂ ਆਪਣਾ ਜੀਵਨ ਵੇਖਣਾ ਹੁੰਦਾ ਸ਼ੀਸ਼ਾ ਇੱਥੇ ਆ ਕੇ ਆਪਣੇ ਆਪ ਨੂੰ ਵੇਖਣਾ ਹੁੰਦਾ ਵੀ ਆਹ ਮੇਰੇ 'ਚ ਕਮੀਆਂ ਨੇ ਅੰਦਰੋਂ ਕੱਢ ਦਈਏ ਜੀਵਨ ਬਦਲ ਜਾਏ ਤਾਂ ਸੰਗਤ ਵਿੱਚ ਆਉਣ ਦਾ ਫਾਇਦਾ ਹੈ ਤਾਂ ਲਾਭ ਹੈ ਭਾਈ। ਤਾਂ ਕਰਕੇ ਬੇਨਤੀ ਕਰੀਦੀ ਹੈ, ਨਾਲ ਨਾਲ ਪੜੋ ਸਤਿਗੁਰ ਦੀ ਬਾਣੀ ਤੋਂ ਚੱਜ ਸਿੱਖ ਜਾਓ
ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਾਹਿਬ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਜੀਵਨ ਦੀਆਂ ਸਿੱਖ ਲੈ ਜਾਣਾ ਜੀਵਨ ਦੀਆਂ ਸਿੱਖ ਲੈ ਜੀਵਨ ਦੀਆਂ ਸਿੱਖ ਲੈ ਜਾਣਾ ਜੀਵਨ ਦੀਆਂ ਜੀਵਨ ਦੀਆਂ ਸਿੱਖ ਲੈ ਜਾਣਾ 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 ਸਤਿਗੁਰ ਦੀ ਬਾਣੀ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਣਾ
ਸਿਆਉਣ ਦਾ ਚੱਜ ਸਿੱਖ ਲੈ ਭਾਈ ਸਤਿਗੁਰ ਦੇ ਬਚਨ ਸੁਣ ਸਮਝ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਲੈ ਤੇ ਹੁਣ ਚੇਤਾ ਰੱਖਿਓ ਜੀ ਜਿਹੜਾ ਬੰਦਾ ਜਿਉਣਾ ਜਿਉਣ ਦਾ ਚੱਜ ਸਿੱਖ ਲੈ ਮੈਜੋਰਿਟੀ ਉਹਨਾਂ ਲੋਕਾਂ ਦੀ ਹੈ ਜਿਹੜੇ ਵਹਿਮਾਂ ਚ ਪਏ ਨੇ ਜਿਹੜਾ ਚੱਜ ਸਿੱਖ ਕੇ ਆਉਂਦਾ ਹੈ ਉਹਨੂੰ ਕਹਿਣਗੇ ਕਮਲਾ ਹੈ ਆਖੋ ਸਤਨਾਮ ਲੈ ਨਵੀਆਂ ਹੀ ਗੱਲਾਂ ਕਰਦਾ ਗੱਲਾਂ ਉਹੀ ਨੇ ਜਿਹੜੇ ਬਚਨ ਗੁਰੂ ਸਾਹਿਬ ਨੇ ਕੀਤੇ ਆ ਕਹਿਣਗੇ ਇਕੱਲਾ ਹੀ ਕਮਲਾ ਹੈ ਕਮਲਿਆਂ ਨੇ ਜਿਵੇਂ ਹੁਣ ਆਪਾਂ ਕਈ ਵਾਰੀ ਬੇਨਤੀ ਕਰੀ ਦੀ ਹੈ ਨਾ ਵੀ ਬਾਰਿਸ਼ ਕਿਤੇ ਪਈ ਨਾ ਇਹ ਐਗਜੈਂਪਲ ਹੈ ਪ੍ਰਮਾਣ ਹੈ ਸਮਝਣ ਲਈ ਮੀਂਹ ਨਾ ਪਿਆ ਉੱਥੋਂ ਦਾ ਰਾਜਾ ਇੱਕ ਮਹਾਤਮਾ ਨੂੰ ਮਿਲਿਆ ਕਹਿੰਦਾ ਜੀ ਮਹਾਂਪੁਰਸ਼ੋ ਮੀਂਹ ਨਹੀਂ ਪੈਂਦਾ ਕੋਈ ਹੱਲ ਦੱਸੋ ਉਹ ਕਹਿੰਦਾ ਵੀ ਮੀਂਹ ਤੇ ਪੈਜੂ ਰਾਜਿਆ ਬੇਮੌਸਮਾਂ ਮੀਂਹ ਤਾਂ ਪੈਜੂ ਪਰ ਜਿਹੜਾ ਮੀਂਹ ਵਾਲਾ ਪਾਣੀ ਪੀਏਗਾ ਨਾ ਤੇ ਉਹ ਪਾਗਲ ਹੋ ਜਾਏਗਾ ਰਾਜਾ ਕਹਿੰਦਾ ਭੁੱਖ ਮਰੀ ਹੈ ਦੁਨੀਆ ਮਰ ਰਹੀ ਹੈ ਪਾਣੀ ਨਾ ਮੀਂਹ ਨਾ ਪਿਆ ਨੁਕਸਾਨ ਬੜਾ ਹੋ ਜਾਣਾ ਉਹਨੇ ਵਜ਼ੀਰ ਨਾਲ ਸਲਾਹ ਕੀਤੀ ਵਜ਼ੀਰ ਆਂਦਾ ਜੀ ਮੀਂਹ ਪਵਾ ਲਓ ਆਪਾਂ ਦੋਵੇਂ ਨਾ ਪੀਆਂਗੇ ਦੁਨੀਆ ਕਮਲੀ ਹੁੰਦੀ ਹੈ ਹੋ ਜਾਏ ਇਹਨਾਂ ਦਾ ਕੀ ਹੈ ਅੱਜ ਕੱਲ੍ਹ ਵਾਲੇ ਕਿਹੜਾ ਨਾ ਕਮਲੇ ਕਰ ਦੇਣ ਹੁਣ ਤੁਰ ਪਤਾ ਵੀ ਲੋਕੀ ਸਿਆਣੇ ਜੇ ਹੁੰਦੇ ਜਾਂਦੇ ਨੇ ਅੱਜ ਕੱਲ੍ਹ ਵਾਲਿਆਂ ਤੋਂ ਤੇ ਪੈਂਦਾ ਹੀ ਨਹੀਂ ਇੱਦਾਂ ਦਾ ਮੀਂਹ ਨਹੀਂ ਤੇ ਕਮਲੇ ਕਰ ਦੇਣ ਹੁਣ ਤੱਕ ਕਮਲੇ ਹੀ ਕਰਦੇ ਆਏ ਨੇ ਕਿੰਨੇ ਸਾਲ ਹੋ ਗਏ ਕਮਲੇ ਹੀ ਨੇ ਕਮਲੇ ਹੀ ਕੀਤਾ ਹਾਂ ਇਹ ਗੱਲ ਇਹਨਾਂ ਨੂੰ ਕੰਨ ਚੋਂ ਕੱਢ ਦੇਣੀ ਚਾਹੀਦੀ ਹੈ ਵੀ ਤੁਸੀਂ ਹੁਣ ਜ਼ਿਆਦਾ ਚਿਰ ਨਹੀਂ ਕਮਲੇ ਕਰ ਸਕਦੇ ਆਖੋ ਸਤਨਾਮ ਹਾਂਜੀ ਇਹ ਵੀ ਇਹਨਾਂ ਦੇ ਦਿਮਾਗ 'ਚ ਨਿਕਲ ਜਾਣੀ ਚਾਹੀਦੀ ਹੈ ਇਹਨਾਂ ਨੂੰ ਕਮਲੇ ਤੁਸੀਂ ਜ਼ਿਆਦਾ ਚਿਰ ਨਹੀਂ ਕਰ ਸਕਦੇ ਹੁਣ ਪਿੱਪਲ ਦਾ ਪਿੱਪਲ ਦੇ ਆ ਪੱਤਿਆ ਕਿਉਂ ਫੜ ਫੜ ਲਾਈਏ ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਹੁਣ ਜ਼ਮਾਨਾ ਬਦਲ ਰਿਹਾ ਹੈ ਹੁਣ ਕੁਝ ਕਰੋਗੇ ਤਾਂ ਗੱਲ ਬਣਨੀ ਹੈ ਇਹ ਪੁਰਾਣੀ ਕਹਿ ਦਿੰਦੇ ਸੀ ਹਾਂਜੀ ਹਾਂਜੀ ਇਹ ਨਵਿਆਂ ਨੇ ਨਹੀਂ ਕਹਿਣਾ ਆ ਨਵੇਂ ਨਿਆਣੇ ਤੁਹਾਡੇ ਗੱਲ ਪੈਣਗੇ ਕਾਲਜਾਂ ਵਿੱਚ ਮੈਂ ਪੜ੍ਹਨ ਵਾਲੇ ਬੱਚਿਆਂ ਨੇ ਤੁਹਾਡੀ ਦੀ ਚੱਲਣ ਦੇਣੀ ਇਹ ਪਹਿਲਾਂ ਹੀ ਸੀ ਪਹਿਲਿਆਂ ਨੂੰ ਬੁੱਧੂ ਬਣਾ ਕੇ ਹੁਣ ਨਹੀਂ ਬਣਨੇ ਹੁਣ ਜ਼ਮਾਨਾ ਬਦਲ ਗਿਆ ਇਹਨਾਂ ਨੂੰ ਕਾਇਮ ਹੋ ਜਾਣਾ ਚਾਹੀਦਾ ਹੁਣ ਸਿਆਣੇ ਕੁਝ ਕਰੋਗੇ ਤੇ ਗੱਲ ਬਣੇਗੀ ਨਹੀਂ ਤੇ ਕਿਸੇ ਨੇ ਨਹੀਂ ਪੁੱਛਣਾ ਕਿਧਰੇ ਹੀ ਜਾਏਗੀ ਤੁਹਾਡੀ ਲੀਡਰੀ ਲੂਡਰੀ ਕਿਧਰੇ ਹੀ ਪਹਿਲਾਂ ਵਾਲੀ ਨਹੀਂ ਚੱਲਣੀ ਚਲੋ ਇੰਨੀ ਗੱਲ ਹੀ ਬਹੁਤ ਹੈ ਹੁਣ ਅੱਗੇ ਵੇਖੋ ਮੀਂਹ ਵਾਲਾ ਪਾਣੀ ਕਹਿੰਦੇ ਆਪਾਂ ਦੋਵੇਂ ਨਹੀਂ ਪੀਂਦੇ ਵਜ਼ੀਰ ਕਹਿੰਦਾ ਵੀ ਤੂੰ ਨਹੀਂ ਪੀਵੀਂ ਮੈਂ ਨਹੀਂ ਪੀਂਦਾ ਬਾਕੀ ਕਮਲੇ ਹੋ ਜਾਣਦੇ ਕਹਿੰਦੇ ਮੀਂਹ ਪੈ ਗਿਆ ਜਿਹੜੇ ਪਾਣੀ ਪੀਣ ਪਾਗਲ ਹੋ ਜਾਣ ਜਿਹੜੇ ਪਾਣੀ ਪੀਣ ਕਮਲੇ ਪਾਗਲ ਹੋ ਹੀ ਜਾਣ ਸਾਰੇ ਪਾਗਲ ਹੋ ਗਏ ਦੋਵੇਂ ਬਚ ਗਏ ਉਹ ਸਾਰੇ ਪਾਗਲ ਇਕੱਠੇ ਹੋ ਗਏ ਕਹਿੰਦੇ ਆਪਾਂ ਸਾਰੇ ਸਿਆਣੇ ਹਾਂ ਇਹ ਦੋਵੇਂ ਹੀ ਪਾਗਲ ਨੇ ਨਵੀਆਂ ਗੱਲਾਂ ਕਰਦੇ ਉਹ ਦੋ ਰਹਿ ਗਏ ਸਿਆਣਿਆਂ ਨੂੰ ਉਹ ਕਹਿਣੇ ਇਹ ਪਾਗਲ ਨੇ ਕੀ ਕਰੀਏ ਫਿਰ ਉਹ ਕਹਿੰਦੇ ਇਹਨਾਂ ਨੂੰ ਮਾਰੋ ਦੋਨਾਂ ਨੂੰ ਉਹ ਇਕੱਠੇ ਹੋ ਕੇ ਮਾਰਨ ਆ ਗਏ ਰਾਜਾ ਕਹਿੰਦਾ ਉਹ ਵਜ਼ੀਰਾ ਤੇਰੀ ਸਲਾਹ ਮੰਨਦੇ ਲਈ ਹੁਣ ਕੀ ਕਰੀਏ ਇਹ ਤੇ ਕਹਿੰਦੇ ਮਾਰ ਦੇਣੇ ਨੇ ਰਾਜਾ ਕਹਿੰਦਾ ਜੀ ਵਜ਼ੀਰ ਨੇ ਫਿਰ ਸਲਾਹ ਦਿੱਤੀ ਕਹਿੰਦੇ ਜੀ ਤਰੀਕਾ ਹੀ ਇੱਕੋ ਹੈ ਕਹਿੰਦੇ ਕੀ ਵਜ਼ੀਰ ਪੀਏ ਹੁੰਦਾ ਸੀ ਐਂ ਕਹਿ ਲਓ ਉਦੋਂ ਦਾ ਅੱਜ ਵਜ਼ੀਰ ਉਦੋਂ ਵਜ਼ੀਰ ਕਹਿੰਦੇ ਸੀ ਅੱਜ ਕੱਲ੍ਹ ਪੀਏ ਕਹਿੰਦੇ ਨੇ ਪੀਏ ਸਾਹਿਬ ਪੀਏ ਸਾਹਿਬ ਨਾਲ ਲੋਕੀ ਜ਼ਿਆਦਾ ਗੱਲਾਂ ਕਰਦੇ ਨੇ ਰਾਜਿਆਂ ਤੱਕ ਤੇ ਪਹੁੰਚ ਨਹੀਂ ਨਾ ਹੁੰਦੀ ਅੱਛਾ ਉਹ ਪੀਏ ਨੂੰ ਵਜ਼ੀਰ ਉਹ ਕਹਿੰਦਾ ਵੀ ਹੁਣ ਕੀ ਕਰੀਏ ਕਹਿੰਦਾ ਜੀ ਹੁਣ ਤੇ ਇੱਕੋ ਹੀ ਤਰੀਕਾ ਵੀ ਮੀਂਹ ਵਾਲਾ ਪਾਣੀ ਆਪਾਂ ਵੀ ਪੀ ਲਓ ਇੰਨਾ ਚ ਹੀ ਰਲ ਜਾਓ ਹੋਰ ਕੋਈ ਤਰੀਕਾ ਨਹੀਂ ਜੇ ਉਹ ਜੇ ਨੇ ਉਹ ਜੇ ਆਪਾਂ ਬਣ ਜਾਂਦੇ ਏਦਾਂ ਹੀ ਹੋ ਗਿਆ ਏਦਾਂ ਹੀ ਹੋ ਗਿਆ ਕਈ ਸੱਜਣ ਗੁਰਬਾਣੀ ਪੜ੍ਹ ਕੇ ਸਾਡੇ ਵੱਡੇ ਵੱਡੇ ਕਥਾਵਾਚਕ ਵੇਖੇ ਆ ਸਮਝ ਪੂਰੀ ਹੈ ਪਰ ਗੱਲਾਂ ਉਹ ਉਹੋ ਜਿਹੀ ਕਰਦੇ ਨੇ ਬਿਨ ਨਾਵੇ ਜਗ ਕਮਲਾ ਫਿਰੇ ਵਾਲੀਆਂ ਉਹ ਸਿਧਾਂਤ ਤੇ ਪਹਿਰਾ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਮੈਜੋਰਿਟੀ ਇਹਨਾਂ ਲੋਕਾਂ ਦੀ ਇਹਨਾਂ ਵਾਲੀ ਵੀ ਬੋਲੀ ਬੋਲੀ ਚੱਲੋ ਲੋੜ ਹੀ ਨਹੀਂ ਸੱਚ ਬੋਲਣ ਬਹੁਤੇ ਪ੍ਰਚਾਰਕ ਵੀ ਇੱਦਾਂ ਕਰਦੇ ਨੇ ਕਿਉਂ ਭਲਾ ਕਿਉਂਕਿ ਲੋਕੀ ਤੁਹਾਨੂੰ ਅੱਡਰਾ ਅੱਡਰਾ ਸਮਝਦੇ ਨੇ ਕਮਲੇ ਕਹਿੰਦੀ ਹੈ ਦੁਨੀਆ ਵੀ ਇਕੱਲਾ ਹੀ ਵੱਖਰੀਆਂ ਗੱਲਾਂ ਕਰਦਾ ਹੈ ਇਕੱਲਾ ਹੀ ਕਮਲੀਆਂ ਗੱਲਾਂ ਕਰਦਾ ਹੈ ਲੋਕਾਂ ਨੇ ਇੱਦਾਂ ਕਹਿਣਾ ਹੈ ਪਰ ਉਹਨੂੰ ਕੌਣ ਸਮਝਾਵੇ ਇਹ ਵੀ ਕਿਸੇ ਪਾਰਟੀ ਦਾ ਹੈ ਕਿਹੜੀ ਪਾਰਟੀ ਦਾ ਬੰਦਾ ਹੈ ਇਹ ਉਸ ਪਾਰਟੀ ਦਾ ਜਿਹਦੇ ਆ 36 ਬੈਠੇ ਨੇ ਆਖੋ ਸਤ ਨਹਾਮ ਆ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆ ਨੇ ਭਗਤ ਇਹ ਕਹਿੰਦੇ ਨੇ ਇਹਨਾਂ ਦੀ ਪਾਰਟੀ ਦਾ ਬੰਦਾ ਹੈ ਉਹ ਗੱਲ ਤਾਂ ਵੱਖਰੀ ਕਰਦਾ ਕਿਉਂਕਿ ਇਹਨਾਂ ਨੇ ਕੀਤੀ ਹੈ ਇਹਨਾਂ ਭਗਤਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਹੋਰ ਕੋਈ ਵੱਖਰੀ ਨਹੀਂ ਬਸ ਸਾਡੇ ਗੁਰਦੁਆਰਿਆਂ ਦੇ ਵਿੱਚ ਉਹ ਆਵਾਜ਼ ਉੱਠਦੀ ਜ਼ਰੂਰ ਹੈ ਸਾਡੇ ਸਮਝ ਵਿੱਚ ਨਹੀਂ ਪੈਂਦੀ ਇਹ ਵਿਚਾਰਧਾਰਾ ਵੱਖਰੀ ਹੈ ਤਾਂ ਸਿੱਖ ਵੱਖਰੀ ਕੌਮ ਹੈ ਇਹ ਚੇਤਾ ਰੱਖਿਓ ਜੀ ਸਿੱਖ ਵੱਖਰੀ ਕੌਮ ਤਾਂ ਹੈ ਕਿਉਂਕਿ ਗੱਲਾਂ ਵੱਖਰੀਆਂ ਕਰਦੇ ਨੇ ਜੇ ਕਹੋ ਵੀ ਆਪਾਂ ਦਾੜੀ ਕੇਸ ਰੱਖ ਕੇ ਵੱਖਰੇ ਹਾਂ ਦਾੜੀ ਕੇਸ ਤੇ ਸਾਰੇ ਹੀ ਰੱਖਦੇ ਨੇ ਅੱਜ ਕੱਲ੍ਹ ਤੇ ਗੁਰੂਆਂ ਦੇ ਦਾੜੀ ਵੀ ਰੱਖੀ ਹੈ ਕੇਸ ਵੀ ਰੱਖੇ ਨੇ ਕਈਆਂ ਦੇ ਸਿੱਖਾਂ ਦੇ ਰੱਜ ਕੇ ਵਿਰੋਧੀ ਬੰਦਿਆਂ ਨੇ ਪੱਗ ਵੀ ਬੰਨਦੇ ਨੇ ਦਾੜੀ ਵੀ ਰੱਖੀ ਹੋਈ ਹੈ ਆਪਣਾ ਹੀ ਉਹਨਾਂ ਦਾ ਮਿਸ਼ਨ ਹੈ ਸਿੱਖਾਂ ਦੇ ਉਲਟ ਨੇ ਵੱਖਰੀ ਕੌਮ ਤਾਂ ਹੈ ਸਿੱਖਾਂ ਦੀ ਸੋਚ ਵੱਖਰੀ ਹੈ ਸਿੱਖ ਜਦੋਂ ਗੱਲ ਕਰਦੇ ਨੇ ਵੱਖਰੀ ਕਰਦੇ ਨੇ ਦੁਨੀਆ ਨਾਲ ਵੱਖਰੀ ਕੌਮ ਇਹ ਤਾਂ ਹੈ ਭਾਈ ਤੇ ਜੇ ਸਾਡੇ ਚ ਵੱਖਰਾਪਣ ਆਇਆ ਚੇਤਾ ਰੱਖਿਓ ਜੀ ਤਾਂ ਸਿੱਖਾਂ ਥਾਣੇਦਾਰ ਕਰ ਜੰਮ ਕੇ ਕੋਈ ਥਾਣੇਦਾਰ ਨਹੀਂ ਬਣ ਜਾਂਦਾ ਡਾਕਟਰ ਕਰ ਜੰਮ ਕੇ ਕੋਈ ਡਾਕਟਰ ਨਹੀਂ ਬਣ ਜਾਂਦਾ ਟੀਚਰ ਕਰ ਜੰਮ ਕੇ ਕੋਈ ਟੀਚਰ ਨਹੀਂ ਵਕੀਲ ਘਰ ਜੰਮ ਕੇ ਕੋਈ ਵਕੀਲ ਨਹੀਂ ਪਰ ਅੱਜ ਕੱਲ੍ਹ ਹੈ ਹਾਲ ਤੂੰ ਹੈ ਸਿੱਖ ਕਿਉਂ ਸਿੱਖ ਹੈ ਕਹਿੰਦੇ ਸਿੱਖਾਂ ਘਰ ਜੰਮਿਆ ਸਿੱਖਾਂ ਘਰ ਜੰਮ ਕੇ ਸਿੱਖ ਨਹੀਂ ਡਾਕਟਰ ਘਰ ਜੰਮ ਕੇ ਜੇ ਕੋਈ ਡਾਕਟਰ ਘਰ ਜੰਮਾ ਬੱਚਾ ਜੰਮਿਆ ਉਹ ਕਵੇ ਮੈਂ ਵੀ ਤੇਰੇ ਟੀਕਾ ਲਾ ਦੂੰ ਆਪਾਂ ਕਹਾਂਗੇ ਤੂੰ ਕੀ ਲੱਗਦਾ ਤੇਰੀ ਕੁਆਲੀਫਿਕੇਸ਼ਨ ਕੀ ਹੈ ਡਾਕਟਰ ਬਣ ਤੇਰਾ ਪਿਓ ਡਾਕਟਰ ਹੈ ਤੂੰ ਡਾਕਟਰ ਨਹੀਂ ਸਿੱਖਾਂ ਘਰ ਜੰਮ ਕੇ ਸਿੱਖ ਨਹੀਂ जिदे अंदर गुरबाणी दा ज्ञान जन्म लेगा ओ सिख है। सो सिख सखा बंद पहे भाई जे गुर के बाणे विच आवे। जेड़ा गुरु दे हुक्म च चलता है ओ सिख है, गुरबाणी दे मुताबिक चलता है ओ सिख है, ते जेड़ा अपनी मर्जी करता है अपने भाणे जो चलता है भाई विछड़ चोटां खावे, मर्जी करता है अपनी जम्मे भावे सिखां घर ओ सिख नहीं। सिख है जेड़ा गुरबाणी मुताबिक चलता है। पर चेता रखियो जी, सच दे तुरना खेड नहीं पई, बाणी दे दसे राह ते तुरना ए खेड नहीं पई। इस राह ते तुरना खन्ने हो तिखी वालो हो निक्की एत मार्ग जाना। जिवें हुण मैं आ गल कहती कईआं ने फड़ लैनी हां जी केड़ा खेड है असीं ते कर ही नहीं सकते, बस इत्थे खेड़ा छुड़ा लैंदे ने। ओ छड्डो परे फिर अपने तो केड़ा मन्निया जाणा, ऐसी गल नहीं। गुरु मैं बेनती कर रहा, सिखी एक ऐसा मार्ग है, इनू एक प्रधानमंत्री मुख्यमंत्री दे अहुदे ते बैठा बंदा भी कमा सकता है, एक रिक्शा चालक भी कमा सकता है, दिहाड़ी वाला भी कमा सकता है। कोई चीज ऐसी नहीं जिहड़ी मन्नी ना जा सकती होवे। हां साडे वर्गियां ने हउए बनाते ने कई गल्लां दे तां नहीं मन्नी जांदी, हउए बनाते ना है कुछ भी यह जानी भी जेड़ा तुसी नहीं, कोई काम ऐदा कह लो वो कोई काम ऐदा दा है नहीं जेड़ा मैं कर सकदा ते तुसी नहीं कर सकदे, सारे आपां कर सकदे। बस समझण दी लोड़ है गुरबाणी कहिंदी की है, सच्चे पातशाह समझांदे की है, कुछ भी ऐसा नहीं जेड़ा मैं कर सकदा तुसी नहीं कर सकदे। गुरबाणी दे मुताबिक बड़ा सौखा ते सरल मार्ग है, पर इनू कईआं ने औखियां कर दिता है। इस करके भाई सच दे राह ते तुरना खन्नेओ तिखी वालो निक्की एत मार्ग जाण। हुण वेखो ना जी, जेड़ा पैलेस विच बैठा है सारे शराब पी रहे ने, राजे रजे हुए ने, आरकेस्टा चलदियां ने, पैसे 500 दे नोट इदां वारे जा रहे ने, एक बंदा ओ है जेड़ा सारे पासे तो सारा कुछ वेखदा होया भी साइड ते हो के शाम दा वेला है, रहरस दा पाठ कर रहा है, पासे ते बैठा है रहरस दा पाठ करदा है। बस ये समझ लो भी औखा है, एहो जे रौनक मेले छड के रहरस चेता रखनी, पर रखी जा सकती है जे प्यार है सतगुरां नाल रखिया जा सकदा, क्यों नहीं हो सकदा। पढ़न वाले पढ़दे ने, पक्के नितनेम ही नितनेम नहीं छड्डदे, जिहो जे मर्जी माहौल विच होण भावे माहौल दा उन्हां उत्ते असर ही नहीं हुंदा। यह हो सकता है, पर जे इस राह ते तुरीए बस सतगुरु सच्चे पातशाह कहिंदे ने यह औखा है। हर के सेवक जो हर पाए तिन की कथा नरारी रे, अब है ना जाहे ना कबहू मरते पार ब्रह्म संघारी। होर आ गल्लां वेखो जी, ओ ते जी साल चौंकड़ा मार के बैठा ही रहा, तप हो रहा है, ते आपां पता की सोचदे आ ओए असीं ते एडा तप कर नहीं सकदे, गृहस्थी बंदे बच्चे भी पालने ने, किहड़ा साल कढे असीं एदा फस गए भी ना जी साडे तो नहीं होणा। गुरबाणी दा बचन सुनो, तप की है, गुर सेवा तपां सिर तप सार। गुरु ग्रंथ साहब की कहिंदे ने, हुण आपां वेख्या भी एक बंदा पिप्पल दे कंडे पिप्पल दे थल्ले बैठा है, एक लत दे भार खड़ा है, ऐदा पैर सुजिया पिया उहदा, जां की है अजकल दे महीने पोह विच सिर विच घड़ा पानी दा पवा लिया, 100-100 घड़ा पवाई जांदा। आपां पता की कहिंदे आ, ओ यार मत्था ही टेक लो, अपने तो नहीं इहो जिहा कुछ होना, आपां ते हुण माफ करना जी, कई ते अजकल नहाउंदे भी नहीं, ठंड जी आ गई ना नहाउंदे, कई अज होणगे अज भी नहीं नहाते, वेलो हस पे, कई अज नहीं नहा के आए होने, घर वाली कहिंदी होनी भी अज ते नहाला है, चल गुरुद्वारे जाना है, पा कीर्तन च चलांगे, ओह छड्ड परे कोई मैल मेरे की मेरे खल लगी है, ऐदां कहिंदे। हांजी हांजी सच है, पिंडां चों ही आया वेख्या ही है, घर के माहौल इदा दहा है, अच्छ इनान कर लै केसी नाला है, दस दस दिन लंघ जाते हैं कई। चलो ये भी गल मैं कह दिना बजुर्गो, ਕੋਈ ਬੰਦਾ ਨਾ ਸਰੀਰ ਕਰਕੇ ਠੀਕ ਹੋਵੇ ਉਹਦੇ ਵਾਸਤੇ ਤੇ ਠੀਕ ਹੈ, ਏਡਾ ਵੀ ਕਰੜਾ ਕੰਮ ਨਹੀਂ। ਪਰ ਜਿਹੜਾ ਚੰਗਾ ਭਲਾ ਹੈ ਉਹਨੂੰ ਇਸ਼ਨਾਨ ਕਰ ਲੈਣਾ ਚਾਹੀਦਾ, ਇਹਦੇ ਨਾਲ ਸੁਸਤੀ ਲੈ ਜਾਂਦੀ ਹੈ, ਕਾਇਮ ਹੋ ਜਾਂਦਾ। ਪੱਗ ਕੱਸ ਕੇ ਬੰਨੀ ਹੋਵੇ ਤੁਸੀਂ, ਇਹਦੇ ਨਾਲ ਹੀ ਚੇਂਜ ਹੋ ਜਾਂਦਾ ਮਾਹੌਲ, ਮਨ ਤੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ, ਇਸ ਕਰਕੇ ਇਸ਼ਨਾਨ ਕਰ ਲੈਣਾ ਚਾਹੀਦਾ। ਹੁਣ ਵੇਖੋ, ਹੁਣ ਆਪਾਂ ਵੇਖ ਲਿਆ ਕਿ ਵੀ ਇਹ ਬੰਦਾ ਬੈਠਾ ਹੈ, ਸੁਣਿਓ ਵੀ ਆਪਾਂ ਤੇ ਕਰ ਹੀ ਨਹੀਂ ਸਕਦੇ ਭਾਈ, ਇਹ ਤੇ 100 ਘੜਾ ਪਾਣੀ ਦਾ ਪਵਾ ਲੈਂਦਾ। ਫਿਰ ਸੁਣਿਓ ਆਪਾਂ ਕੀ ਕਹਿੰਦੇ ਹਾਂ, ਆਪਾਂ ਤੇ ਬਾ ਮੱਥਾ ਹੀ ਟੇਕ ਲਓ, ਬਾਬਾ ਜੀ ਤੁਹਾਨੂੰ ਤੁਸੀਂ ਵੀ ਰਾਹ ਚੱਕੋ 50 ਰੁਪਈਆ ਤੇ ਅੱਗੇ ਰੱਖ ਕੇ, ਵੀ ਅਸੀਂ ਤੇ ਬਾ ਤੁਹਾਨੂੰ ਹੀ ਮੱਥਾ ਟੇਕ ਲਿਆ, ਸਾਥੋਂ ਨਹੀਂ ਹੋਣਾ। ਏਦਾਂ ਹੀ ਹੈ ਨਾ ਜੀ, ਜੇਠ ਹਾੜ ਦੇ ਮਹੀਨੇ ਵਿੱਚ ਆਪਾਂ ਵੇਖਿਆ ਵੀ ਇੱਕ ਬੰਦਾ 5-4 ਧੂਣੀਆਂ ਲਾ ਕੇ ਵਿਚਾਲੇ ਬੈਠਾ ਹੈ, ਆਪਾਂ ਕਹਿੰਦੇ ਹੱਦ ਹੋ ਗਈ, ਅਸੀਂ ਸੌਂਦੇ ਹਾਂ ਕੂਲਰ ਏਸੀ ਥੱਲੇ, ਇਹ ਜੇਠ ਦੀ ਧੁੱਪ ਦੇ ਵਿੱਚ ਵੀ ਤਪਦਾ ਹੈ, ਆਪਾਂ ਕਹਿੰਦੇ ਸਾਥੋਂ ਨਹੀਂ ਹੋਣਾ, ਭਗਤੀ ਤੇ ਆ ਆਇਆ ਆਪਾਂ ਤੇ ਮੱਥਾ ਹੀ ਟੇਕ ਲਓ। ਏਦਾਂ ਹੀ ਕਹਿੰਦੇ ਆਪਾਂ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਇਹ ਚੀਜ਼ਾਂ ਪ੍ਰਵਾਨ ਨੇ, ਵੀ ਸੱਚੇ ਪਾਤਸ਼ਾਹ ਇੱਦਾਂ ਰੱਬ ਮਿਲ ਜਾਂਦਾ ਹੈ, ਕੀ ਏਦਾਂ ਠੀਕ ਹੈ? ਤੇ ਸੱਚੇ ਪਾਤਸ਼ਾਹ ਕੀ ਆਉਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਉਪਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਗੁਰੂ ਨਾਨਕ ਤੇ ਇਹੋ ਜਿਹੇ ਲੋਕਾਂ ਨੂੰ ਮੂਰਖ ਦੱਸਦੇ ਨੇ, ਮੂਰਖ। ਆਪਾਂ ਕਹਿੰਦੇ ਹਾਂ ਰੱਬ ਭਗਤ ਹੈ ਯਾਰ, ਬਾਹਲਾ ਹੀ ਵੱਡਾ ਭਗਤ ਹੈ, ਆਪਾਂ ਭਗਤ ਕਹਿੰਦੇ ਹਾਂ, ਗੁਰੂ ਨਾਨਕ ਕਹਿੰਦੇ ਮੂਰਖ ਬੰਦਾ ਹੈ। ਮੈਨੂੰ ਇੱਕ, ਮੈਂ ਐਤਵਾਰ ਖੜਾ ਮਿਲ ਰਿਹਾ ਸੀ, ਮੈਨੂੰ ਇੱਕ ਬੱਚੇ ਨੇ ਕਿਹਾ, ਕਹਿੰਦਾ ਜੀ ਸਾਡੇ ਇੱਕ ਮਹਾਤਮਾ ਨੇ ਨੰਗੇ ਹੀ ਰਹਿੰਦੇ ਨੇ, ਕੱਪੜੇ ਨਹੀਂ ਪਾਉਂਦੇ। ਮੈਂ ਕਿਹਾ ਅੱਛਾ। ਕਹਿੰਦਾ ਜੀ ਫਿਰ ਮੈਂ, ਅਸੀਂ ਉੱਥੇ ਜਾਂਦੇ ਹਾਂ, ਅੰਮ੍ਰਿਤਧਾਰੀ ਹਾਂ, ਪਰ ਉੱਥੇ ਜਾ ਕੇ ਸਾਡਾ ਪਿਆਰ ਬਣਦਾ ਹੈ, ਗੁਰੂ ਨਾਲ ਸਾਡੀ ਸ਼ਰਧਾ ਬਣਦੀ ਹੈ। ਮੈਂ ਕਿਹਾ ਅੱਛਾ, ਮੈਂ ਜਾਵਾਂ ਕਿ ਨਾ ਜਾਵਾਂ, ਮੈਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ, ਮੈਨੂੰ ਮੰਨਣਾ ਚਾਹੀਦਾ ਹੈ ਕਿ ਨਹੀਂ ਮੰਨਣਾ, ਦੱਸੋ ਕੀ ਕਰਾਂ। ਮੈਂ ਉਹਨੂੰ ਆਹੀ ਬੇਨਤੀ ਕੀਤੀ, ਮੈਂ ਕਿਹਾ ਕੱਪੜੇ ਪਾਉਂਦੇ ਨਹੀਂ? ਕਹਿੰਦਾ ਪਾਉਂਦੇ ਨਹੀਂ, ਬਿਲਕੁਲ ਹੀ ਨੰਗੇ ਰਹਿੰਦੇ ਨੇ। ਮੈਂ ਕਿਹਾ ਬਸਤਰ ਨਾ ਪਹਿਰੇ ਅਹਿਨਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਪਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਸਾ ਜੀ ਦੀ ਵਾਰ ਚ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਵੀ ਇਹ ਮੂਰਖ ਲੋਕ ਹੁੰਦੇ ਨੇ ਜਿਹੜੇ ਐਵੇਂ ਕੱਪੜੇ ਨਹੀਂ ਪਾਉਂਦੇ, ਨੰਗੇ ਤੁਰੇ ਫਿਰਦੇ ਨੇ। ਮੈਂ ਕਿਹਾ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਵਿੱਚ ਨਾ ਲੈ ਭਰਾਵਾ, ਤੂੰ ਕਹੇਗਾ ਮੈਂ ਉਹਨਾਂ ਨਾਲ ਈਰਖਾ ਕਰਦਾ, ਮੈਂ ਤੈਨੂੰ ਕਹਿੰਦਾ ਵੀ ਤੂੰ ਸਾਡੇ ਆ ਜਾ, ਉੱਥੇ ਨਾ ਜਾਇਆ ਕਰ। ਮੈਂ ਕਿਹਾ ਤੂੰ ਜਾਣੇ, ਗੁਰੂ ਨਾਨਕ ਜਾਣੇ, ਇਹਦੇ ਅਰਥ ਜਾ ਕੇ ਆਪ ਪੜ੍ਹ ਲੈ। ਹੋਰ ਵੀ ਮੈਂ ਉਹਨੂੰ 2-3 ਐਗਜੈਂਪਲ ਦਿੱਤੇ, ਮੈਂ ਕਿਹਾ ਸ਼ਬਦ ਕੱਢ ਤੇ ਪੜ੍ਹ ਲੈ, ਨੋਟ ਕਰ ਲੈ। ਉਹ ਮੈਨੂੰ ਕਹਿੰਦਾ ਜੀ ਅੱਜ ਤੋਂ ਬਾਅਦ ਨਹੀਂ ਜਾਂਦਾ, ਗੁਰੂ ਨਾਨਕ ਨਾਲ ਮੱਥਾ ਕਿਹੜਾ ਲਾਵੇ ਆਖੋ ਸਤਨਾਮ। ਮੈਨੂੰ ਕਹਿੰਦਾ ਹੈ ਵੀ ਮੈਂ ਗੁਰੂ ਨਾਨਕ ਨਾਲ ਤੇ ਨਹੀਂ ਮੱਥਾ ਲਾ ਸਕਦਾ, ਗੁਰੂ ਨਾਨਕ ਜੀ ਕਹਿੰਦੇ ਨੇ। ਮੈਂ ਕਿਹਾ ਅਰਥ ਤੂੰ ਪੜ੍ਹ ਲੈ ਜਾ ਕੇ, ਜੇ ਤੇਰੇ ਸਮਝ 'ਚ ਨਹੀਂ ਪਈ ਤੇ ਆਪ ਪੋਥੀ ਲੈ ਕੇ ਪੜ੍ਹ ਲੈ, ਗੁਰੂ ਨਾਨਕ ਨੇ ਇੱਦਾਂ ਕਿਹਾ। ਕਹਿੰਦੇ ਅੱਛਾ, ਅੱਜ ਤੋਂ ਬਾਅਦ ਨਹੀਂ। ਅੱਛਾ ਵੇਖਿਓ, ਹੁਣ ਸੁਣਿਓ, ਜਿਹੜਾ ਤਪ ਗੁਰਬਾਣੀ ਨੇ ਦੱਸਿਆ, ਜਿਹੜਾ ਮੈਂ ਹੁਣ ਦੱਸਾਂਗਾ ਗੁਰਬਾਣੀ ਵਾਲਾ ਤਪ, ਤੁਸੀਂ ਸਾਰੇ ਕਰ ਸਕਦੇ ਹੋ। ਕਿਵੇਂ? ਗੁਰਸੇਵਾ ਤਪਾਂ ਸਿਰ ਤਪ ਸਾਰ। ਕਿਹੜਾ ਤਪ ਹੈ? ਠੰਡ ਦਾ ਮਹੀਨਾ ਨਾ, ਅੱਜ ਠੰਡ ਹੈ, ਵੇਖੋ ਠੰਡ ਹੈ ਪੂਰੀ, ਤੇਰੇ ਸਾਹਮਣੇ ਉਹ ਮਰੀਜ਼ ਪਿਆ ਕੋਈ, ਜਾਂ ਐਕਸੀਡੈਂਟ ਹੋ ਗਿਆ, ਸੱਟ ਵੱਜ ਗਈ ਕਿਸੇ ਬੁੱਢੇ ਦੇ ਕਿਸੇ ਬਜ਼ੁਰਗ ਦੇ, ਜਾਣ ਜੋਗਾ ਹੈ ਨਹੀਂ ਹਸਪੀਟਲ ਵਿੱਚ, ਉਹ ਚੁੱਕ ਕੇ ਛੜਕ ਦੇ ਉੱਤੇ ਭੱਜਿਆ ਜਾਂਦਾ ਹੈ, ਨੰਗੇ ਪੈਰੀ ਠੁਰ ਠੁਰ ਕਰਦੇ ਨੇ ਪੈਰ ਤੇਰੇ, ਗਾਲਿਆ ਸਰੀਰ ਠੰਡ ਵਿੱਚ ਠੁਰ ਠੁਰ ਕਰਦਾ ਭੱਜਿਆ ਜਾਂਦਾ ਚੁੱਕ ਕੇ ਥਾਰ ਦੇ, ਗਾਲ ਦੇ ਸਰੀਰ, ਪਰ ਕਿਸੇ ਦੀ ਸੇਵਾ ਵਾਸਤੇ ਗਾਲ, ਸਾੜ ਦੇ ਸਰੀਰ, ਕਿਸੇ ਦੀ ਸੇਵਾ ਵਾਸਤੇ ਸਾੜ, ਬਿਨਾਂ ਗੱਲ ਤੋਂ ਹੀ ਸੌ ਘੜਾ ਪਵਾਉਣ ਦਾ ਕੀ ਫਾਇਦਾ ਆ? ਆਖੋ ਸਤਨਾਮ। ਗੁਰਬਾਣੀ ਕਹਿੰਦੀ ਹੈ ਗੱਲ ਨਾ ਚੰਗਾ ਹੈ ਪਰ ਕਿਸੇ ਗੱਲ ਪਿੱਛੇ ਤੇ ਗਾਲ, ਸਰੀਰ ਸਾੜਨਾ ਚੰਗਾ ਹੈ ਪਰ ਕੋਈ ਗੱਲ ਤੇ ਹੋਵੇ। ਜਦੋਂ ਸੇਵਾ ਵਿੱਚ ਜਦੋਂ ਹੁਣ ਵੇਖੋ ਨਾ ਜੀ, ਜਦੋਂ ਆਪਾਂ ਅੱਜ ਸੇਵਾ ਕਰਨੀ ਹੈ, ਕਿਸੇ ਗਰੀਬ ਨੂੰ ਤੁਸੀਂ ਹਸਪੀਟਲ ਜਾਣਾ, ਖੇਚਲ ਤੇ ਕਰਨੀ ਪਊ? ਹਸਪੀਟਲ ਲਿਜਾਣ ਚ ਖੇਚਲ ਨਹੀਂ ਹੋਊ? ਉਹ ਜਿਹੜੀ ਖੇਚਲ ਹੈ ਗੁਰੂ ਗ੍ਰੰਥ ਸਾਹਿਬ ਇਹਨੂੰ ਤਪ ਕਹਿੰਦੇ ਨੇ, ਖੇਚਲ ਨੂੰ ਤਪ ਕਹਿੰਦੇ ਨੇ। ਤੈਨੂੰ ਹਾਰਡ ਵਰਕ ਕਰਨਾ ਪੈਣਾ, ਕਿਸੇ ਨੂੰ ਚੁੱਕਣਾ ਪਊ, ਰਾਤ ਨੂੰ ਜਾਗਣਾ ਪੈਣਾ, ਕਿਸੇ ਨੂੰ ਰਜਿੰਦਰਾ ਹਸਪੀਟਲ ਚੱਲ ਜਾਓ। ਕਿੰਨੇ ਲੋਕ ਨੇ, ਆਪਾਂ ਐਂ ਕਰੋ 15-20 ਬੰਦੇ ਇਕੱਠੇ ਹੋ ਕੇ ਵੀ ਚਲੋ ਅੱਜ ਰਜਿੰਦਰਾ ਹਸਪੀਟਲ ਦੇ ਬਾਹਰ ਲੰਗਰ ਲਾ ਦਈਏ। ਗਰੀਬ ਬੰਦੇ ਬਾਹਰ ਖਰਚਾ ਕਰਦੇ ਨੇ, ਉਹ ਹੋਟਲਾਂ ਤੇ ਜਾ ਜਾ ਕੇ ਖਾਂਦੇ ਨੇ, ਆਪਾਂ ਭਰੋ ਗੱਡੀ, 20 ਘਰ ਅੱਜ ਬਣਾ ਲਓ, 20 ਘਰ ਕੱਲ ਨੂੰ ਬਣਾ ਲੈਣਗੇ, ਬਣਾ ਕੇ 15-15-20-20 ਪ੍ਰਸ਼ਾਦੇ, ਥੋੜੀ ਜਿਹੀ ਸਬਜ਼ੀ ਬਣਾ ਕੇ ਤੇ ਭਰ ਕੇ ਬਾਲਟਾ ਤੇ ਲਓ ਬਈ, ਪ੍ਰਸ਼ਾਦਿਆਂ ਉੱਤੇ ਹੀ ਧਰ ਧਰ ਕੇ ਦੇਈ ਚੱਲੋ। ਠੀਕ ਹੈ, ਉਹਨਾਂ ਨੇ ਉਹਨਾਂ ਨੂੰ ਉਹਨਾਂ ਦਾ 50 ਰੁਪਈਏ, 100 ਰੁਪਈਏ, 200 ਰੁਪਈਆ ਉਹਨਾਂ ਗਰੀਬਾਂ ਦਾ ਬਚ ਗਿਆ। ਉਹ ਬਾਹਰ ਆਏ, ਗੱਡੀ ਬਾਹਰ ਖੜੀ ਹੈ, ਟੈਂਪੂ ਬਾਹਰ ਖੜਾ ਹੈ, ਇੱਦਾਂ ਰੱਖ ਕੇ ਪ੍ਰਸ਼ਾਦਾ ਦੋ ਮੰਨੀਆਂ ਛੱਕ ਕੇ ਤੁਰਦੇ ਬਣੇ, ਉਹਨਾਂ ਦਾ 200 ਰੁਪਈਆ ਬਚ ਗਿਆ। ਅੰਦਰ ਬਿਮਾਰ ਹੈ, ਉਹ ਖਰਚਾ ਠੀਕ ਹੋ ਗਿਆ। ਇਹਦੇ ਲਈ ਕੀ ਕਰਨਾ ਪਏਗਾ? ਖੇਚਲ, ਠੀਕ ਹੈ ਜੀ, ਖੇਚਲ ਕਰਨੀ ਪਊ। ਆਹ ਗੱਲ ਜਦੋਂ ਮੈਂ ਕਹੀ ਤੁਹਾਡੇ ਦਿਮਾਗ 'ਚ ਇੱਕਦਮ ਆ ਗਿਆ ਹੋਣਾ ਵੀ ਯਾਰ ਗੱਲ ਤੇ ਕੁਛ ਨਹੀਂ, 20 ਕੁ ਪ੍ਰਸ਼ਾਦੇ ਇੱਕ ਘਰ 'ਚੋਂ ਬਣ ਜਾਣ, 20-25 ਪਰਿਵਾਰ ਆਪਾਂ 5-7 ਪ੍ਰਸ਼ਾਦਾ ਬਣਾ ਕੇ ਲੈ ਜਾ ਸਕਦੇ ਹਾਂ, ਕੋਈ ਕੰਮ ਔਖਾ ਨਹੀਂ, ਪਰ ਖੇਚਲ ਕਰਨੀ ਪਊ। ਇਸ ਖੇਚਲ ਨੂੰ ਗੁਰੂ ਗ੍ਰੰਥ ਸਾਹਿਬ ਤਪ ਕਹਿੰਦੇ ਨੇ। ਆਖੋ ਸਤਨਾਮ। ਆਹ ਤਪ ਕਰਨਾ ਹੈ ਤੇ ਦੱਸੋ ਮੈਨੂੰ ਕੌਣ ਨਹੀਂ ਕਰ ਸਕਦਾ? ਹਰ ਕੋਈ ਕਰ ਸਕਦਾ। ਆਹ ਤਪ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਸੀ। ਇਹ ਕਹਿੰਦੇ ਬਿਨਾਂ ਗੱਲ ਤੋਂ ਸਰੀਰ ਨੂੰ ਤਪਾ ਦੇਣਾ, ਇਹ ਤੈਨੂੰ ਤਪਾਣ ਨੂੰ ਨਹੀਂ ਮਿਲਿਆ ਵੀ ਤੂੰ ਬੈਠਾ ਰਹਿ ਧੂਣੀਆਂ ਦੇ ਵਿੱਚ ਵੀ ਸਾੜ ਦੇ, ਇਹ ਤੈਨੂੰ ਸਾੜਨ ਨੂੰ ਮਿਲੀ ਹੈ ਚਮੜੀ ਕਿਤੇ, ਇਹ ਗਾਲਣ ਨੂੰ ਮਿਲਿਆ ਤੈਨੂੰ ਸਰੀਰ ਵੀ ਗਾਲ ਦੇ। ਕਿਉਂ ਗਾਲ? ਇਹ ਗਾਲਣ ਨੂੰ ਨਹੀਂ ਮਿਲਿਆ, ਜੇ ਤੇਰਾ ਦਿਲ ਕਰਦਾ ਖੇਚਲ ਕਰਨੀ ਹੋਈ ਹੈ, ਕਿਸੇ ਦੀ ਹੈਲਪ ਕਰਿਆ ਕਰ, ਕਿਸੇ ਦੀ ਮਦਦ ਕਰਿਆ ਕਰ। ਕਿਸੇ ਵੀ ਗਰੀਬ ਗੁਰਬੇ ਦੀ ਜਦੋਂ ਆਪਾਂ ਸੇਵਾ ਕਰਦੇ ਹਾਂ ਨਾ ਜੀ, ਉਹਦੇ ਲਈ ਆਪਾਂ ਨੂੰ ਖੇਚਲ ਕਰਨੀ ਪੈਂਦੀ ਹੈ। ਇਹ ਖੇਚਲ ਹੀ ਤਪ ਹੈ, ਗੁਰੂ ਘਰ ਦਾ ਤਪ ਦੱਸ ਰਿਹਾ। ਦੂਜੇ ਧਰਮਾਂ ਵਾਲਾ ਉਹ ਜਵਾਬ ਦੇਣ, ਮੈਂ ਗੁਰੂ ਘਰ ਦਾ ਤਪ ਦੱਸਦਾ, ਜਿਹੜਾ ਗੁਰਬਾਣੀ 'ਚ ਲਿਖਿਆ ਤਪ ਹੈ ਮੈਂ ਉਹ ਦੱਸਦਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਣ ਪਾਈਏ, ਕਹੋ ਨਾਨਕ ਬਾਂਹ ਲੁਡਾਈਏ। ਕਹਿੰਦੇ ਲੁੱਡੀਆਂ ਹੀ ਮਾਰਦਾ ਫਿਰੇਗਾ, ਆ ਨਿਆਣੇ ਨੀ, ਨਿਆਣੇ ਲੁੱਡੀਆਂ ਨੀ ਮਾਰਦੇ ਹੁੰਦੇ, ਕਈ ਵਾਰੀ ਬਹੁਤ ਖੁਸ਼ ਹੁੰਦੇ ਨੇ ਆਪਾਂ ਤੇ ਨੀ ਨਾ ਵੱਡੇ ਹੁਣ, ਜਿਵੇਂ ਜਿਉਂ ਜਿਉਂ ਬੰਦਾ ਵੱਡਾ ਹੋ ਜਾਂਦਾ ਹੈ, ਜਬ ਗਰੀਬੀ ਥੀ ਤਬ ਮਸਤੀ ਥੀ, ਬੇਸ਼ੱਕ ਨਾ ਮੇਰੀ ਹਸਤੀ ਥੀ, ਜਬ ਸ਼ੋਹਰਤ ਪੈਸਾ ਪਾਸ ਆਏ, ਮੈਂ ਇਨ ਦੋਨੋਂ ਕਾ ਹੋ ਬੈਠਾ, ਹਸਤੀ ਬੰਨੇ ਕੇ ਮੈਂ ਚੱਕਰ ਮੈਂ ਮਸਤੀ ਆਪਣੀ ਖੋ ਬੈਠਾ। ਨਿਆਣੇ ਵਾਲੀ ਮਸਤੀ ਤੇ ਨਹੀਂ ਨਾ ਆਪਣੇ ਕੋਲ, ਜਿਵੇਂ ਹੁਣ ਨਿਆਣਾ, ਤੁਸੀਂ ਐਂ ਕਰੋ ਨਿਆਣੇ ਨੂੰ 2 ਰੁਪਈਏ ਦੇ ਦਿਓ, ਫਿਰ ਟਪੂਸੀਆਂ ਹੀ ਮਾਰਦਾ ਜਾਂਦਾ, ਛਾਲਾਂ ਨਹੀਂ ਮਾਰਦਾ ਨਿਆਣਾ, ਉਹ ਲੁੱਡੀਆਂ ਮਾਰਦਾ ਨਿਆਣਾ। ਆਪਾਂ ਕਿੱਥੇ ਮਾਰਦੇ ਹਾਂ ਹੁਣ? ਹੁਣ ਆਪਾਂ ਸਿਆਣੇ ਹੋ ਗਏ, ਆਪਾਂ ਕਹਿੰਦੇ ਉਹ ਆਪਾਂ ਸਿਆਣੇ ਹੋ ਗਏ, ਆਪਾਂ ਨਹੀਂ ਨਾ ਇੱਦਾਂ ਕਰਾਂਗੇ। ਕਹਿੰਦੇ ਬਾ ਜੇ ਕਿਤੇ ਇੱਦਾਂ ਦੁਨੀਆਂ ਵਿੱਚ ਰਹਿ ਕੇ ਸੇਵਾ ਕਰੇ ਸਿੱਖਾ, ਤੇਰੀ ਸਾਰੀ ਜ਼ਿੰਦਗੀ ਲੁੱਡੀਆਂ ਮਾਰਦੇ ਦੀ ਹੋਈ ਲੰਘ ਜੂ। ਆਖੋ ਸਤਨਾਮ। ਹਾਂਜੀ ਹਾਂਜੀ, ਤੇਰੀ ਸੇਵਾ ਲੁੱਡੀਆਂ ਮਾਰਦੇ ਦੀ ਤੇਰੀ ਜ਼ਿੰਦਗੀ ਲੰਘ ਜਾਏਗੀ ਸਾਰੀ, ਭਾਵ ਕੇ ਖੁਸ਼ ਰਹੇਗਾ, ਸਦਾ ਹੀ ਚੜ੍ਹਦੀ ਕਲਾ 'ਚ ਰਹੇਗਾ। ਜੇ ਸੇਵਾ ਕਰਨਾ ਹੈ, ਜੇ ਅਸਲੀ ਸੇਵਾ ਕਰ ਲਈ, ਅਸਲੀ ਆ ਤਪ ਮੈਨੂੰ ਤੁਹਾਡੇ ਚੋਂ ਕੋਈ ਦੱਸ ਦਵੇ, ਸਾਡੇ ਸਤਿਗੁਰਾਂ ਦੇ ਦਸੇ ਪਾਤਸ਼ਾਹੀਆਂ ਨੇ ਆਹ ਤਪ ਕੀਤਾ ਜਿਹੜਾ ਦੱਸਿਆ ਹੈ, ਸੇਵਾ ਕੀਤੀ ਹੈ ਹੱਥੀ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਜਥਾ, ਗੁਰਦੁਆਰਾ ਪਿੱਪਲੀ ਸਾਹਿਬ ਰੁਕ ਗਿਆ, ਦਰਸ਼ਨ ਕਰਨ ਵਾਸਤੇ ਆਏ ਨੇ ਗੁਰੂ ਅਰਜਨ ਦੇਵ ਜੀ ਦੇ ਅੰਦਰ ਭਾਵਨਾ ਲੈ ਕੇ, ਪਿਆਰ ਲੈ ਕੇ ਆਏ ਕਿ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਬਣੀ, ਲੰਬੇ ਸਫ਼ਰ ਤੈਅ ਕਰਦੇ ਹੋਏ ਆ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ। ਦੀਦਾਰ ਕਰਕੇ ਆਈਏ, ਮਨ ਵਿੱਚ ਇੱਛਾ ਬਣੀ, ਪੰਥ ਨਿਹਾਰੇ ਕੰਮ ਨਹੀਂ, ਲੋਚਨ ਭਰੀ ਲੇ ਉਸਾਸਾ, ਔਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ। ਮਨ ਵਿੱਚ ਆਸ ਹੋਵੇ, ਚੰਗੇ ਪਾਸੇ ਤੁਰੀਏ, ਪਿਆਰ ਹੋਵੇ ਅੰਦਰ, ਦਰਸ਼ਨ ਕਰਨ ਵਾਸਤੇ ਸ਼ਰਧਾ ਭਾਵਨਾ ਮਨ ਵਿੱਚ ਪਿਆਰ ਲੈ ਕੇ ਦੂਰੋਂ ਚੱਲੇ, ਰਾਹ ਵਿੱਚ ਹੀ ਪ੍ਰਸ਼ਾਦਾ ਪਾਣੀ ਮਾੜਾ ਮੋਟਾ ਬਣਾ ਲੈਂਦੇ ਨੇ, ਪ੍ਰਸ਼ਾਦਾ ਥੋੜਾ ਬਹੁਤ ਬਣਾ ਲੈਣਾ ਤੇ ਛਕ ਲੈਣਾ। ਲੰਬੇ ਸਫ਼ਰ ਤਰ ਕਰਦੇ ਕਾਬਲ ਵੱਲੋਂ ਆਏ, ਕਰਨੇ ਨੇ ਦੀਦਾਰੇ ਸਤਿਗੁਰ ਮੇਰੇ, ਛੇਤੀ ਛੇਤੀ ਮੁੱਕ ਪੈਂਦਿਆ, ਅਸੀਂ ਕਰਨੇ ਨੇ ਦੀਦਾਰੇ ਸਤਿਗੁਰ ਮੇਰੇ, ਛੇਤੀ ਛੇਤੀ ਮੁੱਕ ਪੈਂਦਿਆ, ਖੇਤੀ ਛੇਤੀ ਬੋਲਿਆ ਕਰੋ ਸਾਰੇ, ਅਸੀਂ ਕਰਨੇ ਨੇ ਦੀਦਾਰੇ ਮੇਰੇ ਦੀਦਾਰੇ, ਛੇਤੀ ਛੇਤੀ ਮੁੱਕ ਪੈਂਦਿਆ, ਅੱਜ ਕਰਨੇ ਨੇ ਦੀਦਾਰੇ ਛੇਤੀ ਛੇਤੀ ਮੁੱਕ ਪੈਂਦਿਆ, ਮੇਰੇ ਦੀਦਾਰੇ ਸਤਿਗੁਰ ਮੇਰੇ ਤੇਰੇ, ਬੋਲੋ ਸਾਰੇ ਬੋਲੋ ਸਾਰੇ, ਭੈਣਾ ਪੜੋ ਭੈਣਾ, ਕਰਨੇ ਨੇ ਦੀਦਾਰ ਸਤਿਗੁਰੂ ਮੇਰੇ, ਵਾਹ ਵਾਹ ਵਾਹ, ਛੇਤੀ ਛੇਤੀ ਮੁੱਕ ਪੈਂਦਿਆ, ਵਾਹ 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 ਵਾਹ, ਛੇਤੀ ਛੇਤੀ ਮੁੱਕ ਪੈਂਦਿਆ, ਛੇਤੀ ਛੇਤੀ ਮੁੱਕ ਪੈਂਦਿਆ, ਛੇਤੀ ਛੇਤੀ ਮੁੱਕ ਪੈਂਦਿਆ, ਕੀ ਬਾਬਾ ਬਾਬਾ, ਖੇਤੀ ਖੇਤੀ ਮੁੱਕ ਪੈਂਦਿਆ, ਖੇਤੀ ਖੇਤੀ ਮੁੱਕ ਪੈਂਦਿਆ, ਖੇਤੀ ਖੇਤੀ ਮੁੱਕ ਪੈਂਦਿਆ, ਅਰਦਾਸਾਂ ਕਰਦੇ ਤੁਰੇ ਜਾਂਦੇ, ਖੇਤੀ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਦੀਦਾਰ ਕਰੀਏ, ਸਭ ਸੰਗਤਾਂ ਆਈਆਂ ਦਰਸ਼ਨ, ਸੰਗਤਾਂ ਆਈਆਂ ਦਰਸ਼ਨ ਨੂੰ, ਸੰਗਤਾਂ ਆਈਆਂ ਦਰਸ਼ਨ ਨੂੰ, ਸੰਗਤਾਂ ਆਈਆਂ ਦਰਸ਼ਨ ਨੂੰ, ਸੰਗਤਾਂ ਆਈਆਂ درشن دیو بار آئے پیار نال شردہ نال آئے دیدار کرن واسطے آئے تے جدوں پپڑی صاحب پہنچے او استھان ہون بنے ہیں بعد وچ رڑے میدان وچ پہ گئے کہ شام پہ گئی رات پہ گئی ہون تے درشن بھی نہیں ہونے گرو صاحب دے دربار بند ہو گیا ہونا ہے ہون دیدار نہیں ہونے اتے ہی کہیں چلو اج اتے ہی ڈیرا لا لو تھک کے نے گئے نے پرشادہ بناؤ بھائی سیوا کری پرشادہ بناؤ ہمت نہیں کسے وچ تھکے پئے نے بس جتھے جنوں جگہ ملی ائی پے گیا ترتی اتے ہی بزرگ نے وچ کئی لمبے سفر طے کر کے آئے بھاونا لے کے آئے بھوک بہت لگی ہے پر پرشادہ بناون دی ہمت نہیں پرشادہ بناون واسطے کھیچل کرنی پینی ہے ہمت کرنی پینی تھک بہتے گئے ادھا ہی ڈگ پے کہندے سویرے ہی درشن کران گے پھر ہی شکان گے سنگتاں بھکھیاں ستگراں نوں نیندر کیویں آ جاندی بڑی محنت کر کے گئے جان جان وچ فرق ہے جاندے تے سارے جیویں فتح گڑھ صاحب میں دیوان چ بینتی کیتی سی کہ جس دن اسی فتح گڑھ صاحب لان گئے نا دیوان رات دا پہلا دیوان 26 نو تے راہ وچ ویکھیا ٹرالی دے وچ 5 6 نوجوان تاش کھیڈ دے جا رہے سی اوتے چھت سی تے تاش کھیڈ دے ٹرالی چ جاندے سی میں اکدم ویکھیا میں کہ حد ہو گئی آ کی پر اجے 2-3 کلے ہی لنگے اسی ٹرالی نو پاس کیتا اگے ویکھیا 8-10 نوجوان ننگے پیری وائگرو وائگرو جپ دے وہ بھی جا رہے سی جا رہے نے سارے پر جان جان وچ بھاونا چ فرق ہے پیار چ فرق ہے شردا چ فرق ہوندا کوئی کیویں جاندا ہے کوئی کیویں جاندا ہے جے جانا ہے جے سکھن جانا ہے کچھ لین جانا ہے سمجھن جانا ہے جاؤ بھی ستگرو ایتھے کی سمجھا کے گئے کی سکھیا دتی ਆਪਾਂ ਕੇਸਗੜ੍ਹ ਸਾਹਿਬ ਗਏ ਹੋ ਮਨਾ ਆਹ ਧਰਤੀ ਹੈ ਜਿੱਥੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਨਾ ਹੀ ਇਹਦਾ ਕੇਸਗੜ੍ਹ ਰੱਖ ਦਿੱਤਾ ਇੱਥੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਹੈ ਮਨਾ ਅੱਜ ਤੋਂ ਬਾਅਦ ਆਪਾਂ ਨਹੀਂ ਕੇਸ ਕੱਟਦੇ ਜਾਣਾ ਸਫਲ ਹੋ ਗਿਆ ਇਹਨੂੰ ਕਹਿੰਦੇ ਯਾਤਰਾ ਸਫਲ ਬੌਲੀ ਸਾਹਿਬ ਚਲੇ ਗਏ 84 ਕੱਟੀ ਜਾਂਦੀ ਹੈ ਜੀ 84 ਕੱਟੀ ਜਾਂਦੀ ਹੈ ਉਹਦਾ ਉਹਦਾ ਮਤਲਬ ਕੀ ਹੈ ਵੀ ਸਾਂਝਾ ਖੂਹ ਹੈ ਪਹਿਲਾਂ ਖੂਹ ਲੋਕਾਂ ਨੇ ਵੰਡੇ ਹੋਏ ਸੀ ਵੱਡੀਆਂ ਜਾਤਾਂ ਵਾਲੇ ਐ ਖੂਹ 'ਚ ਪਾਣੀ ਭਰਨਗੇ ਨਹਾਉਣਗੇ ਦੂਜਾ ਦੂਜੇ ਖੂਹ 'ਚ ਤੀਜਾ ਏਦਾਂ ਛੋਟੇ ਛੋਟੀਆਂ ਜਾਤਾਂ ਵਾਲਿਆਂ ਦੇ ਖੂਹ ਅੱਡ ਸੀ ਸਤਿਗੁਰਾਂ ਨੇ ਖੂਹ ਬਣਾਇਆ ਬੌਲੀ ਸਾਹਿਬ ਬਣਾਈ ਮਹਾਰਾਜ ਇਹ ਕਿਹਦਾ ਖੂਹ ਹੈ ਮਹਾਰਾਜ ਕਹਿੰਦੇ ਨਾ ਇਹ ਖੱਤਰੀਆਂ ਦਾ ਨਾ ਵੈਸਾਂ ਦਾ ਨਾ ਇਹ ਬ੍ਰਾਹਮਣਾਂ ਦਾ ਨਾ ਇਹ ਸ਼ੂਦਰਾਂ ਦਾ ਕਹਿੰਦੇ ਮਹਾਰਾਜ ਫਿਰ ਖੂਹ ਕਿਹਦਾ ਕਹਿੰਦੇ ਸਾਰਿਆਂ ਦਾ ਸਾਂਝਾ ਜਿਹੜਾ ਮਰਜ਼ੀ ਆਵੇ ਪਾਣੀ ਭਰ ਕੇ ਲੈ ਜਾਏ ਸਾਂਝਾ ਖੂਹ ਬਣਾ ਦਿੱਤਾ ਮਹਾਰਾਜ ਨੇ ਤੇ ਆਪਾਂ ਗਏ ਬੌਲੀ ਸਾਹਿਬ ਆਪਾਂ ਉੱਥੇ ਜਾ ਕੇ ਸਾਂਝੀ ਵਾਲਤਾ ਦਾ ਉਪਦੇਸ਼ ਲੈ ਆਏ ਆਪਾਂ ਕੀ ਕਿਹਾ ਅੱਜ ਤੋਂ ਬਾਅਦ ਮਨਾ ਆਪਾਂ ਵੀ ਇੱਦਾਂ ਵਿਤਕਰੇ ਜੇ ਨਹੀਂ ਕਰਿਆ ਕਰਨੇ ਸਾਰਿਆਂ ਵਿੱਚ ਹੀ ਰੱਬ ਵੱਸਦਾ ਹੈ ਤੇ ਸਮਝ ਲਓ ਸਾਡੀ ਯਾਤਰਾ ਸਫਲ ਹੋ ਗਈ ਜੇ ਆ ਕੇ ਆਪਾਂ ਫਿਰ ਉਦਾਂ ਹੀ ਫਰਕ ਰੱਖਦੇ ਹਾਂ ਫਿਰ ਸਾਡੀ ਯਾਤਰਾ ਕਾਹਦੀ ਸਫਲ ਹੈ ਤੇ ਫਿਰ ਵੀ ਆ ਛੋਟੀ ਜਾਤ ਦਾ ਵੱਡੀ ਜਾਤ ਦਾ ਭਰਮ ਸਾਡੇ ਅੰਦਰ ਉਵੇਂ ਹੀ ਰਹਿਣੇ ਨੇ ਫਿਰ ਸਾਡੀ ਯਾਤਰਾ ਕਾਹਦੀ ਸਫਲ ਹੈ ਇਦਾਂ ਅਸਥਾਨਾਂ ਤੇ ਜਾਣਾ ਹੈ ਪਰ ਉੱਥੋਂ ਜੋ ਉਪਦੇਸ਼ ਲੈ ਕੇ ਆਉਣਾ ਹੈ ਉਹਨੂੰ ਪੱਲੇ ਬੰਨ ਕੇ ਲਿਆਉਣਾ ਹੁੰਦਾ ਹੈ ਸਮਝਣਾ ਹੁੰਦਾ ਹੈ ਤਾਂ ਲਾਭ ਹੈ ਸੁੱਤੇ ਨਹੀਂ ਜਾਣਾ ਮੈਂ ਜਿਵੇਂ ਬੇਨਤੀ ਕੀਤੀ ਸਾਵਧਾਨ ਹੋਈਏ ਵੀ ਮੈਂ ਜਿਹੜੇ ਤੀਰਥ ਤੇ ਚੱਲਿਆ ਮੈਂ ਸਿੱਖਣਾ ਕੀ ਹੈ ਸਾਵਧਾਨ ਨਾ ਹੋਵਾਂਗੇ ਤੇ ਮਾਫ ਕਰਨਾ ਇੱਥੇ ਵੀ ਆਏ ਆ 2-4 ਘੰਟਾ 2 ਘੰਟੇ ਬਹਿ ਕੇ ਲੰਗਰ 'ਚ ਪ੍ਰਸ਼ਾਦਾ ਛੱਕ ਕੇ ਮੁੜ ਗਏ ਕੁਝ ਨਹੀਂ ਪੱਲੇ ਪੈਂਦਾ ਜੇ ਸਾਵਧਾਨ ਹੋ ਕੇ ਜਾਵਾਂਗੇ ਹਰੇਕ ਅਸਥਾਨ ਤੋਂ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਲੈ ਕੇ ਆਉਣੀ ਹੁੰਦੀ ਹੈ ਜਾਣਾ ਜ਼ਰੂਰ ਹੈ ਪਰ ਜਾਣ ਜਾਣ ਵਿੱਚ ਫਰਕ ਹੈ ਭਾਵਨਾ ਦਾ ਫਰਕ ਹੈ ਤੇ ਹੁਣ ਜਦੋਂ ਉਹ ਸੰਗਤਾਂ ਜਿੱਥੇ ਕੋਈ ਪਿਆ ਸੀ ਉੱਥੇ ਹੀ ਪੈ ਗਿਆ। ਕਹਿੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਾਤਾ ਗੰਗਾ ਨੂੰ ਠਾ ਲਿਆ, ਘਰੋਂ ਬੀਬੀ ਹੈ ਮਾਤਾ ਗੰਗਾ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਹੈ, ਗੁਰੂ ਰਾਮਦਾਸ ਜੀ ਦੀ ਨੂੰਹ ਲੱਗਦੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਾਦੀ ਲੱਗਦੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪੜਦਾਦੀ ਲੱਗਦੀ ਮਾਤਾ ਗੰਗਾ। ਠਾਇਆ ਕਹਿੰਦੇ ਗੰਗਾ ਉੱਠ ਬਈ, ਸੇਵਾ ਦਾ ਮੌਕਾ ਹੈ, ਫਟਾਫਟ ਕਰੋ ਲੰਗਰ 'ਚ ਚੱਲੀਏ। ਲੰਗਰ 'ਚ ਗਏ, ਵੱਡਾ ਸਾਰਾ ਦੇਗਾ ਚੁੱਕਿਆ, ਫਟਾਫਟ ਦਾਲ ਧਰ ਲਈ, ਝੋਕਾ ਮਹਾਰਾਜ ਆਪ ਲਾ ਕੇ ਆਟਾ ਗੁੰਨਦੇ ਨੇ, ਨਾਲ ਹੀ ਸੱਚੇ ਪਾਤਸ਼ਾਹ ਪ੍ਰਸ਼ਾਦੇ ਬਣਾਈ, ਦਾਲ ਬਣਦੀ ਬਣਦੀ ਉੱਧਰ ਫਟਾਫਟ ਪ੍ਰਸ਼ਾਦੇ ਬਣ ਗਏ। ਜਦੋਂ ਚਾਹ ਹੋਵੇ ਨਾ ਫਿਰ ਇੱਦਾਂ ਹੀ ਹੁੰਦਾ ਹੈ, ਕਈ ਸੁਚੱਜੇ ਹੁੰਦੇ ਨੇ, ਕਈ ਬੀਬੀਆਂ ਸੁਚੱਜੀਆਂ ਹੁੰਦੀਆਂ ਨੇ। ਸੁਚੱਜੀ ਬੀਬੀ ਦਸ ਬੰਦਿਆਂ ਦਾ ਪ੍ਰਸ਼ਾਦਾ ਬਣਾਉਣਾ ਹੋਵੇ ਤੁਸੀਂ ਫੋਨ ਕਰ ਦਿਓ ਵੀ ਬੀਬੀ ਜੀ ਪ੍ਰਸ਼ਾਦਾ ਛਕਣਾ ਹੈ, ਜਾਂ ਭਾਈ ਕਹਿੰਦਾ ਵੀ ਘਰ ਵਾਲੀ ਨੂੰ ਵੀ ਮੇਰੇ ਨਾਲ ਅੱਜ 8-10 ਜਣੇ ਸਿੰਘ ਪਾ ਕੇ ਪ੍ਰਸ਼ਾਦਾ ਬਣਾਓ, ਉਹਨੇ ਪਤਾ ਵੀ ਨਹੀਂ ਲੱਗਣ ਦੇਣਾ। ਕੁਚੱਜੀ ਨੇ ਕੁਚੱਜ ਪਾ ਲੈਣਾ, ਆਟਾ ਹੀ ਖਿਲਾਰੀ ਜਾਏਗੀ, ਸਾਰੇ ਰਸੋਈ ਚ ਗਾਹ ਪੈ ਜੂ, ਉਹ 10 ਬੰਦਿਆਂ ਦੀ ਰੋਟੀ ਕੁਚੱਜ ਪੈ ਜਾਣਾ। ਕੁਚੱਜੀਆਂ ਦਾ ਇਹੀ ਕੰਮ ਹੁੰਦਾ ਹੈ, ਸੁਚੱਜੀ ਬੀਬੀ ਦਾ ਪਤਾ ਹੀ ਨਹੀਂ ਲੱਗਦਾ। ਸੁਚੱਜੀ ਨੇ ਧਿਆਨ ਰੱਖਿਓ, ਘਰ ਚ ਸਾਰਾ ਕੰਮ ਕਰਨਾ ਪਤਾ ਨਹੀਂ ਲੱਗਦਾ, ਤੇ ਕੁਚੱਜੀ ਨੂੰ ਦੋ ਬੰਦਿਆਂ ਦੀ ਰੋਟੀ ਬਣਾਉਣੀ ਹੋਵੇ ਗਾਹ ਪੈ ਜਾਂਦਾ, ਆਟਾ ਹੀ ਖਿਲਾਰਦੇ, ਕਦੇ ਕੁਛ ਕਦੇ ਕੁਛ, ਉਹਦੇ ਹਿਸਾਬ ਚ ਨਹੀਂ ਆਉਂਦਾ। ਮਾਫ ਕਰਨਾ ਜੀ, ਮਾਫੀ ਮੰਗ ਕੇ ਬੇਨਤੀ ਕਰਦਾ, ਫਿਰ ਇਹ ਉਦੋਂ ਹੀ ਪਤਾ ਲੱਗਦਾ ਨਾ ਵੀ ਫੈਸ਼ਨ ਹੀ ਕੀਤੇ ਨੇ, ਸਿੱਖਿਆ ਨਹੀਂ। ਹਾਂਜੀ ਹਾਂਜੀ, ਸਿੱਖਿਆ ਨਹੀਂ ਨਾ, ਭਰਜਾਈਆਂ ਤੋਂ, ਮਾਂ ਤੋਂ, ਦਾਦੀ ਤੋਂ, ਸਿਆਣੀਆਂ ਕੋਲ ਬਹਿ ਕੇ ਸਿੱਖਿਆ ਨਹੀਂ ਵੀ ਰੋਟੀ ਪਾਣੀ ਕਿਵੇਂ ਬਣਦਾ। ਸੁਚੱਜਿਆਂ ਦਾ ਫਰਕ ਹੈ, ਕੁਚੱਜੇ ਵੀ ਹੁੰਦੇ ਨੇ, ਸੁਚੱਜੇ ਵੀ ਹੁੰਦੇ ਨੇ, ਬੀਬੀਆਂ ਦੀ ਗੱਲ ਨਹੀਂ, ਭਾਈਆਂ ਦੀ ਵੀ ਗੱਲ ਹੈ। ਪਰ ਹਾਂਜੀ, ਇੱਕ ਗੱਲ ਇਹ ਵੀ ਕਹਿੰਦੇ ਹਾਂ, ਹਰ ਬੰਦਾ ਸਮਝਦਾ ਆਪਣੇ ਆਪ ਨੂੰ ਸੁਚੱਜਾ ਹੀ ਹੁੰਦਾ ਹੈ। ਆਖੋ ਸਤਨਾਮ, ਇਹ ਜਿੰਨੀਆਂ ਨੇ ਨਾ, ਚਾਹੇ ਸੱਸਾਂ ਚਾਹੇ ਨੂੰਹਾਂ, ਸਾਰੀਆਂ ਨੇ ਆਪਣੇ, ਨਹੀਂ ਮੈਂ ਤੇ ਸੁਚੱਜੀ ਹਾਂ, ਆਪਣੇ ਆਪ ਨੂੰ ਬੰਦਾ ਸੁਚੱਜਾ ਹੀ ਸਮਝਦਾ ਹੁੰਦਾ। ਫਟਾਫਟ ਪ੍ਰਸ਼ਾਦਾ ਬਣ ਗਿਆ, ਪ੍ਰਸ਼ਾਦਾ ਬਣਾ ਕੇ ਦਾਲ ਪਾ ਕੇ ਬਾਲਟੇ ਚ ਫਟਾਫਟ ਪ੍ਰਸ਼ਾਦੇ ਬਣੇ, ਟੋਕਰਾ ਸਿਰ ਤੇ ਚੁੱਕ ਲਿਆ, ਟੋਕਰਾ ਸਿਰ ਤੇ ਨਾਲ ਹੀ ਲੈ ਕੇ ਫਟਾਫਟ ਚਲੋ ਬਈ ਪਹੁੰਚ ਗਏ। ਏਦਾਂ ਸੰਗਤਾਂ ਸਾਰੀਆਂ ਲੰਮੀਆਂ ਪਈਆਂ ਨੇ, ਹੁਣ ਇਹ ਖੇਚਲ ਹੈ ਜੀ, ਇਹ ਖੇਚਲ ਇਹਦੇ ਲਈ ਕਰਨੀ ਪੈਂਦੀ ਹੈ, ਇਹਨੂੰ ਤਪ ਕਹਿੰਦੇ। ਆਹ ਤਪ ਹੈ ਗੁਰੂ ਘਰ ਦਾ, ਭਾਈ ਭੁੱਲ ਨਾ ਜਾਇਓ, ਜਪ ਗੁਰਬਾਣੀ ਨੂੰ ਸਮਝੋ, ਜਪ ਸਮਝੋ, ਜਪ ਫਿਰ ਅੱਗੇ ਤਪ, ਜੋ ਸਮਝਿਆ ਇਹਨੂੰ ਮੰਨ ਲੈ, ਇਹਨੂੰ ਮੰਨਣਾ ਹੀ ਤਪ ਹੈ। ਗੁਰਬਾਣੀ ਨੂੰ ਸਮਝ ਤੇ ਲਏਗਾ, ਉਹਦੇ ਤੇ ਚੱਲਣ ਲਈ ਤੈਨੂੰ ਖੇਚਲ ਕਰਨੀ ਪਊ, ਉਹ ਖੇਚਲ ਤੇਰਾ ਤਪ ਹੈ। ਫਿਰ ਸਮਝ ਲਓ, ਜਪ ਗੁਰਬਾਣੀ ਨੂੰ ਸਮਝੋ ਤੇ ਸਮਝ ਕੇ ਉਹਦੇ ਤੇ ਪਹਿਰਾ ਦਿਓ ਪੂਰਾ, ਇਹ ਤਪ ਹੈ। ਪਹਿਰਾ ਦੇਣ ਲਈ ਖੇਚਲ ਕਰਨੀ ਪੈਣੀ, ਮਾਫ ਕਰਨਾ, ਲੜਨਾ ਵੀ ਪੈਣਾ ਦੁਨੀਆ ਨਾਲ, ਬਸ ਇਹ ਤਪ ਹੈ, ਇਹ ਤਪ ਕਮਾਉਣਾ ਚਾਹੀਦਾ। ਪਰ ਜਪ ਤਪ ਸੰਜਮ ਧਰਮ ਨਾ ਕਮਾਇਆ, ਜਿਹੜੇ ਦੱਸੇ ਸੀ ਪਰਹੇਜ਼ ਸੰਜਮ ਰੱਖੇ ਨਹੀਂ ਪਰਹੇਜ਼, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਜਾਣਿਆ ਹੀ ਨਹੀਂ, ਸਮਝ ਹੀ ਨਹੀਂ ਲੱਗੀ। ਹਾਂਜੀ, ਜਦੋਂ ਮਹਾਰਾਜ ਗਏ ਇਹ ਤਪ ਹੋਇਆ ਐਸਾ, ਲਓ ਬਈ ਆਵਾਜ਼ ਦਿੱਤੀ ਸਤਨਾਮ ਵਾਹਿਗੁਰੂ ਦਾ, ਆਵਾਜ਼ਾਂ ਲੱਗ ਗਿਆ, ਕਰੀਏ ਸੇਵਾ ਭਾਈ ਆਓ, ਲੰਗਰ ਲੱਗ ਗਏ। ਤੁਹਾਨੂੰ ਚੇਤਾ ਹੈ ਜੀ, ਸਾਡੇ ਦੋ ਸਾਕੇ ਨੇ, ਇੱਕ ਸਾਕਾ ਨਨਕਾਣਾ ਸਾਹਿਬ ਦਾ ਤੇ ਦੂਜਾ ਸਾਕਾ ਪੰਜਾ ਸਾਹਿਬ ਦਾ, ਦੋ ਸਾਕੇ ਬੜੇ ਮਸ਼ਹੂਰ ਨੇ। ਜਿਹੜਾ ਪੰਜਾ ਸਾਹਿਬ ਦਾ ਸਾਕਾ ਹੋਇਆ, ਲੰਗਰਾਂ ਦੀਆਂ ਗੱਲਾਂ ਨੇ, ਲੰਗਰਾਂ ਦੀਆਂ, ਜਿਹੜਾ ਪੰਜਾ ਸਾਹਿਬ ਦਾ ਸਾਕਾ ਹੋਇਆ ਹੈ, ਉਹ ਮਹੰਤ ਕਰਮ ਸਿੰਘ ਸੀ ਸਾਰਿਆਂ ਤੋਂ ਅੱਗੇ, ਤੇ ਭਾਈ ਪ੍ਰਤਾਪ ਸਿੰਘ। ਅਟਕ ਜੇਲ੍ਹ ਵਿੱਚ ਸਿੰਘਾਂ ਨੂੰ ਲਿਜਾਇਆ ਜਾ ਰਿਹਾ ਸੀ, ਧਰਮ ਯੁੱਧ ਮੋਰਚਾ ਲੱਗਿਆ ਉਦੋਂ, ਗੁਰੂ ਕੇ ਬਾਗ ਦਾ ਮੋਰਚਾ ਸੀ। ਅਟਕ ਜੇਲ੍ਹ ਵਿੱਚ ਲੈ ਕੇ ਚੱਲੇ ਨੇ, ਅੰਗਰੇਜ਼ਾਂ ਦਾ ਰਾਜ ਸੀ, ਸਿੰਘਾਂ ਨੂੰ ਫੜਿਆ, ਟ੍ਰੇਨ ਭਰ ਲਈ, ਟ੍ਰੇਨ ਭਰ ਕੇ ਲੈ ਚੱਲੇ। ਹਸਨ ਅਬਦਾਲ ਸਟੇਸ਼ਨ ਹੈ ਪੰਜਾ ਸਾਹਿਬ ਤੇ ਗੁਰਦੁਆਰੇ ਦਾ ਨਾਂ ਹੈ, ਸਟੇਸ਼ਨ ਦਾ ਨਾਂ ਹੈ ਹਸਨ ਅਬਦਾਲ, ਹੁਣ ਪਾਕਿਸਤਾਨ 'ਚ। ਕਹਿੰਦੇ ਜੀ ਸਿੰਘ ਜਾ ਰਹੇ ਨੇ, ਟ੍ਰੇਨ ਭਰੀ ਹੋਈ ਹੈ ਨੇ ਭੁੱਖੇ। ਮਹੰਤ ਪ੍ਰਤਾਪ ਸਿੰਘ, ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਗੁਰਦੁਆਰੇ ਆਏ, ਸਾਰੀ ਸੰਗਤ ਨੂੰ ਇਕੱਠਿਆਂ ਕੀਤਾ। ਕਹਿੰਦੇ ਸੇਵਾ ਦਾ ਮੌਕਾ, ਸਿੰਘ ਭੁੱਖੇ ਨੇ, ਮੋਰਚਾ ਲਾਇਆ ਹੋਇਆ ਸੀ, ਭੁੱਖਿਆਂ ਨੂੰ ਲੈ ਕੇ ਚੱਲੇ ਨੇ ਜੇਲ੍ਹ ਵਿੱਚ, ਤੇ ਟ੍ਰੇਨ ਲੰਘਣੀ ਹੈ ਆਪਣੇ ਸ਼ਹਿਰ ਵਿੱਚੋਂ, ਆਪਾਂ ਸੇਵਾ ਕਰੀਏ, ਪ੍ਰਸ਼ਾਦਾ ਛਕਾਈ। ਇੱਕ ਗੱਲ ਹੋਰ ਨਾ ਭੁੱਲਿਓ, ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ, ਸੇਵਾ ਹੁੰਦੀ ਹੈ ਕਿਸੇ ਭੁੱਖੇ ਨੂੰ ਛਕਾਉਣਾ। ਆ ਵੀ ਨਾ ਭੁੱਲਿਓ ਗੱਲ, ਇਹ ਦਿਮਾਗ 'ਚ ਪਾ ਲਓ। ਸਭਾ ਤੇ ਲੰਗਰ ਲਾਇਆ ਸੀ, ਅੱਛਾ ਜੀ ਪੁੱਛਦਾ, ਅੱਛਾ ਫਿਰ ਬਈ ਬੜੀ ਸੇਵਾ ਕੀਤੀ, ਅੱਛਾ ਕਿਵੇਂ, ਬਸ ਗੱਡੀ ਦੇ ਵਿੱਚ ਲਓ ਜੀ। ਅਗਲਾ ਕਹਿੰਦਾ ਨਾ ਜੀ ਮੈਂ ਪਿੱਛੇ ਚਾਰ ਲੰਗਰਾਂ 'ਚੋਂ ਖਾ ਕੇ ਆਇਆ, ਮੇਰੇ ਢਿੱਡ 'ਚ ਜਾਂਦਾ ਨਹੀਂ ਹੁਣ। ਨਾ ਜੀ ਨਾ ਤੈਨੂੰ ਛਕਾਉਣਾ ਹੀ ਛਕਾਉਣਾ ਹੈ। ਅਗਲਾ ਕਹਿੰਦਾ ਮੇਰੇ ਢਿੱਡ 'ਚ ਜਾਂਦਾ ਨਹੀਂ, ਮੇਰੇ ਤੇ ਉਂਗਲ ਨਹੀਂ ਖੁੱਭਦੀ, ਤੂੰ ਰਹਿਣ ਦੇ, ਅਸੀਂ ਤੇ ਛਕਾਵਾਂਗੇ। ਅਗਲੇ ਦਾ ਦਿਲ ਨਹੀਂ ਸੀ ਕਰਦਾ, ਧੱਕੇ ਨਾਲ ਗੱਡੀ 'ਚ ਸਿੱਟਤਾ, ਧੱਕੇ ਨਾਲ ਫੜਾ ਤਾ, ਥੋੜਾ ਜਿਹਾ ਲੈ ਲਓ, ਥੋੜਾ ਜਿਹਾ ਲੈ ਲਓ, ਧੱਕੇ ਨਾਲ ਖਵਾਇਆ, ਰੱਜਿਆਂ ਨੂੰ ਰਜਾਇਆ। ਸੇਵਾ ਤੇ ਸੀ ਭੁੱਖੇ ਨੂੰ ਛਕਾਉਣਾ, ਰੱਜਿਆਂ ਨੂੰ ਰਜਾਉਣਾ ਸੇਵਾ ਨਹੀਂ ਹੁੰਦੀ। ਸੇਵਾ ਹੈ ਲੋੜਵੰਦ ਦੀ ਸੇਵਾ ਕਰੋ, ਜਿਹਨੂੰ ਲੋੜ ਹੈ ਇਹ ਸੇਵਾ ਹੁੰਦੀ। ਚਾਹੀਦਾ ਸੇਵਾ ਕਰਨੀ ਪਰ ਉੱਥੇ ਜਿੱਥੇ ਜ਼ਰੂਰਤ ਹੈ। ਪਰ ਸਾਡੇ ਪਤਾ ਕੀ ਹੈ, ਬੌਲ ਚੜ੍ਹ ਜਾਂਦਾ ਸਾਨੂੰ, ਜਿਹੜੇ ਪਾਸੇ ਹੋ ਜਾਂਦੇ ਹਾਂ ਆਪਾਂ ਕਮਲਿਆਂ ਵਾਂਗੂ ਹੋ ਜਾਂਦੇ ਹਾਂ, ਫਿਰ ਆਪਾਂ ਸਾਰੇ ਹੀ ਕਮਲਿਆਂ ਵਾਂਗੂ ਇੱਕੋ ਪਾਸੇ ਹੀ ਫਿਰ ਸਾਰੇ ਹੋ ਜਾਂਦੇ ਹਾਂ, ਇੱਕੋ ਪਾਸੇ ਹੀ ਜਿੱਧਰ ਨੂੰ ਤੁਰ ਪਏ ਮੈਂ ਸਾਰੇ ਹੀ ਤੁਰ ਪੈਂਦੇ। ਲਾਣਾ ਨਹੀਂ ਇੱਕ ਨਹੀਂ ਲਾਣਾ, ਜੇ ਲਾਉਣ ਤੇ ਆ ਜਾਓ ਫਿਰ ਇਕੱਠੇ ਹੀ 50 100 ਇਕੱਠੇ ਹੀ, ਨਹੀਂ ਲਾਉਣਾ ਇੱਕ ਵੀ ਨਹੀਂ ਲਾਉਣਾ, ਆਪਾਂ ਕਰਨੇ ਆ ਇਸ ਤਰ੍ਹਾਂ। ਅੱਛਾ ਜੀ ਫਿਰ ਸਭਾ ਤੋਂ ਆਇਆਂ ਦੀਆਂ ਗੱਲਾਂ ਸੁਣੋ। ਓਏ ਲੰਗਰ ਸੀ ਉੱਥੇ, ਉੱਥੇ ਖੀਰ ਵਰਤੇ, ਓਏ ਉੱਥੇ ਗਜਰੇਲਾ ਚੱਲੇ, ਉੱਥੇ ਗੁਲਾਬ ਜਾਮਣ ਚੱਲਣ, ਓਏ ਉੱਥੇ ਪਕੌੜੇ, ਓਏ ਉੱਥੇ ਸਮੋਸੇ। ਕੋਈ ਆ ਕੇ ਇਹ ਕਹਿੰਦਾ ਹੈ, ਗੁਰਬਾਣੀ ਦੀ ਆਹ ਗੱਲ ਸੁਣੀ ਸ਼ਾਂਤ ਹੋ ਗਿਆ ਮਨ, ਕਿਹੜਾ ਕਹਿੰਦਾ ਦੱਸੋ। ਰਹਿ ਵੀ ਤੇ ਲੰਗਰ ਹੀ ਗਏ ਆਪਣੇ ਕੋਲ, ਟਰਾਲੀਆਂ ਭਰੀਆਂ ਨੇ ਨੌਜਵਾਨਾਂ ਦੀਆਂ, ਕਲਕਾਰੀਆਂ ਤੇ ਕੂਕਾਂ ਮਾਰਦੇ ਤੁਰੇ ਜਾਂਦੇ ਨੇ, ਉਵੇਂ ਵਾਪਸ ਆ ਜਾਂਦੇ ਨੇ ਵਿਰਲਿਆਂ ਨੂੰ ਛੱਡ ਕੇ। ਥੋੜੇ ਹੋਣਗੇ ਜਿਹੜੇ ਸਹੀ ਜਾਂਦੇ ਨੇ, ਬਾ ਗੇੜੇ ਗੂੜੇ ਦੇ ਕੇ ਆਪਾਂ ਮੁੜ ਆਉਂਦੇ ਹਾਂ। ਰਹਿ ਵੀ ਤੇ ਲੰਗਰ ਹੀ ਗਏ, ਖਾਣ ਪੀਣ ਜੋਗੇ ਹੀ ਰਹਿ ਗਏ, ਮਨ ਦੀ ਖੁਰਾਕ ਤੇ ਸਾਨੂੰ ਮਿਲੀ ਹੋਈ ਕੋਈ, ਗਿਆਨ ਚ ਵਾਧਾ ਹੀ ਨਹੀਂ ਹੋਇਆ, ਗਿਆਨ ਚ ਵਾਧਾ ਨਹੀਂ, ਅਕਲ ਚ ਵਾਧਾ ਨਹੀਂ, ਸਿੱਖਿਆ ਚ ਵਾਧਾ ਨਹੀਂ, ਰਹਿ ਗਏ ਖਾਲੀ। ਰਹਿ ਕੀ ਗਿਆ? ਲੰਗਰ, ਪਕੌੜੇ, ਸਮੋਸੇ। ਤੇ ਇਹ ਬੇਨਤੀ ਬਹੁਤ ਵਾਰ ਕੀਤੀ ਹੈ, ਫੇਰ ਕਰ ਦਿੰਦਾ, ਨਵੇਂ ਸਰੋਤੇ ਹੋਣਗੇ, ਜੇ ਆਪਾਂ ਪੁੱਛੀਏ ਓਏ ਸੋਗ ਮਨਾ ਰਹੇ ਹੋ, ਸਾਹਿਬਜ਼ਾਦਿਆਂ ਦਾ ਬਾਹਲਾ ਦੁੱਖ ਹੈ, ਕਿਵੇਂ ਮਨਾਉਂਦੇ ਹੋ ਜੀ ਤੁਸੀਂ ਦੁੱਖ? ਜਲੇਬੀਆਂ ਖਾ ਕੇ, ਬਿਨ ਨਾ ਵੈ ਜੱਗ, ਬੋਲੋ ਬਿਨ ਨਾ ਵੈ ਜੱਗ, ਝੂਠ ਹੈ। ਕਿਵੇਂ ਮਨਾਉਂਦਾ ਹੈ ਸਿੱਖਾ ਦੁੱਖ? ਬਾਹਲਾ ਦੁੱਖ ਹੈ ਤੈਨੂੰ, ਕਿਵੇਂ ਮਨਾਉਂਦਾ? ਸਮੋਸੇ ਖਾ ਕੇ, ਪਕੌੜੇ ਖਾ ਕੇ, ਬ੍ਰੈਡ ਖਾ ਕੇ, ਖੀਰ ਖਾ ਕੇ, ਬਾਹਲਾ ਦੁੱਖ ਹੈ ਜੀ ਸਾਨੂੰ। ਲੈ ਵੇਖੋ, ਸੋਚੋ ਤੇ ਸਹੀ, ਤੁਰੇ ਕਿੱਧਰ ਨੂੰ ਜਾਂਦੇ ਆ? ਈਸਾਈ ਧਰਮ ਵਿੱਚ ਇੱਕ ਫਿਰਕਾ ਹੈ, ਸਜ਼ਾ ਮਿਲੀ ਹੈ ਉਹਨਾਂ ਦੇ ਪੈਗੰਬਰ ਦੇ ਰਿਸ਼ਤੇਦਾਰ ਨੂੰ, ਮਾਰ ਮਾਰ ਕੇ ਕੋੜੇ ਆਪਣੇ ਸਰੀਰ ਨੂੰ ਖੂਨ ਕੱਢ ਲੈਂਦੇ ਨੇ, ਕਹਿੰਦੇ ਨੇ ਅੱਜ ਵਾਲੇ ਦਿਨ ਉਹਨੂੰ ਕਿਵੇਂ ਦੁੱਖ ਹੋਇਆ ਹੋ, ਆਪਣੇ ਸਰੀਰ ਦੇ ਮਾਰਦੇ ਨੇ ਛਮਕਾਂ। ਕਿਉਂ ਮਾਰਦਾ? ਕਹਿੰਦੇ ਉਹਨੂੰ ਮਹਿਸੂਸ ਕਰਨਾ ਵੀ ਉਹਨੂੰ ਕਿੰਨਾ ਕੁ ਦੁੱਖ ਹੋਇਆ ਹੋਣਾ। ਏਦਾਂ ਈਸਾ ਨਾਲ ਪਿਆਰ ਕਰਨ ਵਾਲੇ ਨਾ ਅੱਜ ਤੱਕ ਵੀ ਕਈ ਏਦਾਂ ਦੇ ਹੈ ਨੇ, ਹੱਥਾਂ 'ਚ ਕਿੱਲ ਗੱਡ ਲੈਂਦੇ ਨੇ, ਕਹਿੰਦੇ ਕਿਵੇਂ ਕਿੱਲ ਗੱਡੇ ਹੋਣਗੇ। ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਆਪਾਂ ਇੱਕ ਦਿਨ ਦੁੱਧ ਤੇ ਰਹਿ ਕੇ ਵੇਖੀਏ ਵੀ ਸਾਹਿਬਜ਼ਾਦੇ ਕਿਵੇਂ ਰਹੇ ਹੋਣਗੇ, ਆਖੋ ਸਤਨਾਮ। ਇਹ ਤੇ ਹੈ ਨਾ, ਕੋਈ ਦੁੱਖ ਹੈ ਅੰਦਰ, ਪਰ ਕਾਰਨ ਕੀ ਹੈ? ਜਾਣਕਾਰੀ ਨਹੀਂ, ਸਮਝ ਨਹੀਂ, ਦੱਸਿਆ ਨਹੀਂ, ਕਿਸੇ ਨੇ ਦੱਸਿਆ ਨਹੀਂ। ਆਪਣਾ ਸਾਰਿਆਂ ਦਾ ਇਹ ਹਾਲ ਹੈ, ਆ ਹਾਲ ਆਪਣਾ ਸਾਰਿਆਂ ਦਾ ਹੈ। ਫਿਰ ਨਾ ਭੁੱਲੋ, ਗੱਲ ਯਾਦ ਰੱਖਿਓ, ਭੁੱਖੇ ਨੂੰ ਖਵਾਉਣਾ ਸੇਵਾ ਹੈ। ਪੜ੍ਹਦੇ ਹਾਂ ਨਾ ਆਪਾਂ, ਪੜ੍ਹੋ।
ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਛੜੇ ਨੂੰ ਮਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਪਾਟਾ ਹੋਇਆ ਜਖਮ ਦੇ ਕਦੀ ਵੀ ਨਹੀਂ ਸੀ ਤੇਰੀ, ਤੂੰ ਕੱਖ ਵੀ ਨਹੀਂ ਮਾਰ, ਤੇਰੀ ਕੱਖ ਵੀ ਨਹੀਂ ਤੇਰੀ, ਕੱਖ ਵੀ ਨਹੀਂ ਮਾਰ, ਤੇਰੀ ਤੂੰ ਕੱਖ ਵੀ ਤੇਰੀ, ਤੂੰ ਕੱਖ ਵੀ ਨਹੀਂ ਪੀਤਾ, ਐਵੇਂ ਮਾਰਾ ਤੇਰੀ, ਤੂੰ ਕੱਖ ਵੀ ਨਹੀਂ ਪੀਤਾ,
ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਓਏ ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨਹੀਂ ਸੀਤਾ, ਐਵੇਂ ਮਾਰਾ ਫੇਰੀ, ਤੂੰ ਤੇ ਕੱਖ ਨਹੀਂ ਕੀਤਾ। ਰਜਿਆਂ ਨੂੰ ਰਜਾਉਣਾ ਸੇਵਾ ਨਹੀਂ, ਲੋੜਵੰਦ ਨੂੰ ਛਕਾਉਣਾ ਸੇਵਾ ਹੈ। ਇਹ ਯਾਦ ਰੱਖਿਓ ਭਾਈ। ਹੁਣ ਸੰਗਤ ਆਈ ਹੈ ਦਰਸ਼ਨ ਕਰਨ, ਭੁੱਖੇ ਹੀ ਪਏ ਨੇ। ਮਾਤਾ ਗੰਗਾ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਆਪ ਗਏ। ਲਓ ਬਈ ਉੱਠੋ, ਸਤਨਾਮ ਵਾਹਿਗੁਰੂ ਦਾ ਵਾਚਾ ਦਿੱਤਾ, ਪ੍ਰਸ਼ਾਦਾ ਲੈ ਕੇ ਆਏ ਆ, ਗਰਮ ਗਰਮ ਛਕੋ। ਫਟਾਫਟ ਬਹਿ ਗਏ ਸਾਰੇ ਲਾ ਕੇ ਪੰਗਤਾਂ, ਛੇਤੀ ਛੇਤੀ ਸਜ ਗਏ ਸਾਰੇ, ਪ੍ਰਸ਼ਾਦੇ ਹੱਥਾਂ ਤੇ ਰੱਖ ਦਿੱਤੇ, ਉੱਤੇ ਦਾਲ ਸਬਜ਼ੀ ਜੋ ਬਣੀ ਹੈ ਹੱਥਾਂ ਤੇ ਹੀ, ਪ੍ਰਸ਼ਾਦਾ ਸਾਰਿਆਂ ਨੇ ਛਕ ਲਿਆ। ਨੇੜੇ ਖੂਹ ਹੈ, ਜਲ ਪਿਆ, ਜਲ ਛਕਿਆ ਸਾਰੇ। ਚਲੋ ਪ੍ਰਸ਼ਾਦਾ ਛਕਣ ਤੋਂ ਬਾਅਦ ਥੋੜਾ ਚਿਰ ਸੰਗਤਾਂ ਨੇ ਸਿਮਰਨ ਕੀਤਾ, ਫਿਰ ਬਰਾਜ ਗਏ। ਧੰਨੋ ਬਈ ਧੰਨੋ, ਇੰਨੀ ਸੇਵਾ, ਧੰਨੋ ਬਈ ਕਮਾਲ ਕਰਤੀ, ਇੰਨੀ ਸੇਵਾ, ਧੰਨ ਧੰਨ ਕਰਦੇ ਨੇ ਸਾਰੇ। ਸਿੱਖਾਂ ਨੇ ਇਦਾਂ ਦੀ ਸੇਵਾ ਕੀਤੀ ਹੈ। ਹੁਣ ਫੇਰ ਮੇਰੇ ਯਾਦ ਆ ਗਈ ਗੱਲ, ਪੰਜਾ ਸਾਹਿਬ ਕਹਿੰਦੇ ਜਾ ਰਹੀ ਹੈ ਟ੍ਰੇਨ, ਭੁੱਖੇ ਨੇ ਸਿੰਘ ਸੇਵਾ ਕਰੀਏ। ਭਾਈ ਮਹੰਤ ਕਰਮ, ਭਾਈ ਪ੍ਰਤਾਪ ਸਿੰਘ, ਮਹੰਤ ਕਰਮ ਸਿੰਘ ਹੋਣਾ ਨੇ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਫਟਾਫਟ ਪ੍ਰਸ਼ਾਦੇ ਬਣਾਓ, ਸਿਰ ਤੇ ਚੁੱਕ ਲਿਆ ਸਮਾਨ ਸਾਰਾ, ਜਾ ਕੇ ਸਟੇਸ਼ਨ ਮਾਸਟਰ ਨੂੰ ਕਹਿੰਦੇ ਹੋ ਸਟੇਸ਼ਨ ਮਾਸਟਰ ਜੀ ਟ੍ਰੇਨ ਰੋਕੋ, ਅਸੀਂ ਪ੍ਰਸ਼ਾਦਾ ਛਕਾਉਣਾ ਹੈ। ਉਹ ਕਹਿੰਦਾ ਟ੍ਰੇਨ ਨਹੀਂ ਰੁਕਣੀ, ਇਹ ਤੇ ਸਿੱਧੀ ਜਾ ਕੇ ਰੁਕੇਗੀ। ਇਹ ਕਹਿੰਦੇ ਜੀ ਅਸੀਂ ਸੇਵਾ ਕਰਨੀ ਹੈ, ਟ੍ਰੇਨ ਰੋਕੋ, ਟ੍ਰੇਨ ਨਹੀਂ ਰੁਕਣੀ। ਕਹਿੰਦੇ ਜੀ ਅਸੀਂ ਪ੍ਰਸ਼ਾਦਾ ਛਕਾਉਣਾ, ਅਸੀਂ ਹੋਰ ਕੀ ਕਹਿੰਦੇ ਹਾਂ, ਪ੍ਰਸ਼ਾਦਾ ਹੀ ਛਕਾਉਣਾ। ਉਹ ਕਹਿੰਦੇ ਟ੍ਰੇਨ ਨਹੀਂ ਰੁਕਣੀ, ਇਹ ਤੇ ਸਿੱਧੀ ਜਾਏਗੀ। ਕਹਿੰਦੇ ਅਸੀਂ ਅਰਦਾਸ ਕਰਕੇ ਆਏ ਹਾਂ, ਟ੍ਰੇਨ ਤੇ ਰੋਕਣੀ ਪੈਣੀ ਤੁਹਾਨੂੰ। ਕਹਿੰਦੇ ਰੁਕਣੀ ਨਹੀਂ। ਆਗੂ ਕਹਿਣ ਲੱਗੇ ਕਹਿੰਦੇ ਚੰਗਾ ਫਿਰ ਟ੍ਰੇਨ ਤੇ ਰੋਕਾਂਗੇ। ਐਦਾਂ ਕਿਵੇਂ ਰੁਕ ਜੂ ਟ੍ਰੇਨ, ਪ੍ਰਸ਼ਾਦਾ ਛਕਾਉਣਾ ਹੈ, ਟ੍ਰੇਨ ਨੇੜੇ ਆ ਰਹੀ ਹੈ। ਆਵਾਜ਼ ਦੇ ਦਿੱਤੀ ਆਗੂਆਂ ਨੇ, ਜਥੇਦਾਰਾਂ ਨੇ, ਕਹਿੰਦੇ ਆ ਜਾਓ ਸੰਗਤੇ, ਟ੍ਰੇਨ ਦੀ ਪਟੜੀ ਤੇ ਹੀ ਲੰਮੇ ਪੈ ਜਾਓ, ਆਪ ਅੱਗੇ ਸਾਰਿਆਂ ਤੋਂ। ਸਾਡੇ ਵਾਲੇ ਆਗੂ ਤੇ ਬਿਆਨ ਦੇ ਕੇ ਪਿੱਛੇ ਹਟ ਜਾਂਦੇ ਨੇ, ਪਰ ਆਪ ਪੈ ਗਏ ਅੱਗੇ ਟ੍ਰੇਨ ਦੀ ਪਟੜੀ ਤੇ। ਸਾਰੀ ਸੰਗਤ ਟ੍ਰੇਨ ਦੀ ਪਟੜੀ ਤੇ ਲੰਮੀ ਪੈ ਗਈ। ਕਹਿੰਦੇ ਜਦੋਂ ਸਾਰੇ ਇੱਦਾਂ ਲੰਮੇ ਪੈ ਗਏ, ਟ੍ਰੇਨ ਆ ਰਹੀ ਹੈ ਲਾਗੇ, ਸਟੇਸ਼ਨ ਮਾਸਟਰ ਕਹਿੰਦਾ ਉਹ ਟ੍ਰੇਨ ਕੁਚਲ ਦੇਗੀ, ਸਾਰੇ ਮਰ ਜਾਓਗੇ, ਦੱਬੇ ਜਾਓਗੇ, ਉੱਠੋ ਛੇਤੀ, ਤਰਸ ਕਰੋ। ਨਹੀਂ ਉੱਠੇ, ਬੀਬੀ ਨਿੱਕਾ ਜਿਹਾ ਬੱਚਾ ਗੋਦ ਵਿੱਚ ਲੈ ਕੇ ਬੈਠੀ। ਕਹਿੰਦੇ ਬੀਬੀ ਨਿਆਣੇ ਤੇ ਤਰਸ ਕਰ ਲੈ। ਕਹਿੰਦੀ ਤਰਸੀ ਤੇ ਕਰਨ ਲੱਗੀ ਆ, ਲੇਖੇ ਲੱਗ ਜਾਏਗਾ, ਧਰਮ ਦੇ ਲੇਖੇ, ਕੌਮ ਦੇ ਲੇਖੇ, ਸੇਵਾ ਵਿੱਚ ਲੱਗ ਜਾਏਗਾ। ਬੱਚਾ ਨਿੱਕਾ ਜਿਹਾ ਲੈ ਕੇ ਪਟੜੀ ਤੇ ਬਹਿ ਗਈ ਸੀ। ਏਦਾਂ ਦੀ ਭਾਵਨਾ ਹੁੰਦੀ ਸੀ, ਮਾਹੌਲ ਏਦਾਂ ਦਾ ਸੀ ਜੀ ਉਦੋਂ। ਇਹ ਵੀ ਗੱਲ ਯਾਦ ਰੱਖਿਓ, ਮਾਹੌਲ ਹੁੰਦਾ ਹੈ। ਪਿੰਡਾਂ ਦੇ ਮਾਹੌਲ ਕਈਆਂ ਦੇ ਗੁਰਮਤੀਏ ਨੇ, ਕਈਆਂ ਪਿੰਡਾਂ ਦੇ ਵਿੱਚ ਮਨਮਤ ਦਾ ਮਾਹੌਲ ਹੈ, ਦੂਜੇ ਨੂੰ ਵੇਖ ਕੇ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਸਾਰੇ ਹੀ ਕਬਰ ਵਾਲੇ ਪਾਸੇ ਕਬਰਾਂ ਨੂੰ ਤੁਰ ਪੈਣ, ਫਿਰ ਸਾਰੇ ਹੀ ਤੁਰ ਪੈਂਦੇ ਨੇ। ਮਾਹੌਲ ਦਾ ਅਸਰ ਬਹੁਤ ਹੁੰਦਾ ਹੈ, ਸਾਰਾ ਮਾਹੌਲ ਹੀ ਏਦਾਂ ਦਾ ਸੀ ਉਦੋਂ। ਗੱਲ ਹੀ ਸਿੱਖੀ ਦੀ ਸੀ, ਦ੍ਰਿੜਤਾ ਦੀ, ਏਦਾਂ ਪੈ ਗਏ। ਕਹਿੰਦੇ ਲੰਘ ਜੇ ਉੱਤੋਂ ਕੋਈ ਪਰਵਾਹ ਨਹੀਂ, ਸਿੰਘ ਸਿੰਘਣੀਆਂ ਸਾਰੇ। ਟ੍ਰੇਨ ਆਈ, ਰੌਲਾ ਪਾਉਂਦਾ ਰੁਕ ਜੋ, ਉੱਠ ਪੋ ਛੇਤੀ, ਟ੍ਰੇਨ ਦੱਬ ਦੇਗੀ, ਪਰਵਾਹ ਨਹੀਂ ਕੀਤੀ। ਕਹਿੰਦੇ ਨੇ ਟ੍ਰੇਨ ਆਈ, 6 ਨੂੰ ਕੁਚਲਿਆ ਟ੍ਰੇਨ ਨੇ, 6 ਤੋਂ ਬਾਅਦ ਅੱਗੇ ਨਹੀਂ ਲੰਘ ਸਕੀ, ਜਾਮ ਹੋ ਗਈ, ਲੱਗ ਗਈਆਂ ਸੀ ਬ੍ਰੇਕਾਂ ਆਪੇ, ਗਾੜੀ ਰੱਤ ਖਾਲਸੇ। ਆਪਣੇ ਆਪ ਬ੍ਰੇਕਾਂ ਲੱਗੀਆਂ, ਟ੍ਰੇਨ ਅੱਗੇ ਨਹੀਂ ਜਾ ਸਕੀ। ਬਸ ਜਦੋਂ ਇੱਦਾਂ ਵੇਖਿਆ, ਉਹ ਜਿਹੜੇ 6 ਸੀ, 4 ਬਹੁਤ ਜ਼ਿਆਦਾ ਜ਼ਖਮੀ ਹੋਏ ਤੇ 2 ਸ਼ਹੀਦ ਹੋਏ ਸੀ ਇਹ ਸਾਕੇ ਚ, ਜਿਨ੍ਹਾਂ ਨੂੰ ਪਤਾ ਇਹਨਾਂ ਸਾਕਿਆਂ ਦਾ। ਮਾਫ ਕਰਨਾ ਜੀ, ਸਾਕਿਆਂ ਦਾ ਘੱਟ ਪਤਾ, ਕਿੱਸਿਆਂ ਦਾ ਜ਼ਿਆਦਾ ਪਤਾ। ਟ੍ਰੇਨ ਥੱਲੇ ਕੌਣ ਆ ਗਿਆ ਸੀ ਇਹ ਕਿਸੇ ਨੂੰ ਪਤਾ, ਗਾਉਣ ਵਾਲਿਆਂ ਨੇ ਕਿੰਨੇ ਕਿੱਸੇ ਸੁਣਾਏ ਨੇ। ਲੈ ਕੱਲਾ ਕੱਲਾ ਯਾਦ ਕਰੀ ਫਿਰਦਾ ਵੀ ਮਿਰਜ਼ਾ ਕੌਣ ਹੈ, ਰਾਂਝਾ ਕੌਣ ਹੈ, ਮਹੀਵਾਲ ਕੌਣ ਹੈ, ਲੈ ਜਿਹਨੂੰ ਮਰਜ਼ੀ ਪੁੱਛ ਲਓ, ਮਹੰਤ ਕਰਮ ਸਿੰਘ ਕੌਣ ਹੈ ਪਤਾ ਹੀ ਨਹੀਂ, ਭਾਈ ਪ੍ਰਤਾਪ ਸਿੰਘ ਕੌਣ ਹੈ ਪਤਾ ਹੀ ਨਹੀਂ। ਉਹ ਚੇਤਾ ਰੱਖੋ ਵੀਰੋ ਭਰਾਵੋ, ਜੇ ਏਦਾਂ ਦਿਆਂ ਜੁਝਾਰੂਆਂ ਦੇ ਬਚਨ ਸੁਣਾਂਗੇ ਤਾਂ ਜੁਝਾਰੂ ਬਣਾਂਗੇ, ਤੇ ਜੇ ਇਹੋ ਜਿਹੇ ਕਿੱਸੇ ਸੁਣਾਂਗੇ, ਬਸ ਇਹੋ ਜਿਹੇ ਕਿੱਸੇ ਫਿਰ ਹੁਣ ਸਾਡੇ ਪਿੰਡ ਪਿੰਡ ਹੁੰਦੇ ਨੇ। ਆਖੋ ਸਤਨਾਮ। ਹਾਂਜੀ, ਬਰਾਤ ਗਈ, ਲੜਕੀ ਲੱਭੀ ਹੋਈ ਨਹੀਂ, ਅਖਬਾਰਾਂ ਪੜ੍ਹ ਲਓ, ਭਰਾ ਵੇਖਦੇ ਹੀ ਰਹਿ ਗਏ, ਕੋਈ ਹੋਰ ਹੀ ਆਇਆ ਤੇ ਲੈ ਗਿਆ, ਅਖਬਾਰਾਂ 'ਚ ਲਿਖਿਆ। ਦੱਸੋ ਭਲਾ ਇਹ ਮਿਰਜ਼ੇ ਵਾਲੇ ਕਿੱਸੇ ਨਾਲ ਮੇਲ ਨਹੀਂ ਖਾਂਦਾ? ਕਿੱਸੇ ਅੱਜ ਸਾਡੇ ਘਰ ਘਰ ਹੋ ਰਹੇ ਨੇ, ਏਦਾਂ ਹੀ ਹੋ ਰਿਹਾ। ਭਰਾ ਮਗਰ ਮਾਰਨ ਜਾਂਦੇ ਨੇ, ਕਿਹੜਾ ਅਣਖੀ ਭਰਾ ਜਿਹੜਾ ਜਾਏਗਾ ਨਹੀਂ? ਆਖੋ ਸਤਨਾਮ। ਹਰੇਕ ਅਣਖੀ ਜਾਊ, ਹਰੇਕ ਹੀ ਅਣਖੀ। ਆਹ ਕਿੱਸੇ ਸੁਣੇ ਨੇ ਤੇ ਆਪਣੇ ਘਰਾਂ ਚ ਕਿੱਸੇ ਅੱਜ ਹੋ ਰਹੇ ਨੇ। ਹਰੇਕ ਦਾ ਦਿਲ ਇੱਦਾਂ ਇੱਦਾਂ ਕਰਦਾ ਜਿਹਦੇ ਬੱਚੇ ਜਵਾਨ ਨੇ, ਐ ਕਰਦੇ ਨੇ ਦਿਲ ਸਾਡੇ ਮਾਵਾਂ ਦੇ ਦਿਲ ਇਦਾਂ ਇਦਾਂ ਕਰਦੇ ਨੇ ਨਿਆਣੇ ਜਵਾਨ ਹੋ ਗਏ ਹੁਣ ਸੁਣਾ ਲਓ ਫਿਰ ਕਿੱਸੇ ਤਾਂ ਇਦਾਂ ਦੇ ਨੇ ਜੇ ਜੁਝਾਰੂਆਂ ਦੀਆਂ ਗੱਲਾਂ ਸੁਣੀਆਂ ਹੁਣ ਜੁਝਾਰੂ ਬਣ ਜਾਣ ਸੂਰਮਿਆਂ ਦੀਆਂ ਗੱਲਾਂ ਹੀ ਨਹੀਂ ਸੁਣੀਆਂ ਜਾਤ ਹੀ ਨਹੀਂ ਪਤਾ ਹੀ ਨਹੀਂ ਲੈ ਮਹੰਤ ਕਰਮ ਸਿੰਘ ਤੇ ਪ੍ਰਤਾਪ ਸਿੰਘ ਨਨਕਾਣਾ ਸਾਹਿਬ ਦੇ ਪੰਜਾ ਸਾਹਿਬ ਦੇ ਸਾਕੇ ਦੇ ਸ਼ਹੀਦ ਨੇ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਦਾ ਤੇ ਮੈਂ ਤੁਹਾਨੂੰ ਕਹਿ ਰਿਹਾ ਇਹ ਪਲੈਨ ਹੈ ਸਰਕਾਰਾਂ ਦੇ ਵੀ ਇਹਨਾਂ ਨੂੰ ਇਹੋ ਜਿਹਾ ਕੁਝ ਸੁਣਾਓ ਉਹੋ ਜਿਹੀ ਬਣ ਜਾਣਗੇ ਜੁਝਾਰੂਆਂ ਦੀਆਂ ਗੱਲਾਂ ਨਹੀਂ ਸੁਣਾਉਂਦਾ ਕੋਈ ਇਹ ਪਲੈਨ ਹੈ ਤੇ ਪੂਰੀ ਤਰ੍ਹਾਂ ਪਾਸ ਵੀ ਹੋਏ ਨੇ ਇਹਨਾਂ ਗੱਲਾਂ 'ਚ ਸਾਨੂੰ ਮਾਈ ਭਾਗੋ ਦੀਆਂ ਗੱਲਾਂ ਸੁਣਾਈਆਂ ਹੋਣ ਮਾਤ ਗੁਜਰੀ ਦੇ ਬਚਨ ਸੁਣਾਏ ਹੋਣ ਸਾਡੀਆਂ ਬੱਚੀਆਂ ਜਦੋਂ ਇਤਿਹਾਸ ਇਦਾਂ ਦੇ ਸੁਣਨਗੀਆਂ ਉਹਨਾਂ ਦੇ ਜੀਵਨ ਬਦਲਦੇ ਨੇ ਬੱਚਿਆਂ ਦੇ ਜੀਵਨ ਬਦਲਦੇ ਨੇ ਨਿਆਣਿਆਂ ਦਾ ਕਸੂਰ ਘੱਟ ਹੈ ਵੱਡਿਆਂ ਦਾ ਕਸੂਰ ਜ਼ਿਆਦਾ ਹੈ ਜਿਹੜੇ ਦੇ ਕੇ 500 ਰੁਪਈਆ ਕਹਿੰਦੇ ਲਾ ਦੇ ਕਿੱਸਾ ਇੱਕ ਹੋਰ ਸੁਣਾ ਦੇ ਇਹ ਆਪਾਂ ਵਿਗਾੜਿਆ ਕੰਮ ਆਪਾਂ ਪ੍ਰਮੋਟ ਹੀ ਇਹੋ ਜਿਹੇ ਬੰਦਿਆਂ ਨੂੰ ਕਰਦੇ ਹਾਂ ਜੀ ਪ੍ਰਮੋਟ ਆ ਵੇਖੋ ਹੁਣ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਅੱਜ ਮੇਰੇ ਵਿਰੁੱਧ ਕੋਈ ਗਾਉਣ ਵਾਲਾ ਬਿਆਨ ਦੇ ਦੇਵੇ 80% ਉਹਦੇ ਵੱਲ ਹੋ ਜਾਣਗੇ ਕਹਿਣਗੇ ਆਹ ਬਾਹਲੀ ਵਧੀਆ ਗੱਲ ਕੀਤੀ ਲੈ ਪ੍ਰਮੋਟ ਉਹਨਾਂ ਨੂੰ ਕਰਦਾ ਸਹੀ ਪਾਸੇ ਵਾਲੇ ਨੂੰ ਪ੍ਰਮੋਟ ਨਹੀਂ ਕਰਦੇ ਕਦੀ ਜਿਹੜਾ ਦਿਮਾਗ ਦੂਜੇ ਪਾਸੇ ਲਿਜਾਵੇ ਉਹਨੂੰ ਕਹਿਣਗੇ ਆਹ ਵਧੀਆ ਗੱਲਾਂ ਕਾਹਦੀਆਂ ਕਰਦਾ ਹੱਥ ਵਿੱਚ ਸ਼ਰਾਬ ਦੀ ਬੋਤਲ ਫੜ ਕੇ ਚਾਰ ਇੱਧਰ ਖਿਲਾਰ ਕੇ ਚਾਰ ਇੱਧਰ ਖਿਲਾਰ ਕੇ ਫੋਟੋ ਖਿਚਾਉਂਦਾ ਇੱਥੇ ਆਲੇ ਦੁਆਲੇ ਵੇਖ ਲਓ ਹੈ ਤੇ ਸਿੰਘ ਹੀ ਨੇ ਆਖੋ ਸਤਨਾਮ ਬਾਣਾ ਹੈ ਗਾਤਰੇ ਕਿਰਪਾਨਾਂ ਦਮਾਲੇ ਦਸਤਾਰਾਂ ਨੇ ਪਰ ਪੁੱਠੇ ਪਾਸੇ ਜ਼ਿਆਦਾ ਚੱਲਦੇ ਆ ਜੀ ਉਹ ਜਦੋਂ ਜਦੋਂ ਇੱਦਾਂ ਹੋਇਆ ਨਾ ਦੋ ਸਹਿਕਦੇ ਨੇ ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਕਹਿੰਦੇ ਅੰਤਮ ਇੱਛਾ ਕੀ ਹੈ ਕਹਿੰਦੇ ਜਿਹੜੇ ਜੂਝਣ ਲਈ ਚੱਲੇ ਨੇ ਮੋਰਚੇ ਵਾਲੇ ਇਹਨਾਂ ਦੇ ਦਰਸ਼ਨ ਕਰਾ ਦਿਓ ਜਾਂਦੀ ਵਾਰੀ ਗੋਰੇ ਖੜਾ ਜਿਹੜੇ ਗੋਰੇ ਸੀ ਨਾ ਨੌਕਰ ਸੁੰਨ ਹੋ ਕੇ ਖੜ ਗਏ ਜਦੋਂ ਗੱਡੀ ਥੱਲੇ ਪਏ ਵੇਖੇ ਉਹ ਕਿਹੋ ਜਿਹੀ ਕੌਮ ਹੈ ਇਹ ਕਿਉਂ ਇੱਦਾਂ ਕਰਦੇ ਹੋ ਕਹਿੰਦੇ ਤੁਸੀਂ ਕਹਿੰਦੇ ਜੀ ਸੇਵਾ ਦਾ ਚਾਅ ਹੈ ਇਦਾਂ ਦੇ ਲੰਗਰ ਹੁੰਦੇ ਸੀ ਇਦਾਂ ਦੇ ਲੰਗਰ ਸਿਰ ਆਪਣੇ ਆਪ ਚੁੱਕ ਜਾਵੇ ਗੋਰੇ ਵੀ ਹੈਰਾਨ ਹੁੰਦੇ ਸਿਰ ਆਪਣੇ ਆਪ ਚੁੱਕ ਜਾਵੇ ਬੋਲਿਓ ਗੱਜ ਕੇ ਖਾਲਸੇ ਦੀ ਸੇਵਾ ਵੇ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਲੜੋ ਆਪਣੇ ਆਪ ਚੁੱਕ ਜਾਵੇ ਖਾਲਸੇ ਦੀ ਸੇਵਾ ਵੇਖ ਮੇਰੇ ਆਪਣੇ ਆਪ ਚੁੱਕ ਜਾਵੇ ਤੇਰੇ ਆਪਣੇ ਆਪ ਚੁੱਕ ਜਾਵੇ ਆਲਸੇ ਦੀ ਸੇਵਾ ਵੇ ਤੇਰੇ ਆਪਣੇ ਆਪ ਚੁੱਕ ਜਾਵੇ ਆਲਸੇ ਦੀ ਸੇਵਾ ਵੇ ਤੇਰੇ ਆਪਣੇ ਆਪ ਚੁੱਕ ਜਾਵੇ ਆਲਸੇ ਦੀ ਪੜੋ ਬਈ ਪੜੋ
ਚਾਰੀ ਵਜੇ ਨੇ ਕਾਲ ਨਾ ਕਰੋ ਪਰ ਕੋਈ ਨਹੀਂ ਬਹੁਤਾ ਲੇਟ ਨਹੀਂ ਵੈਸੇ ਹੀ ਅੱਜ ਬੱਦਲ ਹੈ ਧੁੰਦ ਹੈ ਤਾਂ ਕਰਕੇ ਆਪਾਂ ਨੂੰ ਲੱਗਦਾ ਹੀ ਹੈ ਜੇ ਚਾਰ ਹੀ ਵਜੇ ਭਾਈ ਤਾਂ ਬੇਨਤੀ ਕਰ ਰਹੇ ਹਾਂ ਵੀ ਥੋੜਾ ਟਕਾ ਦੋ ਚਾਰ ਮਿੰਟ ਬਣਾ ਲਓ ਬਸ ਆਪਾਂ ਸਮਾਪਤੀ ਕਰਨ ਲੱਗੇ ਹੁਣ ਜੋ ਬੇਨਤੀ ਕਰ ਰਹੇ ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਵੇਖਿਆ ਸਾਰੀਆਂ ਸੰਗਤਾਂ ਨੂੰ ਇਹ ਸੇਵਾ ਪੰਜਾ ਸਾਹਿਬ ਦੀ ਗੱਲ ਚੱਲ ਰਹੀ ਹੈ ਪਰ ਪਾਏ ਪੂਰਨੇ ਸਤਿਗੁਰਾਂ ਨੇ ਜਿੱਥੋਂ ਇਹ ਕੰਮ ਚੱਲਦੇ ਨੇ ਇੱਦਾਂ ਸੇਵਾ ਦੇ ਚਾਅ ਪੈਦਾ ਹੁੰਦੇ ਨੇ ਮੈਂ ਚਾਰ ਵਜੇ ਕਿਹਾ ਮੈਂ ਵੇਖਿਆ ਹਿਲ ਜੁਲ ਜ਼ਿਆਦਾ ਹੀ ਹੋ ਜਾਂਦਾ ਹੋਰ ਉੱਠ ਪਏ ਅੱਠ ਦਸ ਚਾਰ ਖਰੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਚਾਰ ਵੱਜ ਗਏ ਮੈਨੂੰ ਲੱਗਦਾ ਗਲਤ ਹੋ ਗਈ ਗੱਲ ਚਾਰ ਵਜੇ ਦੱਸ ਗਏ ਸ਼ਾਇਦ ਇਹਨਾਂ ਨੂੰ ਇਹ ਹੋਣਾ ਵੀ ਘੱਟ ਹੈ ਜੇ ਟਾਈਮ ਸੁਣ ਕੇ ਸਗੋਂ ਉੱਠ ਪਏ ਇਹ ਬਹੁਤੇ ਚਲੋ ਤੁਹਾਡੀ ਮਰਜ਼ੀ ਹੈ ਧੱਕੇ ਨਾਲ ਮੈਂ ਵੀ ਨਹੀਂ ਸੁਣਾਉਣਾ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਬੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ ਸਾਰਾ ਸਾਰਾ ਦਿਨ ਅਸੀਂ ਤਾਸ਼ਾਂ ਖੇਡਦੇ ਨਹੀਂ ਥੱਕਦੇ ਖੁੰਡਾਂ ਤੇ ਤਿੰਨ ਵਜੇ ਐਂ ਆਉਣਗੇ ਜਿਵੇਂ ਲੰਚ ਟਾਈਮ ਹੋਇਆ ਇਹਨਾਂ ਦਾ ਏਦਾਂ ਹੁੰਦੇ ਨੇ ਤਿੰਨ ਵਜੇ ਵੀ ਉਹ ਆਉਂਦਾ ਚਾਹ ਪੀਣ ਤਾਸ਼ ਖੇਡਦਾ ਫਿਰ ਪੀ ਕੇ ਜਾਣਾ ਹੁੰਦਾ ਉੱਥੇ ਹੀ ਵਿਹਲੜ ਨੂੰ ਕੰਮ ਕੀ ਆ ਇੱਥੇ ਹੀ ਗੋਡੇ ਦੁਖਦੇ ਨੇ ਇਹਨਾਂ ਦੇ ਇੱਥੇ ਹੀ ਔਖੇ ਜਿਹੇ ਹੁੰਦੇ ਨੇ ਚਲੋ ਤੁਹਾਡੀ ਮਰਜ਼ੀ ਆ ਉਹ ਹੁਣ ਪੰਜ ਮਿੰਟ ਦੇ ਦਿਓ ਇਕਾਗਰਤਾ ਬਣਾਈ ਰੱਖੋ ਸਾਰਿਆਂ ਦਾ ਕਸੂਰ ਨਹੀਂ ਦੋ ਚਾਰ ਹੁੰਦੇ ਨੇ ਬਾਕੀ ਸੰਗਤ ਪ੍ਰੇਮ ਵਾਲੀ ਹੁੰਦੀ ਹੈ। ਬਾਕੀ ਇੱਕ ਗੱਲ ਹੋਰ, ਅੱਜ ਕੱਲ੍ਹ ਠੰਡ ਹੈ, ਚਾਹ ਪੀ ਆਉਂਦੇ ਨੇ, ਫਿਰ ਤੰਗ ਕਰਦੀ ਹੈ ਉਹ, ਬਸ ਤੁਸੀਂ ਅੱਗੇ ਸਮਝ ਗਏ। ਸੋ ਇਸ ਕਰਕੇ ਵੀ ਥੋੜ੍ਹਾ ਜਿਹਾ ਹੋ ਜਾਂਦਾ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੇਖਦੇ ਨੇ, ਸੁਣਿਓ, ਵੇਖਦੇ ਕਈ ਆਪਣੀਆਂ ਲੱਤਾਂ ਆਪ ਘੁੱਟਦੇ ਨੇ, ਥੱਕ ਗਏ ਨੇ, ਲੱਤਾਂ ਘੁੱਟਦੇ ਨੇ ਆਪਣੀਆਂ ਆਪ ਹੀ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਫਿਰ ਕਈਆਂ ਦੀਆਂ ਲੱਤਾਂ ਘੁੱਟਣੀਆਂ ਸ਼ੁਰੂ, ਬਜ਼ੁਰਗੋ ਕਰ ਲੈਣ ਦਿਓ ਸੇਵਾ, ਬਈ ਬਹੁਤਾ ਹੀ ਚੰਗਾ ਸੇਵਾਦਾਰਾ। ਪਹਿਲਾਂ ਪ੍ਰਸ਼ਾਦਾ ਛਕਾਇਆ ਦੋਵਾਂ ਜੀਆਂ ਨੇ ਆ ਕੇ ਜੋੜੀ ਨੇ, ਫਿਰ ਤੁਸੀਂ ਸਾਡੀ ਸੇਵਾ ਪ੍ਰਸ਼ਾਦਾ ਪਾਣੀ ਕਿੰਨੀ ਕਮਾਲ ਹੋ ਗਈ। ਕੱਲ ਨੂੰ ਮਹਾਰਾਜ ਜਾਵਾਂਗੇ ਨਾ ਜਦੋਂ ਸਤਿਗੁਰਾਂ ਕੋਲ, ਤੁਹਾਡੇ ਬਾਰੇ ਜ਼ਰੂਰ ਬੇਨਤੀ ਕਰਾਂ। ਚਲੋ ਜੀ, ਸਾਰੀ ਰਾਤ ਲੰਘ ਗਈ, ਲੱਤਾਂ ਹੀ ਘੁੱਟਦੇ ਰਹੇ, ਕਦੇ ਕਿਸੇ ਦੀ ਸੇਵਾ, ਕਦੇ ਕਿਸੇ ਦੀ, ਕਦੇ ਕਿਸੇ ਨੂੰ ਇੱਦਾਂ ਮਾਲਿਸ਼ਾਂ ਕਰਦੇ ਰਹੇ। ਅਗਲਾ ਦਿਨ ਹੋਇਆ, ਚਲੋ ਬਈ ਚੱਲੀਏ, ਸਮਾਨ ਧਰ ਦਿਓ ਇੱਥੇ, ਦੋ ਜਣੇ ਇੱਥੇ ਬਹਿ ਜਾਓ, ਆਪਾਂ ਸਾਰੇ ਚੱਲਦੇ ਹਾਂ, ਬਹਿ ਜਾ ਭਾਈ ਤੂੰ। ਉਹ ਕਰੇ ਮੈਂ ਨਹੀਂ ਬਹਿਣਾ, ਦੂਜੇ ਨੂੰ ਪੁੱਛਿਆ, ਉਹ ਕਹਿੰਦਾ ਮੈਂ ਨਹੀਂ ਬਹਿਣਾ, ਮੈਂ ਦਰਸ਼ਨ ਛੇਤੀ ਕਰਨੇ। ਦੂਜਾ ਕਹਿੰਦਾ ਮੈਂ ਛੇਤੀ ਦਰਸ਼ਨ ਕਰਨੇ। ਏਦਾਂ ਹੀ ਕਹੀ ਜਾਣ ਸਾਰੇ। ਮਹਾਰਾਜ ਕਹਿੰਦੇ ਮੈਂ ਬਹਿ ਜਾ ਜੋੜਿਆਂ ਚ, ਤੁਸੀਂ ਤੁਹਾਡੀ ਰਾਖੀ ਮੈਂ ਕਰ ਲੈਣਾ, ਸਮਾਨ ਦੀ, ਸਮਾਨ ਦੀ ਰਾਖੀ ਕਰਨੀ ਹੈ ਮੈਂ ਕਰ ਲੈਣਾ, ਤੁਸੀਂ ਜਾਓ। ਸਾਰੇ ਹੀ ਕਹਿੰਦੇ ਵੀ ਕਮਾਲ ਹੋ ਗਈ ਸਿੱਖਾ, ਤੇਰੇ ਬਾਰੇ ਜ਼ਰੂਰ ਦੱਸਾਂਗੇ। ਮਹਾਰਾਜ ਨੂੰ ਵੀ ਹੋਰ ਤੇ ਕਿਰਪਾ ਕਰੋ ਨਾ ਕਰੋ, ਪਰ ਇਹ ਜੋੜੀ ਤੇ ਬਹੁਤੀ ਕਿਰਪਾ ਕਰੋ, ਇੰਨੀ ਸੇਵਾ ਕੀਤੀ। ਪਤਾ ਨਹੀਂ ਮਹਾਰਾਜ ਆਪਨੇ ਚਲੇ ਗਏ, ਇਹ ਸਤਿਗੁਰੂ ਬੈਠੇ ਰਹੇ, ਆਪ ਚਲੇ ਗਏ। ਵੇਖਿਆ ਦਰਬਾਰ ਸੁਣਨਾ ਹੈ, ਰੌਣਕ ਨਹੀਂ ਅੱਜ। ਸੇਵਾਦਾਰ ਮਹਾਰਾਜ ਕਿੱਥੇ ਗਏ? ਕਹਿੰਦੇ ਮਹਾਰਾਜ ਤੇ ਰਾਤ ਦੇ ਲੱਭਦੇ ਵੀ ਪਤਾ ਨਹੀਂ ਕਿੱਧਰ ਗਏ, ਹੱਦ ਹੋ ਗਈ, ਇਹ ਵੀ ਬਹਿ ਗਏ ਵਿੱਚ, ਕਿੱਧਰ ਗਏ? ਲੱਭਦੇ ਫਿਰਦੇ ਫਿਰਦਿਆਂ ਫਿਰਦਿਆਂ ਬਾਬਾ ਬੁੱਢਾ ਜੀ ਨੂੰ ਕਿਹਾ ਸੀ, ਬਾਬਾ ਜੀ ਤੁਹਾਨੂੰ ਤੇ ਬਚਣਾ ਵੀ, ਤੇਥੋਂ ਓਹਲੇ ਨਾ ਹੋਸਾਂ ਬੁੱਢਿਆ, ਤੇਥੋਂ ਓਹਲੇ ਨਾ ਹੋਸਾਂ, ਮੈਂ ਤੇਰੇ ਤੋਂ ਪਰਾਂ ਨਹੀਂ ਜਾਂਦਾ, ਤੈਨੂੰ ਪਤਾ ਲੱਗ ਜਾ ਕਰੇ, ਤੁਸੀਂ ਵੇਖੋਗਾ ਭਲਾ ਕਿੱਥੇ ਗਏ, ਕਿੱਥੇ ਨੇ। ਬਾਬਾ ਬੁੱਢਾ ਜੀ ਬਸ ਕਿਵੇਂ ਪਤਾ ਲੱਗੇ ਭਾਈ, ਗੱਲ ਚੱਲਦਿਆਂ ਚੱਲਦਿਆਂ, ਤੁਸੀਂ ਭਾਈ ਕਿੱਧਰੋਂ ਆਏ, ਅਸੀਂ ਇੱਧਰੋਂ ਆਏ, ਰਾਤ ਦੇ ਆਏ। ਅੱਛਾ, ਬਾਬਾ ਬੁੱਢਾ ਜੀ ਕਹਿੰਦੇ ਕਿੱਥੇ ਬੈਠੇ ਸੀ? ਕਹਿੰਦੇ ਆ ਨੇੜੇ ਹੀ, ਨੇੜੇ ਪਹੁੰਚ ਗਏ ਸੀ ਅਸੀਂ ਤੇ ਉੱਥੇ ਹੀ ਸੌਂ ਗਏ, ਥੱਕ ਗਏ, ਅਸੀਂ ਆਖਿਆ ਸਵੇਰੇ ਦਰਸ਼ਨ ਕਰਾਂਗੇ, ਅਸੀਂ ਰਾਤ ਹੀ ਆ ਜਾਂਦੇ, ਅਸੀਂ ਤੇ ਉੱਥੇ ਹੀ ਸੌਂ ਗਏ ਸੀ। ਅੱਛਾ, ਭੁੱਖੇ ਭਾਣੇ ਸੌਂ ਗਏ, ਉੱਥੇ ਭਲਾ ਹੋਵੇ ਉਸ ਜੋੜੀ ਦਾ ਜਿਨ੍ਹਾਂ ਨੇ ਨਾ ਰਾਤ ਸੇਵਾ ਕੀਤੀ ਸਾਡੀ। ਬਾਬਾ ਜੀ ਕਹਿੰਦੇ ਨੇ ਕਿਹੜੀ ਜੋੜੀ ਬਈ? ਕਹਿੰਦੇ ਰਾਤ ਇੱਕ ਸਿੱਖ ਗਿਆ, ਉਹਨੇ ਸਾਦਾ ਜਿਹਾ ਕਹਿੰਦੇ ਪਰਨਾ ਦਸਤਾਰ ਸਾਦੀ ਜੀ, ਦਾੜਾ ਲੰਬਾ ਹੈ, ਬਹੁਤ ਸੇਵਾ ਕੀਤੀ। ਦੋਵਾਂ ਜੀਆਂ ਨੇ ਪ੍ਰਸ਼ਾਦਾ ਗਰਮ ਗਰਮ ਲੈ ਕੇ, ਦਾਲ, ਫਿਰ ਲੱਤਾਂ ਵੀ ਘੁੱਟੀ ਗਏ ਸਾਡੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਤੇ ਨਹੀਂ ਕਿਤੇ? ਕਹਿੰਦੇ ਸਤਿਗੁਰੂ ਇਹਨਾਂ ਨੇ ਦਰਸ਼ਨ ਨਹੀਂ ਨਾ ਸੰਗਤ ਨੇ ਕੀਤੇ, ਉਹ ਇੱਦਾਂ ਕਿਵੇਂ ਚਲੇ ਜਾਣਗੇ? ਉਹ ਕਹਿੰਦੇ ਉਹਨਾਂ ਦੇ ਚੋਜਾਂ ਦਾ ਪਤਾ ਨਹੀਂ, ਉਹਨਾਂ ਦੇ ਰੰਗਾਂ ਦਾ, ਪੂਰਨੇ ਪਾਉਣ ਲਈ ਸਾਡੇ ਲਈ ਗਏ ਹੋਣ, ਉਹ ਕਿਵੇਂ ਚਲੇ ਜਾਣਗੇ? ਬਾਬਾ ਬੁੱਢਾ ਜੀ ਕਹਿੰਦੇ ਹੋਣਗੇ ਹੀ ਉਹ। ਕਹਿੰਦੇ ਉਹ ਕਿਵੇਂ? ਕਹਿੰਦੇ ਤੁਸੀਂ ਕਿਸੇ ਨੂੰ ਦੱਸਿਆ ਸੀ ਵੀ ਅਸੀਂ ਆ ਰਹੇ ਹਾਂ? ਕਹਿੰਦੇ ਨਾ। ਫਿਰ ਕਿਸੇ ਸਿੱਖ ਨੂੰ ਸੁਪਨਾ ਆਇਆ ਜਿਹੜਾ ਤੁਹਾਡੇ ਲਈ ਪ੍ਰਸ਼ਾਦਾ ਬਣਾ ਕੇ ਲੈ ਗਿਆ ਭੁੱਖਿਆਂ ਲਈ? ਫਿਰ ਉਹੀ ਹੋਣਗੇ
ਮੇਰੇ ਸਤਿਗੁਰ ਬਾਜੋ ਜੀ, ਹੋਰ ਕੌਣ ਦਿਲਾ ਦੀਆਂ ਜਾਣ, ਬਾਜੋ ਜੀ ਹੋਰ ਕੌਣ ਦਿਲਾ ਦੀਆਂ ਜਾਣ, ਬਾਜੋ ਜੀ ਹੋਰ ਕੌਣ ਦਿਲਾ ਦੀਆਂ ਜਾਣ, ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾ ਦੀਆਂ ਜਾਣ, ਮੇਰੇ ਸਤਿਗੁਰ ਬਾਜੋ ਜੀ। ਸਤਿਗੁਰ ਜੀ ਹੋਰ ਕੌਣ ਦਿਲਾ ਦੀਆਂ ਜਾਣੇ, ਹੋਰ ਕੌਣ ਦਿਲਾ
ਨਾਮ ਦਾ ਬੇੜਾ ਮਹਾਰਾਜ ਹੋਣਗੇ। ਬਾਬਾ ਬੁੱਢਾ ਜੀ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਚਲੋ ਬਈ ਵੇਖੀਏ, ਜਾ ਕੇ ਵੇਖਿਆ ਜੋੜਿਆਂ ਚ ਬੈਠਾ ਰੱਬ ਬੰਨਿਆ ਪ੍ਰੇਮ ਦਾ। ਮਹਾਰਾਜ ਜੋੜੇ ਝਾੜ ਰਹੇ ਨੇ ਬਹਿ ਕੇ, ਸੱਚੇ ਪਾਤਸ਼ਾਹ ਜੋੜੇ ਝਾੜਦੇ। ਬਾਬਾ ਬੁੱਢਾ ਜੀ ਭੱਜ ਕੇ ਗਏ, ਕਹਿੰਦੇ ਮਹਾਰਾਜ ਅਸੀਂ ਹੈ ਆ ਸੇਵਾ ਕਰਨ ਵਾਲੇ, ਤੁਹਾਨੂੰ ਕੀ ਲੋੜ ਹੈ? ਸੱਚੇ ਪਾਤਸ਼ਾਹ ਕਹਿੰਦੇ ਅਸੀਂ ਨਹੀਂ ਕਰਾਂਗੇ, ਸਿੱਖ ਸਿੱਖਣਗੇ ਕਿਵੇਂ ਸੇਵਾ ਕਰਨ। ਇਹ ਖੇਚਲ ਕਰਨੀ ਪੈਣੀ ਹੈ ਨਾ ਜੀ, ਸੇਵਾ ਲਈ ਖੇਚਲ ਕਰਨੀ ਪੈਣੀ ਹੈ। ਤੇ ਗੁਰੂ ਘਰ ਵਿੱਚ ਇਸ ਖੇਚਲ ਨੂੰ ਹੀ ਤਪ ਕਿਹਾ ਜਾਂਦਾ ਹੈ। ਇਹ ਤਪ ਆਪਾਂ ਸਾਰੇ ਕਰ ਸਕਦੇ ਹਾਂ, ਸੌ ਘੜਾ ਪਾਣੀ ਸਿਰ ਚ ਪਵਾਉਣ ਵਾਲਾ ਨਹੀਂ ਹੋਣਾ ਤਪ ਸਾਰਿਆਂ ਤੋਂ, ਨਾ ਧੂਣੀਆਂ ਤਾਪਣੀਆਂ ਜਾਣ, ਨਾ ਜਲ ਧਾਰੇ ਕੀਤੇ ਜਾਣ। ਆਹ ਤਪ ਹੈ ਗੁਰੂ ਘਰ ਵਿੱਚ, ਤੇ ਜੇ ਸਾਰੇ ਸਿੱਖ ਤਪ ਕਰਨ ਤੇ ਅੱਜ ਸਮਾਜ ਵਿੱਚ ਸਾਡੇ ਚ ਕੋਈ ਭੁੱਖਾ ਨਾ ਰਹੇ। ਜੇ ਸਾਰੇ ਸਿੱਖ ਤਪ ਕਰਨ, ਖੇਚਲ ਕਰਨ ਕਿਸੇ ਵਾਸਤੇ, ਕੋਈ ਔਖਾ ਨਾ ਹੋਵੇ ਪਿੰਡ ਚ। 50 ਗੱਡੀਆਂ ਖੜੀਆਂ ਨੇ, 500 ਘਰ ਹੈ ਪਿੰਡ ਵਿੱਚ, ਕੋਈ ਨਾ ਕੋਈ ਬਿਮਾਰ ਹੈ ਤੇ ਕੋਈ ਗੱਡੀ ਲੈ ਵੀ ਆ, ਮੈਂ ਲੈ ਚੱਲਦਾ ਤੈਨੂੰ ਸ਼ਹਿਰ ਤੱਕ ਜਾਣਾ ਹੈ, ਚੱਲ ਮੈਂ ਡਾਕਟਰ ਕੋਲ ਲੈ ਕੇ ਚੱਲਾਂ। ਜੇ ਸਾਰੇ ਖੇਚਲ ਇਹ ਤਪ ਕਰਨ ਲੱਗ ਜਾਣ, ਔਖੀ ਨਾ ਹੋਵੇ ਕੋਈ, ਸਾਡੀਆਂ ਗਰੀਬੀਆਂ ਕੱਟੀਆਂ ਜਾਣ। ਇਹੋ ਜਿਹਾ ਤਪ ਹੈ, ਸਾਡੇ ਮਨ ਨੂੰ ਵੀ ਸ਼ਾਂਤੀ ਮਿਲੇ ਤੇ ਇਹਦੇ ਵਿੱਚ ਸਮਾਜ ਦਾ ਵੀ ਭਲਾ ਹੋਵੇ, ਇਹ ਤਪ ਹੈ ਭਾਈ ਗੁਰਮਤ ਵਾਲਾ। ਹੋਰ ਜਿਹੜੇ ਆ ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ, ਪੁੱਠੇ ਲਟਕਣੇ, ਇਹਨਾਂ ਚੀਜ਼ਾਂ ਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ। ਨੰਗੇ ਰਹਿਣਾ, ਕੱਪੜੇ ਲਾ ਕੇ ਤੁਰੇ ਫਿਰਨਾ, ਬਾਣੀ ਨਹੀਂ ਇਹਨਾਂ ਨੂੰ ਮੰਨਦੀ। ਨੰਗੇ ਤੇ ਪਸ਼ੂ ਬਥੇਰੇ ਤੁਰੇ ਫਿਰਦੇ ਨੇ, ਬਥੇਰੇ ਨੇ ਪਸ਼ੂ, ਉਹ ਨੰਗੇ ਹੀ ਨਹੀਂ। ਇੱਦਾਂ ਰੱਬ ਮਿਲਦਾ? ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਭਵਿਆਂ ਮਿਲਦਾ ਗਊਆਂ ਬੱਛੀਆਂ, ਬੁੱਲੇ ਸ਼ਾਹ ਰੱਬ ਉਹਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਬਾਬ ਅੰਦਰੋਂ ਸਾਫ ਸੁਥਰੇ ਹੋਈਏ। ਆਪਣੇ ਅੰਦਰ ਗੁਣ ਲੈ ਆਉਣੇ, ਸੱਚ ਲੈ ਆਉਣਾ, ਇਹ ਰੱਬ ਨੂੰ ਪ੍ਰਗਟ ਕਰ ਲੈਣਾ ਭਾਈ। ਇਹ ਤਪ ਆਪਾਂ ਕਰੀਏ। ਅੱਜ ਆਪਣਾ ਨਾ ਵਿਸ਼ਾ ਇੱਧਰ ਨੂੰ ਚੱਲ ਪਿਆ। ਵੈਸੇ ਮੈਂ ਅੱਜ ਦੱਸਣਾ ਇਹ ਸੀ ਵੀ ਗੁਰਬਾਣੀ ਮੁਤਾਬਕ ਬੰਦਾ ਜਦੋਂ ਮਰ ਜਾਏ ਫਿਰ ਕੀ ਕਰਨਾ ਚਾਹੀਦਾ। ਆਪਣੀ ਗੱਲ ਕੱਲ ਇਹ ਹੋਈ ਸੀ ਵੀ ਮਰ ਜਾਏ ਤੇ ਫਿਰ ਕੀ ਕਰੀਏ, ਕਿਵੇਂ ਸਾਂਭੀਏ, ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਵੀ ਇਹਦਾ ਸਿਸਟਮ ਕੀ ਹੈ ਸਾਰਾ। ਇਹ ਆਪਾਂ ਕਰਨਾ ਚਾਹੁੰਦੇ ਸੀ ਪਰ ਕੱਲ ਦੇ ਦੀਵਾਨ ਚ ਕਰਾਂਗੇ, ਅੱਜ ਵਿਸ਼ਾ ਇੱਧਰ ਨੂੰ ਚੱਲ ਪਿਆ। ਤਾਂ ਕਰਕੇ ਬੇਨਤੀ ਹੈ, ਕੋਈ ਕੰਮ ਔਖਾ ਨਹੀਂ। ਗੁਰਮਤ ਜਿਹੜੀ ਹੈ ਇਹ ਵੇ ਆਫ ਲਾਈਫ ਹੈ, ਸਾਡੀ ਜੀਵਨ ਜਾਚ ਹੈ। ਅਸੀਂ ਇਹਨੂੰ ਨਾਰਮਲ ਤਰੀਕੇ ਨਾਲ ਰਹਿੰਦੇ ਹੋਏ ਗੁਰਮਤ ਕਮਾ ਸਕਦੇ ਹਾਂ। ਕੁਝ ਵੀ ਐਸਾ ਨਹੀਂ ਜਿਹੜਾ ਵੱਖਰਾ ਹੋਵੇ। ਹੁਣ ਵੇਖੋ ਨਾ ਜੀ, ਆਪਾਂ ਕਹਿੰਦੇ ਹਾਂ ਵਿਆਹ ਨਹੀਂ ਕਰਾਇਆ ਬਾਬੇ ਜਤੀ ਨੇ, ਸੁਣਿਓ ਆਪਣੀ ਗੱਲ ਕਰਦਾ, ਆਪਣੇ ਤੇ ਟੁਕਾ ਕੇ ਆਪਾਂ ਕੀ ਕਰੋ, ਮੱਥਾ ਟੇਕੋ, ਬਸ ਆਪਾਂ ਤੇ ਰਹਿ ਨਹੀਂ ਸਕਦੇ, ਆਪਾਂ ਤੇ ਜਤੀ ਸਤੀ ਰਹਿ ਨਹੀਂ ਸਕਦੇ, ਨਾ ਹੈ ਆ। ਪਰ ਗੁਰਬਾਣੀ ਮੁਤਾਬਕ ਭਾਈ ਗੁਰਦਾਸ ਜੀ ਕਹਿੰਦੇ ਨੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਜਿਹੜਾ ਵੀ ਭਾਈ ਜਾਂ ਜਿਹੜੀ ਵੀ ਬੀਬੀ ਬਸ ਆਪਣੇ ਘਰ ਤੱਕ ਰਹੇਗਾ। ਗੁਰੂ ਸਾਹਿਬ ਕਹਿੰਦੇ ਨੇ ਮੇਰਾ ਪੁੱਤ ਜਤੀ ਹੋਈ ਹੈ, ਆਖੋ ਸਤਨਾਮ, ਬਸ ਇਹਦਾ ਮਤਲਬ ਵਿਆਹ ਕਰਾਓ ਭਾਵੇਂ ਨਾ ਕਰਾਓ, ਜੇ ਨਹੀਂ ਕਰਾਉਣਾ ਦਾਗ ਨਾ ਲੱਗਣ ਦਈ, ਜਤੀ ਹੈ ਦਾਗ ਨਹੀਂ ਲੱਗੇ ਜਤੀ ਹੈ। ਵਿਆਹ ਕਰਾ ਲੈ, ਆਪਣੇ ਪਰਿਵਾਰ ਤੱਕ ਸੰਬੰਧ ਰੱਖੀ, ਤਾਂ ਵੀ ਕੋਈ ਫਰਕ ਨਹੀਂ। ਬਾਣੀ ਕਹਿੰਦੀ ਹੈ ਤਾਂ ਵੀ ਤੂੰ ਜਤੀ ਹੋਈ ਹੈ, ਹੋ ਗਿਆ ਨਾ ਬੋਝ ਲੈ ਗਿਆ ਸਿਰ ਤੋਂ ਵੀ ਆਪਾਂ ਤੇ ਐਵੇਂ ਡਰੀ ਜਾਂਦੇ ਸੀ, ਅਸੀਂ ਵੀ ਜਤੀ ਬਣ ਸਕਦੇ। ਵੇਖੋ ਇਦਾਂ ਦੇ ਜਤੀ, ਜਪ ਤਪ ਸਾਰਾ ਕੰਮ ਹੀ ਸੌਖਾ ਹੈ, ਇਹ ਉਲਝਾਇਆ ਸਾਡੇ ਵਰਗਿਆਂ ਨੇ। ਆਖੋ ਸਤਨਾਮ, ਹਾਂਜੀ ਸਾਡੇ ਵਰਗਿਆਂ ਨੇ ਉਲਝਾ ਤਾ, ਚੱਕਰੀ ਘੁਮਾ ਤੀ, ਕਹਿੰਦੇ ਤੁਸੀਂ ਨਹੀਂ ਕਰ ਸਕਦੇ, ਤੁਸੀਂ ਤੇ ਸਾਨੂੰ ਮੱਥਾ ਹੀ ਟੇਕ ਦਿਆ ਕਰੋ, ਬਾਤ ਤੂੰ ਤੁਹਾਡੇ ਤੇ ਕਰਨ ਵਾਲਾ ਕੰਮ ਹੀ ਨਹੀਂ, ਬਾਹਲਾ ਔਖਾ ਹੈ। ਔਖਾ ਕੁਛ ਨਹੀਂ, ਗੁਰਬਾਣੀ ਮੁਤਾਬਕ ਕੁਝ ਔਖਾ ਨਹੀਂ, ਬਿਲਕੁਲ ਸੌਖਾ ਹੈ। ਹਾਂ ਇਹਦੇ ਤੇ ਚੱਲਣਾ ਪੈਣਾ ਹੈ, ਦਿਲ ਕੱਢਣਾ ਪੈਣਾ ਹੈ। ਤੇ ਮੈਂ ਕੱਲ ਵੀ ਕਿਹਾ ਸੀ ਗੁਰੂ ਨਾਨਕ ਨਾਲ ਮਰਦਾਨਾ ਹੀ ਟਿਕ ਸਕਦਾ ਹੈ। بس گرو نانک کی ہے گرو گرنتھ صاحب گربانی گرو ہے تے ادے نال دانے مردی ٹکن گے بھاو کے جڑے دلیر نے وہ سچ دے راہ تے چلن گے باقی بھگوڑے نے بھج جان گے سن لین گے ایس کان دوارا سنن گے دوسرے کان دوارا کٹ دین گے تے جڑے جڑے سن کے من دے نہیں پھر کبیر صاحب کہندے نے پڑھ لے کبیر سچا ستگر کیا کیا
کبیر سچا ستگر کیا کرے جو سکھا میں چوک اندھے ایک نہ لگئی جیوں بانس بجائی ہے بھوک
بانس وچ بھوک مارو دوجے پاسے نکل جاندی ہے کہندے گرو سچا ہے آ گلاں سدھیاں تے سچیاں نے سچیاں بھی نے تے سوکھیاں بھی نے پر وہ کی کریے جڑا مننا ہی نہیں چاہتا گرو سچا بھی ہوے کچھ نہیں کر سکتا جے سکھ چ کاٹ ہے جے سکھ نے نہیں مننی تا کر کے سرل میں دسیا کہ گرو صاحب دا سوکھا ڈنگ ہے بھائی آپ سارے منیے آؤ جی جنہ متھا نہیں ٹیکیا گیا کہ متھا ٹیک لین دوجی بینتی جنہ نے امرت چھکنا ہے نام لکھاؤ کل نو آ گردوارا صاحب نال ہی ہے کل ایتھے امرت دا باٹا تیار ہوئے گا جی گردوارا اندر پوری صاحب یہ پرانا ہی نام رکھے ہوئے اندر پوری کیوں رکھے اچھا چلو گرو گرنتھ کل نو گردوارا صاحب ویسے اندر دے تے اسی پجاری دی اندر نو تے مان دے دی جے اس اندر دے نام تے پھر تے بدل دیو جے اس اندر دے نام تے جڑا اندر منندے نے بھی دیوتا ہے وہ نام تے پھر بدل دیو ضرور گردوارے دا نام تے جے کوئی ہور تواڈے اتہاس ہے تے وہ پھر تسی تواڈی مرضی ہے پر جے اس اندر دے نام تے وہ نام نہیں رکھنا چاہیے کیونکہ اسی اندر نو نہیں منتے کیوں میہ پیا جی جنت سب سکھی وسایا اندر دیوتا تے کہندے انہیں تے سن لا لی سی گوتم رشی دے گھر اندر دیوتے نے تے وہ تے دیوتا ہو ہی نہیں سکتا جیڑا کسے دا جت بھنگ کرن واسطے تر پے انہوں دیوتا کنے بنایا گربانی نہیں دیوتے من دی انہاں نوں گربانی چ لکھیا ہے باقی اس ٹاپک تے کل بینتی کراں گا جے اے اس اندر دے نام تے ہے پھر نہ کیا کرو پھر نہیں چنگا لگتا گردوارے دا نام رکھنا ہے ستگوراں دے نام تے رکھ لو گردوارا گرو دوارا ہے ہی ہے بس انہیں ہی بتھیرا گردوارا صاحب ہی بہت ہے انہیں ہی بہت ہے سو کل نو ساری سنگتاں نے امر سنچار ایتھے گردوارا صاحب چ ہوئے گا جڑے ویر بھنا برا جنہ دی اچھا ہے وہ امر دی دات پراپت کرو آپا سنگ سجیے ویراں بھراواں نو بینتی ہے بھنا نو بینتی ہے بزرگاں نو بینتی ہے کہ سویرے گیارہ بجے جنہ جنہ نے امرت چھکنا ہے گردوارا صاحب چ پہنچ جیو بھائی گیارہ بجے امرت دا باٹا تیار ہوئے گا ود تو ود سنگ سنگنیاں سجیے نوجوان ویران نو خاص بینتی کرانگا گرو والے بن جیے ستگوراں دیاں خوشیاں پراپت کریے پوری سماپتی تو بعد چالا پاوانگے جنہ متھا نہیں ٹیکیا متھا ٹیک لو امرت چھکن واسطے ضرور آپا من بنائیے گج کے ساری سنگت آنند صاحب بولو کوئی رسنا بان جی نہ جی روے سارے پڑھو رام کلی محلہ تیجا آنند کو انکار ستگر پرساد آنند پایا میری مائے ستگرو میں پایا گر کا پایا راگ تن پروار کری شبد کا بنیا سہ نانک آنند ہو ستگرو میں پایا ہے آنند سارے بولو سارے ہر گال رہو تو من میں دکھ سب وسارنا انگیکاروں کرے تیرا راگ سب گوارنا سب نگلا سمرتھ سوم جو کیا من ہو بسارے ساچے صاحب کیا نہیں کرتے رہے
ਸਦਾ ਸਿਮਤ ਸਲਾਹਾ ਤੇਰੀ ਨਾਮ ਮਨ ਵਸਾਵੇ
ਨਾਮ
ਇਹ ਨਾਨਕ ਸੱਚੇ ਸਾਚ ਯਾ ਨਹੀਂ ਘਰ ਤੇਰੇ ਸੱਚ ਘਰ ਸਾਫ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਬੜੋ ਬੜੋ ਗਈ ਨਾਨਕ ਸੁਣੋ ਸ਼ਬਦ ਕਰੋ ਪਿਆਰੋ ਸੱਚ ਅਰਥ ਭਾਗੈ ਸ਼ਬਦ ਵਚ ਕਲਾ ਜਿਤ ਕਰ ਤਾਰੀਆ ਕਰਮ ਪਾਇਆ ਸੁਰ ਕਰਮ ਪਾਇਆ ਸੁਰ ਕਰਮ ਪਾਇਆ ਤੁਦ ਦੇ ਨਕੋ ਤੇ ਨਾਮ ਹਰ ਕੈ ਲਾ ਕੇ ਅਨੰਦ ਸੁਣੋ ਵੰਡ ਭਾਗੀ ਹੋ ਸਜਲ ਮਨੋਰਥ ਪੂਰੇ ਰਾਜ ਦੁਖ ਰੋਗ ਸੰਤਾ ਪੁੱਤ ਸੁਣੀ ਸੱਚੀ ਬਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਪਵਣ ਗੁਰੂ ਬਾਣੀ ਮਾਤਾ ਧਰਤ ਮਹੱਤ ਬੋਲੋ
ਇਸ ਰਾਤ
ਨਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ
ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣਾ ਚੱਖਣ ਹੋਏ ਬਿਣ ਬੋਲੇ ਜਾਣੈ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਂ ਜਿੱਤ ਲੱਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਕਰਮ ਮਿਲੈ ਆਖਣ ਤੇਰਾ ਨਾਂ ਜਿੱਤ ਲੱਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।